ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਸ ਜਿਮੀ ਜਮਾਨ ਕੇ ਬਿਖੈ ਸਮਸਤ ਏਕ ਜੋਤ ਹੈ ਜਿਮੀ ਜਮਾਨ ਕੇ ਬਿਖੈ ਸਮਸਤ ਏਕ ਜੋਤ ਹੈ ਨਾ ਘਾਟ ਹੈ ਨਾ ਬਾਡ ਹੈ ਨਾ ਘਾਟ ਬਾਡ ਹੋਤ ਹੈ ਸਤਿਯੁਗ ਤੈ ਮਾਣਿਓ ਛਲਿਉ ਬਲ ਬਾਵਣ ਪਾਇਓ ਤਰੇਤੈ ਤੈ ਮਾਣਿਓ ਰਾਮ ਰਘਵੰਸ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ ਅਗਰ ਸੈਨ ਕੋ ਰਾਜ ਅਭੈ ਭਗਤ ਹੈ ਜਨ ਦੀਓ ਕਲ ਯੁਗ ਪਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ ਕਲਯੁਗ ਪਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰ ਰਾਜ ਅਬ ਚਲੇ ਅਟਲ ਤੈ ਯਾਦ ਪੁਰਖ ਫੁਰਮਾਇਓ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੀਵੜ ਅਵਰ ਨਾ ਕੋਏ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਨ ਗੁਰਬਾਣੀ ਕਹੈ ਸੇਵਕ ਜਨ ਮਨ ਪਰਤਖ ਗੁਰੂ ਨਿਸਤਾਰੀ ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾ ਜਿਨ ਮਾਨਸ ਤੇ ਦੇਵਤੇ ਕੀਏ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ਜਾਵਾਂ ਬਲਿਹਾਰ ਜੀ ਮੈਂ ਪੂਰੀਆਂ ਗੁਰਾਂ ਜਾਵਾਂ ਬਲਿਹਾਰ ਜੀ ਮੈਂ ਸਾਧ ਸੰਗਤ ਜੋ ਵੀ ਮਾਈ ਭਾਈ ਵੀਰ ਬਜ਼ੁਰਗ ਬੱਚੇ ਬੱਚੀਆਂ ਮਾਤਾਵਾਂ ਭੈਣਾਂ ਸਰਕਾਰੇ ਕੁਲੇ ਆਲਮ ਹਜ਼ੂਰੇ ਅਨਵਰ ਪਾਤਸ਼ਾਹ ਬਾਣੀ ਗੁਰੂ ਸ਼ਬਦ ਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ਰ ਹਜ਼ੂਰੀ ਵਿੱਚ ਪਹੁੰਚ ਕਰਕੇ ਜੁੜ ਬੈਠੇ ਹੋ, ਪਹੁੰਚ ਰਹੇ ਹੋ। ਆਓ ਸਾਰੇ ਹੀ ਸਰਬ ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਪਵਿੱਤਰ ਗੁਰਫਤਿਹ ਦੀ ਸਾਂਝ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਬੜੇ ਅਦਬ ਸਤਿਕਾਰ ਨਾਲ ਸਾਰੀਆਂ ਸੰਗਤਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਓ ਅਤੇ ਸਾਰੇ ਮਾਈ ਭਾਈ ਮਿਲ ਕੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੰਨੀ ਵੱਡੀ ਗਿਣਤੀ ਵਿੱਚ ਸੰਗਤਾਂ ਪੰਡਾਲ ਵਿੱਚ ਜੁੜ ਬੈਠੀਆਂ, ਹਜ਼ਾਰਾਂ ਸੰਗਤਾਂ ਦਾ ਠਾਠਾ ਮਾਰਦਾ ਇਕੱਠ, ਪਰ ਗੁਰਫਤਿਹ ਦੀ ਆਵਾਜ਼ ਥੋੜੀ ਢਿੱਲੀ ਆਈ। ਮੈਂ ਸੰਗਤਾਂ ਨੂੰ ਬੇਨਤੀ ਕਰੂੰਗਾ, ਭਾਵੇਂ ਸੰਧਿਆ ਵੇਲੇ ਤੋਂ ਜੁੜ ਬੈਠੇ ਹੋ ਗੁਰਦਰਬਾਰ ਵਿੱਚ, ਪਹੁੰਚ ਰਹੇ ਹੋ ਗੁਰਦਰਬਾਰ ਵਿੱਚ, ਫਤਿਹ ਦੀ ਸਾਂਝ ਢਿੱਲੀ ਨਹੀਂ ਚਾਹੀਦੀ। ਗਰਜਵੀਂ ਆਵਾਜ਼ ਵਿੱਚ ਸਾਰੀਆਂ ਸੰਗਤਾਂ ਇੱਕ ਵਾਰ, ਜਿਹੜੇ ਪਹਿਲੀ ਵਾਰ ਫਤਿਹ ਤੋਂ ਵਾਂਝੇ ਰਹਿ ਗਏ ਹੋ ਤੇ ਜਿਹੜੇ ਢਿੱਲੇ ਦੀ ਆਵਾਜ਼ ਵਿੱਚ ਫਤਿਹ 'ਚ ਸ਼ਾਮਲ ਹੋਏ ਹੋ, ਦੁਬਾਰਾ ਸਤਿਗੁਰ ਦੇ ਬਚਨਾਂ ਅਨੁਸਾਰ ਗਰਜਵੀਂ ਆਵਾਜ਼ ਵਿੱਚ, ਕਿਉਂਕਿ ਭਾਈ ਮਨੀ ਸਿੰਘ ਜੂ ਕੋ ਫਤਿਹ ਕੋ ਬਿਰਤਾਂਤ ਬ੍ਰਿੰਦ ਆਪ ਮੁਖਾਰ ਬਿੰਦ ਨਾਥ ਜੂ ਸੁਣਾਇਓ ਹੈ। ਗਾਜ ਕੇ ਅਗਾਰੀ ਜੋ ਮਰਗਿੰਦ ਜੋ ਬੁਲਾਏ ਜੋ ਇਰਾਖੋਂ ਸਦੈਵ ਸੋਹੀ ਪਿਆਰੋ ਮੋਹੇ ਭਾਇਓ ਹੈ। ਮਾਣ ਤੋਂ ਪ੍ਰਬੋਧ ਹੋਵੇ ਬਰਾਬਰੇ ਰਸੀਲੋ ਬੋਲ। ਗਰਜਵੀਂ ਆਵਾਜ਼ ਵਿੱਚ ਸਾਰੀਆਂ ਸੰਗਤਾਂ ਨੇ ਗੁਰਮੁਖ ਪਿਆਰਿਓ ਗੁਰਫਤਿਹ ਵਿੱਚ ਸ਼ਾਮਲ ਹੋਣਾ। ਬਹੁਤ ਵੱਡਾ ਫਤਿਹ ਦਾ ਮਹਾਤਮ ਹੈ। ਕੋਈ ਰਸਨਾ ਵਾਂਝੀ ਨਾ ਰਹੇ। ਬੜੇ ਅਦਬ ਨਾਲ ਸਤਿਗੁਰਾਂ ਨੂੰ ਸੀਸ ਝੁਕਾਓ ਤੇ ਸਾਰੀਆਂ ਸੰਗਤਾਂ ਇੱਕ ਵਾਰ ਫਿਰ ਮਿਲ ਕੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੀ ਰਹਿਮਤ ਹੋ ਰਹੀ ਹੈ ਸਤਿਗੁਰਾਂ ਦੀ, ਸਰਵ ਮਨੁੱਖਤਾ ਦੀ ਸਾਂਝੀ ਰਹਿਬਰ, ਸਰਵ ਮਾਨਵਤਾ ਦੇ ਮਾਰਗ ਦਰਸ਼ਕ, ਨਾਥਾਂ ਦੇ ਨਾਥ, ਪੀਰਾਂ ਦੇ ਪੀਰ, ਬਲੀਆਂ ਦੇ ਬਲੀ, ਬਾਬਿਆਂ ਦੇ ਬਾਬੇ, ਰਾਜਿਆਂ ਦੇ ਰਾਜੇ, ਮਹਾਰਾਜਿਆਂ ਦੇ ਮਹਾਰਾਜੇ, ਤੁਮਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਵਾਜਾ, ਗੁਰੂਆਂ ਦੇ ਗੁਰੂ ਮਹਾਨ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਹਿਮਤ ਹੋ ਰਹੀ ਹੈ। अकाल पुरख की कृपा सदका सतगुरां दी रहमत सदका खालसा पंथ दी चढ़दी कला नूं समर्पित तीन रोजा गुरमत चेतना समागम और अमृत संचार दा जो प्रोग्राम गुरु मान्यो ग्रंथ निष्काम सेवा सोसाइटी लालड़ू मंडी दे समूह मैंबरां सेवादारां दे वल्लों आप संगतां दे सहयोग दे सदका उलीकिया गया सी। अज दूसरे दीवान विच आपां सारे जुड़ बैठे हां, सतगुर दी रहमत हो रही है। संध्या वेले तो सोधा रहरास बाणी दे जाप शब्द कीर्तन उपरंत प्रसिद्ध कवीसरी जथे पासों आप जी ने गुरु का इतिहास सरवण कीता, गुरु की बाणी सरवण कीती है। भाई महल सिंह जी चंडीगढ़ वालियां दे जथे ने आप जी नूं गुरु चरणा नाल जोड़न दा जतन कीता। अज दे समागम विच जिथे सतगुर प्रकाशमान होके दर्शन दारे बख्श रहे है, उथे आप हजारां सिख संगतां दूर दराडियां तो चल के बड़े प्यार सत्कार दे नाल गुरु घरां दे ग्रंथी सिंह साहिबान गुरुद्वारा प्रबंधक कमेटियां नगर पंचायतां और इसे तरह सभा सोसाइटियां बड़े प्यार सत्कार दे नाल गुरु घर दे विच पहुंचे हो, गुरु चरणा विच पहुंचे हो और बहुत सारे सत्कारयोग महापुरख वख वख थावां तो अज दे इस दीवान विच पहुंचे। सब नू जी आया सत्कार है गुरु चरणा दे अंदर सब दा, जो भी वख वख स्थाना तो इत्थे पधारे है, संगतां दे दर्शन दारे कीते है, दर्शन दारे बख्शना कीते है। सतगुरु सच्चे पातशाह महाराज की रहमत हो रही है। गुरमुख प्यारियो आओ सतगुर की बाणी गुर उपदेश गुर इतिहास गुर मत विचारां नाल जुड़ के अपने समय ते स्वासां नूं सफलिया करन दा जतन करिए। गुरु प्यारियो धन धन गुरु ग्रंथ साहिब सच्चे पातशाह महाराज की रहमत बख्शिश कि आपां सारे गुरु चरणा विच बाणी नाल इतिहास नाल जुड़न वास्ते गुरु चरणा विच पहुंचे हां, जुड़ बैठे हां। सतगुर सच्चे पातशाह महाराज की रहमत हो रही है। पूरे सतगुरां दी शरण विच पूरा प्रभ आराध्या पूरा जाका नाओ नानक पूरा पाया पूरे के गुण गाओ। धन गुरु ग्रंथ साहिब सच्चे पातशाह एक ओंकार तो लैके 18-10-20 तक 5867 शब्द सलोक छंद ते पौड़ियां सतगुरां संतां भगतां ते गुरसिखां दी उचारण कीती हुई ये पावन बाणी 31 राग ते रागां तो बिना जो सर्व मनुखता नूं सांझा उपदेश कोई बोले राम राम कोई खुदाए कोई सेवै गुसइयां कोई अलाहे। इस गुरबाणी दे नाल जुड़ना गुरमुख प्यारियो गुरु दे सिधांत दे नाल सतगुर सच्चे पातशाह महाराज की रहमत दे नाल बख्शिश दे नाल जुड़ करके अपने जीवन नूं सफलिया करना। खत्री ब्राह्मण सूद वैस उपदेश चौं वर्णा को सांझा गुरु ग्रंथ साहिब की बाणी का उपदेश सारे संसार लई सांझा। सतगुर ने बाणी विच वचन बख्शे है सबे सांझी वाल सदाएं तू किसे ना दसै बहरा जीव। सारिआं नूं सांझी वालता का उपदेश सतगुर सच्चे पातशाह ने बख्शे है। दुनिया के हर कोने च जदों अरदास हुंदी है ते अरदास दे बोल इत्थे आके समापत हुंदे आ, नानक नाम चढ़दी कला तेरे भाणे सरबत दा भला। आओ गुरमुख प्यारियो ऐसे सतगुर दे सिधांत नाल उपदेश नाल जुड़ के अपने मनुखा जीवन नूं सफलिया करिए। ऐसा प्यार पै जावे गुरु दे चरणा दे नाल साडा गुरमुख प्यारियो कि साडे जीवन की सफलता करो बेनंती सुनो मेरे मीता संत टहल की बेला इहा खाट चलो हर लाहा आगे बसन सुहेला। गुरबाणी नाल जुड़ जाइए पूरे सतगुर नाल पूरे गुरु दे सिधांत नाल अपने अंदर झाती मारीए साडा जीवन गुरबाणी अनुसार है गुरु दे उपदेशां संदेशां अनुसार है जे नहीं ते क्यों नहीं है। ਅਸੀਂ ਬਣਾਉਣ ਦਾ ਯਤਨ ਕਰੀਏ ਕਿ ਸਤਿਗੁਰ ਨੇ ਸਾਨੂੰ ਕਿਸ ਵਾਸਤੇ ਸੰਸਾਰ ਤੇ ਭੇਜਿਆ, ਪਰਮਾਤਮਾ ਨੇ ਅਸੀਂ ਆਏ ਕਿਸ ਵਾਸਤੇ ਆ, ਅਸੀਂ ਕਰ ਕੀ ਰਹੇ ਹਾਂ ਤੇ ਸਾਨੂੰ ਕਰਨਾ ਕੀ ਚਾਹੀਦਾ। ਇਹ ਪੜਚੋਲ ਸਵੈ ਪੜਚੋਲ ਕਰਨੀ ਹੈ, ਅੰਦਰ ਆਤਮੇ ਝਾਤ ਮਾਰਨੀ ਹੈ ਕਿ ਵਾਹਿਗੁਰੂ ਨੇ ਭੇਜਿਆ ਕਿਸ ਵਾਸਤੇ, ਕਰ ਕੀ ਰਹੇ, ਕਰਨਾ ਕੀ ਚਾਹੀਦਾ, ਤੇ ਜੀਵਨ ਦੀ ਸਫਲਤਾ ਕਿਸ ਨਾਲ ਹੋਵੇਗੀ। ਮਨੁੱਖਾ ਜਨਮ ਦੁਰਲੱਭ ਹੈ, ਬੰਦੇ ਦੇ ਸਵਾਸ ਦੁਰਲੱਭ ਹੈ, ਬੇਕੀਮਤ ਹੈ। ਇਹਨਾਂ ਦੀ ਸਫਲਤਾ ਪੂਰੇ ਗੁਰਾਂ ਦਾ ਉਪਦੇਸ਼ ਲੈ ਕੇ, ਕਿਉਂਕਿ ਕੁੰਭੇ ਵੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਵੱਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋ। ਜੇ ਸੌ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਇਹਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਭਾਈ ਰੇ ਗੁਰ ਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੈ ਨਾਰਦ ਵੇਦ ਵਿਆਸੈ ਕੋਏ। ਸਤਿਗੁਰ ਕਹਿੰਦੇ ਗੁਰੂ ਤੋਂ ਬਿਨਾਂ ਗਿਆਨ ਨਹੀਂ ਹੋਣਾ, ਗੁਰੂ ਤੋਂ ਬਿਨਾਂ ਤੇਰਾ ਮਾਰਗ ਦਰਸ਼ਨ ਨਹੀਂ ਹੋਣਾ, ਗੁਰੂ ਤੋਂ ਬਿਨਾਂ ਤੈਨੂੰ ਪਰਮਾਰਥ ਦਾ ਰਾਹ ਕੌਣ ਦਿਖਾਵੇਗਾ। ਪਰ ਨਾਲ ਹੀ ਬਚਨ ਕੀਤਾ, ਖਿਆਲ ਕਰੀ ਕਾਚੇ ਗੁਰ ਤੇ ਮੁਕਤ ਨਾ ਹੋਆ। ਕੱਚਾ ਗੁਰੂ ਮੁਕਤ ਨਹੀਂ ਕਰ ਸਕਦਾ, ਪੂਰੇ ਗੁਰ ਕਾ ਸੁਣੇ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ। ਪੂਰੇ ਗੁਰੂ ਦਾ ਉਪਦੇਸ਼ ਸੁਣਨਾ, ਪੂਰੇ ਗੁਰੂ ਨੂੰ ਸਮਰਪਿਤ ਹੋਣਾ, ਪੂਰੇ ਗੁਰੂ ਦੀ ਸੇਵਾ ਵਿੱਚ ਲੱਗਣਾ, ਜਿਹਦੇ ਨਾਲ ਲੋਕ ਸੁਖੀਆ ਤੇ ਪ੍ਰਲੋਕ ਸੁਹੇਲਾ ਹੋਣਾ। ਅਧੂਰੇ ਨੇ ਤੈਨੂੰ ਪਾਰ ਨਹੀਂ ਕਰਨਾ। ਭਗਤਾਂ ਦੇ ਇਨਕਲਾਬੀ ਬੋਲ ਪੜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਕਾਂਸੀ ਬਨਾਰਸ ਵਿੱਚ ਰਹਿ ਕੇ ਗੁਰਮੁਖ ਪਿਆਰਿਓ, ਤੇ ਉਸ ਵੇਲੇ ਦੇ ਜਿਹੜੇ ਉੱਥੇ ਗੁਰਮੁਖ ਪਿਆਰੇ ਧਰਮ ਦੇ ਠੇਕੇਦਾਰ ਬਣੇ ਸਨ, ਉਹਨਾਂ ਦੇ ਖਿਲਾਫ ਨਗਾਰੇ ਦੀ ਚੋਟ, ਡੰਕੇ ਦੀ ਚੋਟ ਤੇ ਜੋ ਸੱਚ ਦਾ ਉਪਦੇਸ਼, ਉਹਨਾਂ ਦੇ ਖਿਲਾਫ ਜੋ ਜੰਗ ਸੇੜੀ, ਸੱਚਾਈ ਮਨੁੱਖਤਾ ਨੂੰ ਦੱਸੀ। ਕਬੀਰ ਸਾਹਿਬ ਵਚਨ ਕਰਦੇ, ਕਬੀਰ ਮਾਏ ਮੁੰਡੋ ਤੇ ਗੁਰੂ ਕੀ ਜਾਤ ਤੇ ਭਰਮ ਨਾ ਜਾਏ, ਆਪ ਡੁੱਬੇ ਚਹੁ ਵੇਦ ਮੈਂ ਚੇਲੇ ਦੀਏ ਬਹਾਏ। ਕਹਿੰਦੇ ਉਹਨਾਂ ਦੀ ਮਾਂ ਦਾ ਸਿਰ ਮੁੰਨ ਦੇਣਾ ਚਾਹੀਦਾ। ਇਸ਼ਾਰਾ ਕੀ ਹੈ? ਸਨਾਤਨ ਮਾਤੇ ਅੰਦਰ ਜਦੋਂ ਕੋਈ ਵਿਧਵਾ ਹੋ ਜਾਵੇ ਤੇ ਗੁਰਮੁਖ ਪਿਆਰੇ ਉਹਦੇ ਕੇਸ ਮੁੰਨ ਦਿੱਤੇ ਜਾਂਦੇ ਕਿ ਪਤਾ ਲੱਗ ਜਾਵੇ ਇਹ ਵਿਧਵਾ ਹੋ ਗਈ ਹੈ, ਸਿਰੋਂ ਨੰਗੀ ਹੋ ਗਈ ਹੈ, ਵਿਧਵਾ ਹੋ ਗਈ ਹੈ। ਤੇ ਕਬੀਰ ਸਾਹਿਬ ਕਹਿੰਦੇ ਵਿਧਵਾ ਕਰ ਦੇਣਾ ਚਾਹੀਦਾ ਪਖੰਡੀ ਗੁਰੂ ਦੀ ਮਾਂ ਨੂੰ, ਤਾਂ ਕਿ ਕੋਈ ਐਸਾ ਹੋਰ ਨਾ ਜੰਮ ਪਵੇ ਜਿਹੜਾ ਮਨੁੱਖਤਾ ਨੂੰ ਵਹਿਮਾਂ ਭਰਮਾਂ ਚ ਪਾਵੇ, ਪਖੰਡਾਂ ਵਿੱਚ ਪਾਵੇ, ਆਪ ਦੀ ਪੂਜਾ ਪ੍ਰਤਿਸ਼ਠਾ ਤੋਰੀ ਫੁਲਕੇ ਵਾਸਤੇ, ਸਵਾਰਥ ਵਾਸਤੇ ਮਨੁੱਖਤਾ ਦਾ ਜੀਵਨ ਗਰਕ ਨਾ ਕਰੇ। ਉਹਨਾਂ ਦੇ ਜੋ ਆਪ ਡੁੱਬੇ ਚੋਂ ਵੇਦ ਮੈਂ ਚੇਲੇ ਦੀਏ ਬਹਾਏ, ਜਿਨ੍ਹਾਂ ਨੇ ਆਪਣਾ ਜੀਵਨ ਭੋਗ ਵਿਲਾਸਾਂ ਚ ਕੁਕਰਮਾਂ ਚ ਬਰਬਾਦ ਕਰ ਲਿਆ, ਤੇ ਮਨੁੱਖਤਾ ਨੂੰ ਕਿਹੜਾ ਮਾਰਗ ਦਰਸ਼ਨ ਦੇਣਗੇ। ਇਸੇ ਕਰਕੇ ਸਤਿਗੁਰਾਂ ਦੀ ਬਾਣੀ ਨੇ ਸਾਡਾ ਮਾਰਗ ਦਰਸ਼ਨ ਕੀਤਾ। ਸੱਚੇ ਪਾਤਸ਼ਾਹ ਕਹਿੰਦੇ ਪੂਰੇ ਗੁਰਾਂ ਬਿਨਾਂ ਪਾਰ ਉਤਾਰਾ ਨਹੀਂ ਹੋਣਾ, ਪੂਰੇ ਗੁਰਾਂ ਦੇ ਬਲਹਾਰ ਜਾ, ਪੂਰੇ ਗੁਰਾਂ ਨੂੰ ਸਮਰਪਿਤ ਹੋ ਤੇ ਪੂਰੇ ਗੁਰੂ ਦਾ ਉਪਦੇਸ਼ ਜਪ ਕੇ, ਪੂਰੇ ਗੁਰੂ ਦਾ ਉਪਦੇਸ਼ ਕਮਾ ਕੇ ਆਪਣੇ ਜੀਵਨ ਨੂੰ ਸਫਲਾ ਕਰ ਲਾ। ਸੰਸਾਰ ਤੇ ਆਉਣਾ ਤੇਰਾ ਸਫਲਾ ਹੋ ਜਾਵੇ, 84 ਦੇ ਚੱਕਰ ਚੋਂ ਨਿਕਲ ਜਾਵੇ, ਪੂਰੇ ਗੁਰਾਂ ਦੀ ਚਰਨੀ ਲੱਗ, ਕਿਉਂਕਿ ਪੂਰੇ ਗੁਰਾਂ ਬਿਨਾਂ ਬਾਣੀ ਦਾ ਵਚਨ ਹੈ, ਤੇਰਾ ਹੋਣਾ ਨਹੀਂ ਉਹ ਪਾਰ ਉਤਾਰਾ। ਸਤਿਗੁਰ ਪੂਰੇ ਆਪਣਾ ਤੇਰਾ ਹੋਣਾ ਨਹੀਂ ਉਹ ਪਾਰ ਉਤਾਰਾ। ਸਤਿਗੁਰ ਪੂਰੇ ਆਪਣਾ
ਤੇਰਾ ਹੋਣਾ ਨਹੀਂ ਉਹ ਪਾਰ ਉਤਾਰਾ। ਸਤਿਗੁਰ
ਸਤਿਗੁਰ ਪੂਰੇ ਆਪਣਾ ਤੇਰਾ।
ਕੱਚੇ ਗੁਰ ਤੇ ਮੁਕਤ ਨਾ ਹੁਆ। ਕੱਚੇ ਨੂੰ ਤੇ ਆਪ ਦਾ ਫਿਕਰ ਆ ਗੁਰਮੁਖੋ, ਅਧੂਰਾ ਪਾਰ ਕਿੱਥੇ ਲੱਭੇਗਾ, ਉਹਨੂੰ ਤੇ ਆਪ ਦਾ ਫਿਕਰ ਆ। ਪੂਰੇ ਗੁਰੂ ਦਾ ਉਪਦੇਸ਼, ਪੂਰਾ ਗੁਰੂ ਪਾਰਸ ਦੀ ਨਿਆਈ ਹੈ ਗੁਰਮੁਖ ਪਿਆਰਿਓ। ਪਰ ਬਾਣੀ ਨੇ ਆਖਿਆ ਪਾਰਸ ਦੇ ਅੰਦਰ ਤੇ ਗੁਰੂ ਚ ਬਹੁਤ ਫਰਕ ਹੈ। ਪਾਰਸ ਤੇ ਅਸ਼ਟ ਧਾਤੂਆਂ ਨੂੰ, ਅੱਠ ਧਾਤੂਆਂ ਜੇ ਪਾਰਸ ਨਾਲ ਸੋ ਜਾਣ ਤੇ ਸੋਨਾ ਬਣ ਜਾਂਦੀਆਂ ਨੇ, ਪਰ ਗੁਰੂ ਤੇ ਆਪਣੇ ਵਰਗਾ ਬਣਾ ਲੈਂਦਾ ਗੁਰੂ ਤੇ ਪਾਰਸ। ਪਾਰਸ ਅੱਠ ਧਾਤੂਆਂ ਨੂੰ ਸੋਨਾ ਤੇ ਬਣਾ ਸਕਦਾ ਹੈ, ਪਰ ਪਾਰਸ ਨਹੀਂ ਬਣਾਉਂਦਾ। ਪਾਰਸ ਮੈਂ ਅਰ ਸੰਤ ਮੈਂ ਵੱਡੋ ਅੰਤਰੋ ਜਾਣ, ਵੈ ਲੋਹਿਓ ਕੰਚਨ ਕਰੇ ਵੈ ਕਰ ਹੈ ਆਪ ਸਮਾਨ। ਸਤਿਗੁਰ ਆਪਣੇ ਵਰਗਾ ਬਣਾ ਲੈਂਦੇ ਗੁਰਮੁਖ ਪਿਆਰਿਓ। ਪਾਰਸ ਅੰਦਰ, ਗੁਰੂ ਅੰਦਰ, ਗੁਰੂ ਸੰਤ ਅੰਦਰ ਫਰਕ ਆ। ਪਾਰਸ ਦੇ ਅੱਠ ਧਾਤਾਂ ਨੂੰ ਸੋ ਜਾਵੇ ਤੇ ਸੋਨਾ ਬਣਾ ਦੇਵੇਗਾ, ਪਰ ਗੁਰੂ ਦੇ ਆਪਣੇ ਵਰਗਾ ਬਣਾ ਲੈਂਦਾ ਜਦੋਂ ਸੋ ਜਾਵੇ ਪੂਰਾ ਗੁਰੂ। ਤਾਂ ਹੀ ਪੂਰੇ ਗੁਰੂ ਦੀ ਸੇਵਾ, ਪੂਰੇ ਗੁਰੂ ਨੂੰ ਸਮਰਪਿਤ ਹੋਣਾ। ਬੜਾ ਭਟਕੇ ਸਨ ਗੁਰਮੁਖ ਪਿਆਰਿਓ ਭਾਈ ਲਹਿਣਾ ਜੀ, ਆਸੇ ਪਾਸੇ ਜਥੇ ਲੈ ਕੇ ਜਾਣੇ। ਪਰ ਜਿਸ ਵੇਲੇ ਖਡੂਰ ਸਾਹਿਬ ਦੀ ਧਰਤੀ ਤੇ ਇੱਕ ਦਿਨ ਭਾਈ ਜੋਧ ਤੋਂ ਗੁਰਬਾਣੀ ਸੁਣ ਲਈ ਨਾ ਬਾਬੇ ਲਹਿਣੇ ਨੇ, ਆਖਿਆ ਗੁਰੂ ਕੇ ਸਿੱਖਾ ਇਹ ਬਾਣੀ ਅੰਦਰ ਨੂੰ ਟੁੰਬਦੀ ਆ, ਇਹ ਬਾਣੀ ਨਾਲ ਅੰਦਰ ਠੰਡ ਵਰਤਦੀ ਆ, ਇਹ ਕਿਹਦੀ ਕਲਾਮ ਪੜ੍ਹਦਾ। ਤੇ ਗੁਰੂ ਨਾਨਕ ਸਾਹਿਬ ਦੇ ਸਿੱਖ ਸੀ ਭਾਈ ਜੋਧ, ਆਖਿਆ ਬਾਬੇ ਲਹਿਣੇ ਨੂੰ, ਆਖਿਆ ਲਹਿਣਾ ਜੀ ਇਹ ਮੇਰੇ ਗੁਰੂ ਨਾਨਕ ਦੀ ਬਾਣੀ ਹੈ। ਗੁਰੂ ਨਾਨਕ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰਿਆਕਾਰ ਜੋਤ ਜਗ ਮੰਡਲ ਕਰਿਓ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੋਤ ਰੂਪ ਹਰੇ ਆਪ ਗੁਰੂ ਨਾਨਕ ਕਹਾਇਓ, ਉਹ ਆਪ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪਰਮਾਤਮਾ ਦੀ ਜੋਤ ਪ੍ਰਗਟ ਹੋਈ, ਸਤਿਗੁਰੂ ਨਾਨਕ ਪ੍ਰਗਟਿਆ। ਮਿੱਟੀ ਧੁੰਦ ਜਗ ਚਾਨਣ ਹੋਵਾ, ਜੋ ਕਰ ਸੂਰਜ ਨਿਕਲਿਆ ਤਾਰੇ ਛੱਪੇ ਅੰਧੇਰ ਭਲੋ, ਆਖਿਆ ਮੇਰੇ ਗੁਰੂ ਨਾਨਕ ਦੀ ਬਾਣੀ ਆ। ਆਖਿਆ ਭਾਈ ਜੋ ਮੈਨੂੰ ਸੰਗਤ ਕਰਾ, ਮੈਨੂੰ ਦਰਸ਼ਨ ਕਰਾ, ਮੈਨੂੰ ਸੱਚ ਹੀ ਇੱਧਰ ਦਿਸਦਾ, ਮੈਂ ਤੇ ਹਨੇਰੇ ਚ ਹੱਥ ਮਾਰਦਾ ਫਿਰਦਾ, ਮੈਨੂੰ ਸੱਚ ਦੇ ਲੜ ਲਾ ਦੇ। ਐਡਰੈਸ ਮਿਲ ਗਿਆ, ਆਖ ਦਿੱਤਾ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਇਸ ਵੇਲੇ ਬਿਰਾਜ ਰਹੇ ਆ, ਦੁਨੀਆਂ ਦਾ ਭਲਾ ਕਰਨ ਕੇ। ਕਦੇ ਲੇਹ ਲਦਾਖ ਦੀਆਂ ਚੋਟੀਆਂ, ਕਸ਼ਮੀਰ ਦੀਆਂ ਪਹਾੜੀਆਂ, ਕਦੇ ਮੱਕੇ ਮਦੀਨੇ ਦੀ ਧਰਤੀ, ਕਦੇ ਹਰਿਦੁਆਰ, ਗੰਗਾ, ਬਨਾਰਸ, ਕਦੇ ਉਜਾੜ ਬੀਆ ਬਾਣ ਜੰਗਲਾਂ ਤੇ ਕਦੇ ਸਮੁੰਦਰਾਂ ਦੇ ਕੰਢਿਆਂ ਤੇ ਚਾਰੇ ਦਿਸ਼ਾਵਾਂ ਵੱਲ ਉੱਤਰ ਪੂਰਬ ਪੱਛਮ ਦੱਖਣ ਵੱਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਚਾਰ ਉਦਾਸੀਆਂ ਮਹਾਨ ਯਾਤਰਾਵਾਂ ਦੁਨੀਆਂ ਨੂੰ ਤਾਰਨ ਵਾਸਤੇ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੂਆ ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਪਰ ਅੱਜ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਬਰਾਜ ਰਹੇ ਕਰਤਾਰਪੁਰ ਕਰਤਾ ਬਸੈ ਸੰਤਨ ਕੈ ਪਾਸ ਚੱਲ ਪਏ ਕਰਤਾਰਪੁਰ ਸਾਹਿਬ ਨੂੰ ਇਤਿਹਾਸ ਲਮੇਰਿਆ ਗੁਰਮੁਖੋ ਮੈਂ ਵਿਸਤਾਰ ਵਿੱਚ ਨਾ ਜਾਵਾਂ ਆਕੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਬਾਬੇ ਲਹਿਣੇ ਦੇ ਰੂਪ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਏ ਸਮਰਪਿਤ ਹੋ ਗਏ ਸੇਵਾ ਦੇ ਅੰਦਰ ਪਰ ਐਸੀ ਲਿਵ ਜੁੜੀ ਗੁਰਮੁਖ ਪਿਆਰਿਓ ਤਨ ਮਨ ਧਨ ਸਭ ਸੌਪ ਗੁਰ ਕੋ ਹੁਕਮ ਮੰਨਿਆ ਪਾਈਐ ਤਨ ਮਨ ਧਨ ਸੌਂਪ ਦਿੱਤਾ ਸਮਰਪਿਤ ਹੋ ਗਏ ਗੁਰੂ ਨਾਨਕ ਸਾਹਿਬ ਨੂੰ ਤੇ ਅਗਲਾ ਵਚਨ ਹੁਕਮ ਵੀ ਮੰਨਿਆ ਗੁਰਮੁਖੋ ਪਹਿਲੀ ਗੱਲ ਤੇ ਤਨ ਮਨ ਧਨ ਸੌਂਪਣਾ ਹੀ ਬੜੀ ਔਖੀ ਬਾਤ ਆ ਤਨ ਮਨ ਧਨ ਸੌਂਪਣਾ ਕਹਿਣ ਨੂੰ ਕਹਿ ਦੇ ਦਿੰਦੇ ਹਾਂ ਅਸੀਂ ਗੁਰਮੁਖ ਪਿਆਰਿਓ ਕਿ ਤਨ ਮਨ ਧਨ ਸਭ ਤੇਰਾ ਸਤਿਗੁਰ ਸੱਚੇ ਪਾਤਸ਼ਾਹ ਸਭ ਕੁਝ ਤੇਰਾ ਹੀ ਆ ਤਨ ਮਨ ਧਨ ਸਭ ਤੇਰਾ ਪਰ ਆਪਣਾ ਕਬਜ਼ਾ ਨਹੀਂ ਛੱਡਦੇ ਕਹਿੰਦੇ ਤਨ ਮਨ ਧਨ ਸਭ ਤੇਰਾ ਪਰ ਕਬਜ਼ਾ ਮੇਰਾ ਕਬਜ਼ਾ ਆਪਣਾ ਰੱਖਦੇ ਗੁਰਮੁਖ ਪਿਆਰੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਕੇਵਲ ਤਨ ਮਨ ਧਨ ਸੌਂਪਣ ਨਾਲ ਵੀ ਗੱਲ ਨਹੀਂ ਬਣਨੀ ਸਿੱਖਾ ਅਗਲਾ ਵਚਨ ਹੁਕਮ ਮੰਨਿਆ ਪਾਈਏ ਸਾਰਾ ਕੁਝ ਸਮਰਪਿਤ ਕਰਕੇ ਹੁਕਮ ਮੰਨਣਾ ਸਮਰਪਿਤ ਹੋ ਕੇ ਹੁਕਮ ਮੰਨਣਾ ਤੇ ਬਾਬੇ ਲਹਿਣੇ ਨੇ ਹੁਕਮ ਮੰਨਿਆ ਇਤਿਹਾਸ ਦੀਆਂ ਸਾਖੀਆਂ ਤੁਸੀਂ ਪੜ੍ਹਦੇ ਸੁਣਦੇ ਹੋ ਗੁਰਮੁਖੋ ਜੇ ਗੁਰੂ ਨਾਨਕ ਸਾਹਿਬ ਨੇ ਅੱਧੀ ਰਾਤ ਨੂੰ ਆਖਿਆ ਵੀ ਚਾਦਰਾਂ ਬਸਤਰ ਮਲੀਨ ਹੈ ਧੋ ਕੇ ਲਿਆਉਣੇ ਆ ਤੇ ਸਤਿਗੁਰਾਂ ਦੇ ਵੱਡੇ ਸੁਪੁੱਤਰ ਨੂੰ ਹੁਕਮ ਹੋਇਆ ਬਾਬਾ ਸ੍ਰੀ ਚੰਦ ਜੀ ਆਖਿਆ ਪੁੱਤਰਾ ਬਸਤਰ ਚਾਦਰਾਂ ਮਲੀਨ ਹੈ ਧੋ ਕੇ ਲਿਆ ਆਖਿਆ ਪਿਤਾ ਜੀ ਸਿਆਲੇ ਦੀ ਰਾਤ ਪੋ ਮਾਘ ਦੀਆਂ ਰਾਤਾਂ ਠੰਡ ਦਾ ਸਮਾਂ ਅੱਜ ਕੱਲ ਤੇ ਦਿਨੇ ਬਸਤਰ ਨਹੀਂ ਸੁੱਕਦੇ ਸੱਚੇ ਪਾਤਸ਼ਾਹ ਰਾਤ ਨੂੰ ਕਿੱਥੋਂ ਬਸਤਰ ਧੋ ਕੇ ਸੁਕਾ ਲਿਆਵਾਂ ਬਾਬੇ ਲਖਮੀ ਦਾਸ ਦਾ ਵੀ ਇਹੀ ਜਵਾਬ ਸੀ ਗੁਰਮੁਖ ਪਿਆਰੇ ਤੇ ਹੋਰ ਗੁਰਸਿੱਖਾਂ ਨੇ ਵੀ ਆਖਿਆ ਅੱਧੀ ਰਾਤ ਪਰ ਜਦੋਂ ਆਖਿਆ ਲੈਣੇ ਆ ਬਸਤਰ ਮਲੀਨ ਆ ਧੋ ਕੇ ਲਿਆਉਣੇ ਦੋਵੇਂ ਹੱਥ ਜੋੜ ਗਲ ਪੱਲੂ ਪਾ ਇਕਦਮ ਖੜੇ ਹੋ ਗਏ ਆਖਿਆ ਸੱਚੇ ਪਾਤਸ਼ਾਹ ਖਿਮਾ ਕਰਨੀ ਮਹਾਰਾਜ ਇੱਕ ਬਸਤਰ ਧੋਣ ਵਾਸਤੇ ਤੁਹਾਨੂੰ ਤਿੰਨ ਵਾਰ ਵਚਨ ਕਰਨਾ ਪਿਆ ਸੱਚੇ ਪਾਤਸ਼ਾਹ ਮਹਾਰਾਜ ਤੁਸੀਂ ਮੈਨੂੰ ਹੁਕਮ ਕਰਦੇ ਮੈਂ ਉਸੇ ਵੇਲੇ ਅੱਧੀ ਰਾਤ ਬਸਤਰ ਲੈ ਕੇ ਤੁਰ ਪਿਆ ਇਤਿਹਾਸ ਕਹਿੰਦਾ ਬਾਬਾ ਲਹਿਣਾ ਗੁਰੂ ਤੇ ਭਰੋਸਾ ਸੀ ਗੁਰਮੁਖ ਪਿਆਰਿਓ ਜੇ ਗੁਰੂ ਤੇ ਭਰੋਸਾ ਤੇ ਸਭ ਕੁਝ ਅੱਧੀ ਰਾਤ ਤੋਂ ਬਸਤਰ ਵੀ ਧੋਤੇ ਜਾਣਗੇ ਸੁੱਕ ਵੀ ਜਾਣਗੇ ਪਰ ਜੇ ਭਰੋਸਾ ਹੀ ਨਹੀਂ ਨਾ ਫਿਰ ਤੇ ਸਿਖਰ ਦੁਪਹਿਰੇ ਵੀ ਬਸਤਰ ਨਹੀਂ ਜੇ ਸੁੱਕਣੇ ਗੁਰਮੁਖੋ ਭਰੋਸਾ ਸੀ ਗੁਰੂ ਤੇ ਸਮਰਪਿਤ ਸੀ ਪਿਆਰ ਸੀ ਗੁਰੂ ਦੇ ਚਰਨਾਂ ਨਾਲ ਤਨ ਮਨ ਧਨ ਸਭ ਸੌਪ ਗੁਰ ਕੋ ਹੁਕਮ ਮੰਨਿਆ ਪਾਈਐ ਸਮਰਪਿਤ ਹੋ ਗਏ ਸੀ ਪੂਰੇ ਗੁਰੂ ਨਾਨਕ ਸਾਹਿਬ ਨੂੰ ਬਾਬਾ ਲਹਿਣਾ ਜੀ ਅੱਧੀ ਰਾਤ ਚਾਦਰਾਂ ਲੈ ਕੇ ਤੁਰ ਪਏ ਆਖਿਆ ਤੂੰ ਜਾਣੇ ਕਰਤਾਰ ਤੇਰੀਆਂ ਤੂੰ ਜਾਣੇ ਤੂੰ ਜਾਣਦਾ ਤੇਰੀ ਮੌਜ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋ ਤਿਸ ਭਾਵੈ ਨਾਨਕਾ ਸੋਈ ਗੱਲ ਉਹੀ ਗੱਲ ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ ਜੋ ਸਤਿਗੁਰ ਨੂੰ ਭਾਉਂਦਾ ਇਤਿਹਾਸ ਕਹਿੰਦਾ ਜਦੋਂ ਕਦਮ ਉਹਦੇ ਰਾਵੀ ਵੱਲ ਨੂੰ ਵਧੇ ਨਾ ਦਰਿਆ ਵੱਲ ਨੂੰ ਤੇ ਕਦਮ ਕਦਮ ਤੇ ਹਨੇਰਾ ਚੁੱਕੀ ਦਾ ਗਿਆ ਚਾਨਣ ਹੁੰਦਾ ਗਿਆ ਜਦੋਂ ਬਾਬਾ ਲਹਿਣਾ ਰਾਵੀ ਦਰਿਆ ਤੇ ਪਹੁੰਚਿਆ ਜਿਵੇਂ ਜੇਠ ਹਾੜ੍ਹ ਦਾ ਸਿਖਰ ਦੁਪਹਿਰਾ ਹੁੰਦਾ ਹੈ ਸੂਰਜ ਚੜਿਆ ਸੀ ਗੱਜ ਕੇ ਆਖੋ ਸਤਨਾਮ ਇਹ ਸ਼ਰਧਾ ਦੀਆਂ ਬਾਤਾਂ ਭਾਵਨਾ ਦੀਆਂ ਬਾਤਾਂ ਅਸੀਂ ਕੱਟੜਤਾ ਦੀ ਕੁਹਾੜੀ ਨਾਲ ਸਭ ਕੁਝ ਕੱਟ ਦਿਆਂਗੇ ਪਰ ਇਸ ਅਵਸਥਾ ਨੂੰ ਸਮਝਣਾ ਤੇ ਸ਼ਰਧਾ ਚਾਹੀਦੀ ਬਾਬੇ ਲਹਿਣੇ ਵਰਗੀ ਭਾਵਨਾ ਚਾਹੀਦੀ ਬਾਬੇ ਲਹਿਣੇ ਵਰਗੀ ਸਮਰਪਿਤ ਦੀ ਭਾਵਨਾ ਗੁਰਮੁਖੋ ਸਿਖਰ ਦੁਪਹਿਰਾ ਚਾਦਰਾਂ ਧੋਤੀਆਂ ਸੁਕਾਈਆਂ ਤੈ ਮਾਰੀ ਤੇ ਵਾਪਸ ਤੁਰ ਪਏ ਅੱਧੀ ਰਾਤ ਨੂੰ ਹੀ ਗੁਰਮੁਖ ਪਿਆਰਿਓ ਉਸੇ ਵੇਲੇ ਤੇ ਜਿਉਂ ਜਿਉਂ ਪਿੰਡ ਕਰਤਾਰਪੁਰ ਸਾਹਿਬ ਵੱਲ ਨੂੰ ਕਦਮ ਵਧੇ ਪੈਰ ਪੈਰ ਤੇ ਮੁੜ ਕੇ ਹਨੇਰਾ ਹੁੰਦਾ ਗਿਆ ਜਦੋਂ ਆਏ ਬਾਬੇ ਨਾਨਕ ਦੀ ਧਰਮਸ਼ਾਲਾ ਵਿੱਚ ਬਸ ਜਿਸ ਤਰ੍ਹਾਂ ਦੀ ਗਏ ਸੀ ਉਸੇ ਤਰ੍ਹਾਂ ਗੁਰਮੁਖ ਪਿਆਰੇ ਸਿਆਲੇ ਦੀ ਰਾਤ ਉਹ ਮਾਘ ਦੀ ਰਾਤ ਅੱਤ ਦੀ ਸਰਦੀ ਅੱਧੀ ਰਾਤ ਦਾ ਸਮਾਂ ਤੇ ਆ ਕੇ ਸਤਿਗੁਰ ਦੇ ਚਰਨਾਂ ਵੱਲ ਖਲੋ ਕੇ ਬਾਬੇ ਲਹਿਣੇ ਨੇ ਆਖਿਆ ਸੱਚੇ ਪਾਤਸ਼ਾਹ ਮੈਂ ਬਸਤਰ ਧੋ ਲਿਆਂਦੇ ਆ ਆਪ ਜੀ ਦੇ ਹੁਕਮ ਵਿੱਚ ਸੱਚੇ ਪਾਤਸ਼ਾਹ ਬਸਤਰਾਂ ਦੀ ਮੈਲ ਉਤਰ ਗਈ ਐਨ ਸਫੇਦ ਹੋ ਗਏ ਆ ਤੇ ਆਪ ਜੀ ਪ੍ਰਵਾਨ ਕਰੋ ਇਤਿਹਾਸ ਕਹਿੰਦਾ ਮੰਜਿਆਂ ਤੋਂ ਉੱਠ ਕੇ ਬਾਬਾ ਸ੍ਰੀ ਚੰਦ ਬਾਬਾ ਲਖਮੀ ਦਾਸ ਹੋਰ ਸਿੱਖ ਦੇਖੀਏ ਤਾਂ ਸਹੀ ਕਿਤੇ ਲੈਣਾ ਐਵੇਂ ਤਾਂ ਨੀ ਕਹੀ ਜਾਂਦਾ ਅੱਧੀ ਰਾਤ ਨੂੰ ਕਿੱਥੋਂ ਚਾਦਰਾਂ ਧੋ ਲਿਆਇਆ ਤਹਿ ਖੋਲ ਖੋਲ ਕੇ ਦੇਖਦੇ ਗੁਰਮੁਖ ਪਿਆਰੇ ਉਹਨਾਂ ਚਾਦਰਾਂ ਦੀਆਂ ਬਸਤਰਾਂ ਦੀਆਂ ਪਰ ਹੈਰਾਨ ਹੋ ਗਏ ਵਾਕਈ ਤੇ ਮਲੀਨ ਬਸਤਰ ਸਫੈਦ ਹੋ ਗਏ ਉਜਲੇ ਹੋ ਗਏ ਆ ਭਾਵਨਾ ਸੀ ਸ਼ਰਧਾ ਸੀ ਇੰਗਲਿਸ਼ ਦੀ ਕਹਾਵਤ ਹੈ ਕਹਿੰਦੇ ਐਵਰੀਥਿੰਗ ਇਜ਼ ਪੋਸੀਬਲ ਸਭ ਕੁਝ ਹੋ ਸਕਦਾ ਜੇ ਤੁਹਾਨੂੰ ਗੁਰੂ ਤੇ ਭਰੋਸਾ ਅਕਾਲ ਪੁਰਖ ਤੇ ਭਰੋਸਾ ਇੱਥੇ ਸਭ ਕੁਝ ਹੋ ਸਕਦਾ ਕਈ ਵਾਰ ਅਸੀਂ ਕਹਿ ਦਿੰਦੇ ਆ ਨਹੀਂ ਹੋ ਸਕਦਾ ਗੁਰਮੁਖੋ ਜੇ ਵਾਹਿਗੁਰੂ ਤੇ ਭਰੋਸਾ ਤੇ ਸਭ ਕੁਝ ਬਲਿਹਾਰੀ ਕੁਦਰਤ ਵਸਿਆ ਤਿਰੰਤ ਨਾ ਜਾਈ ਲਖਿਆ ਇੱਥੇ ਵੱਡੇ ਵੱਡੇ ਪਾਪੀ ਧਰਮੀ ਬਣੇ ਆ ਤੇ ਗੁਰਮੁਖੋ ਵੱਡੇ ਵੱਡੇ ਧਰਮੀ ਪਾਪੀ ਬਣੇ ਆ ਇੱਥੇ ਵੱਡੇ ਵੱਡੇ ਲੋਕ ਗਰਕੇ ਹੋਏ ਪਾਪ ਵਿੱਚ ਧਰਮ ਦੀ ਦੁਨੀਆਂ ਚ ਪ੍ਰਸਿੱਧ ਹੋ ਗਏ ਗੁਰਮੁਖ ਪਿਆਰੇ ਪਰਮਾਤਮਾ ਨੂੰ ਪਾਲਿਆ ਤੇ ਵੱਡੇ ਵੱਡੇ ਪ੍ਰਸਿੱਧ ਅਹੁਦਿਆਂ ਤੇ ਬੈਠੇ ਹੋਏ ਲੋਕ ਗੁਰਮੁਖ ਪਿਆਰਿਓ ਜੀਵਨ ਗਰਕ ਗਿਆ ਤੇ ਵੱਡੇ ਵੱਡੇ ਪ੍ਰਸਿੱਧ ਲੋਕ ਧਰਮੀ ਜਿਹੜੇ ਸੀ ਉਹ ਪਾਪੀ ਬਣ ਗਏ ਗੁਨਾਹੀ ਬਣ ਗਏ ਗੁਨਾਹਗਾਰ ਬਣ ਗਏ ਸਭ ਕੁਝ ਹੋ ਸਕਦਾ ਇੱਥੇ ਕੀ ਨਹੀਂ ਹੋ ਸਕਦਾ ਐਵਰੀਥਿੰਗ ਇਜ਼ ਪੋਸੀਬਲ ਸਭ ਕੁਝ ਹੋ ਸਕਦਾ ਜੇ ਗੁਰੂ ਤੇ ਭਰੋਸਾ ਤੇ ਫਿਰ ਤੇ ਗੁਰਮੁਖ ਪਿਆਰੇ ਦੂਜੀ ਬਾਤ ਹੀ ਨਹੀਂ ਬਾਬੇ ਲਹਿਣੇ ਨੇ ਸੇਵਾ ਕਮਾਈ ਗੁਰੂ ਦੇ ਹੁਕਮ ਵਿੱਚ ਗੁਰਮੁਖ ਪਿਆਰੇ ਜੇ ਅੱਧੀ ਰਾਤ ਨੂੰ ਆਖਿਆ ਸਮਾਂ ਕਿੰਨਾ ਹੋ ਗਿਆ ਰਾਤ ਕਿੰਨੀ ਲੰਘ ਗਈ ਕਿੰਨੀ ਰਹਿੰਦੀ ਆ ਇਤਿਹਾਸ ਕਹਿੰਦਾ ਬਾਬੇ ਸ੍ਰੀ ਚੰਦ ਨੇ ਆਖਿਆ ਮਹਾਰਾਜ ਪਿਤਾ ਜੀ ਅੱਧੀ ਲੰਘ ਗਈ ਅੱਧੀ ਰਹਿੰਦੀ ਆ ਬਾਕੀਆਂ ਦਾ ਵੀ ਜਵਾਬ ਇਹੀ ਸੀ ਤੇ ਜਦੋਂ ਬਾਬੇ ਲਹਿਣੇ ਨੂੰ ਆਖਿਆ ਲਹਿਣੇ ਆ ਰਾਤ ਕਿੰਨੀ ਲੰਘ ਗਈ ਕਿੰਨੀ ਰਹਿੰਦੀ ਆ ਹੱਥ ਜੋੜੇ ਆਖਿਆ ਸੱਚੇ ਪਾਤਸ਼ਾਹ ਜਿੰਨੀ ਤੁਸੀਂ ਆਪਣੇ ਹੁਕਮ ਚ ਲੰਘਾਤੀ ਉਹ ਲੰਘ ਗਈ ਆ ਤੇ ਜਿੰਨੀ ਤੁਸੀਂ ਅਜੇ ਰੱਖੀ ਆ ਉਹ ਰਹਿੰਦੀ ਆ ਗੱਜ ਕੇ ਆਖੋ ਸਤਨਾਮ ਇਹ ਹੈ ਭਾਵਨਾ ਸ਼ਰਧਾ ਤੇ ਗੁਰੂ ਦਾ ਵਚਨ ਕਮਾਇਆ ਸਮਰਪਿਤ ਹੋ ਕੇ ਬਾਬੇ ਲਹਿਣੇ ਨੇ ਜਿਹੜੀ ਸੇਵਾ ਕੀਤੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਜੇ ਚਿੱਕੜ ਵਿੱਚ ਕੌਲ ਡਿੱਗ ਪਿਆ ਬਰਤਨ ਨਾਲੇ ਵਿੱਚ ਡਿੱਗ ਪਿਆ ਗੰਦੀ ਜਗ੍ਹਾ ਤੇ ਗੁਰਮੁਖ ਪਿਆਰਿਓ ਸਤਿਗੁਰੂ ਨਾਨਕ ਸਾਹਿਬ ਨੇ ਆਖਿਆ ਆ ਚਿੱਕੜ ਚੋਂ ਕੌਲ ਕੱਢਣਾ ਆ ਨਾਲੇ ਚੋਂ ਬਰਤਨ ਕੱਢਣਾ ਸਭ ਦਾ ਜਵਾਬ ਬਾਬਾ ਸ੍ਰੀ ਚੰਦ ਬਾਬਾ ਲਖਮੀ ਦਾਸ ਸਪੁੱਤਰ ਸਨ ਸਤਿਗੁਰ ਦੇ ਪਰ ਵਚਨ ਨਹੀਂ ਮੰਨ ਸਕੇ ਇਤਿਹਾਸ ਦੀ ਸਚਾਈ ਆ ਅਸੀਂ ਤੇ ਸਤਿਕਾਰ ਕਰਦੇ ਹਾਂ ਕਿ ਸਾਡੇ ਗੁਰੂ ਨਾਨਕ ਦੇ ਸਪੁੱਤਰ ਆ ਸਤਿਕਾਰ ਕਰਨਾ ਮੇਰੇ ਗੁਰੂ ਨਾਨਕ ਦੇ ਪੁੱਤਰ ਆ ਪਰ ਇਹ ਸਚਾਈ ਹੈ ਇਤਿਹਾਸ ਲਿਖਿਆ ਪਿਆ ਕਿ ਸਤਿਗੁਰ ਦਾ ਵਚਨ ਨਹੀਂ ਮੰਨ ਸਕੇ ਗੁਰਮੁਖ ਪਿਆਰੇ ਗਵਾਈ ਗੁਰਬਾਣੀ ਚ ਮਿਲਦੀ ਭਾਈ ਸੱਤੇ ਬਲਵੰਡੇ ਦੀ ਵਾਰ ਰਾਮਕਲੀ ਰਾਗ ਵਿੱਚ ਪੜੋ ਤੇ ਬਚਨ ਹੈ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋ ਕੰਨ ਮਰਟੀ ਹੈ ਸਤਿਗੁਰ ਦੇ ਬਚਨ ਪੁੱਤਰ ਸਤਿਗੁਰ ਦਾ ਕੌਲ ਬਚਨ ਨਹੀਂ ਮੰਨ ਸਕੇ ਬਚਨ ਨਹੀਂ ਮੰਨਿਆ ਉਹਨਾਂ ਨੇ ਪੁੱਤਰੀ ਕੌਲ ਨਾ ਪਾਲਿਓ ਟਕਸਾਲ ਵਿੱਚ ਜਦੋਂ ਸੰਥਿਆ ਕਰਾਈ ਜਾਂਦੀ ਹੈ ਦੱਸਿਆ ਜਾਂਦਾ ਬਿੰਦੀ ਕਿੱਥੇ ਵਰਤਣੀ ਕਿੱਥੇ ਨਹੀਂ ਅਦ ਕਿੱਥੇ ਵਰਤਣੀ ਕਿੱਥੇ ਨਹੀਂ ਲਗਾ ਮਾਤਰਾ ਨੂੰ ਕਿਵੇਂ ਸੋਧ ਕੇ ਵਰਤਣਾ ਤੇ ਸਤਿਗੁਰ ਦੀ ਰਹਿਮਤ ਤੁਹਾਡੀ ਕਿਰਪਾ ਨਾਲ ਗੁਰੂ ਦੀ ਵਰਸਾਈ ਦਸਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਵਰਸਾਈ ਹੱਥੀ ਚਲਾਈ ਦਮਦਮੀ ਟਕਸਾਲ ਵਿੱਚ ਸਾਲਾਂ ਬੱਧੀ ਰਹਿਣ ਦਾ ਸਮਾਂ ਪ੍ਰਾਪਤ ਹੋਇਆ ਤੇ ਜੋ ਮਹਾਂਪੁਰਖਾਂ ਵਿਦਵਾਨਾਂ ਨੇ ਆਸ਼ੀਰਵਾਦ ਬਖਸ਼ਿਆ ਮੈਂ ਤੁਹਾਡੇ ਨਾਲ ਸਾਂਝਾ ਕਰਾਂ ਗੁਰਮੁਖੋ ਜੇ ਬਾਣੀ ਚ ਲਿਖੇ ਅਨੁਸਾਰ ਪੜੋਗੇ ਪੁੱਤਰੀ ਕੌਲ ਨਾ ਪਾਲਿਓ ਤੇ ਪੁੱਤਰੀ ਦਾ ਅਰਥ ਹੁੰਦਾ ਬੇਟੀ ਧੀ ਗੁਰਮੁਖ ਪਿਆਰਿਓ ਪੁੱਤਰੀ ਡਾਕਟਰ ਦਾ ਵਾਚਕ ਹੈ ਧੀ ਦਾ ਵਾਚਕ ਹੈ ਇਹੋ ਜਿਹਾ ਇਤਿਹਾਸ ਵਿੱਚ ਕੋਈ ਪ੍ਰਸੰਗ ਨਹੀਂ ਆਉਂਦਾ ਕਿਸੇ ਗੁਰੂ ਸਾਹਿਬਾਨ ਦੀ ਪੁੱਤਰੀ ਨੇ ਗੁਰੂ ਦਾ ਵਚਨ ਨਾ ਮੰਨਿਆ ਹੋਵੇ ਇੱਥੇ ਗੁਰਮੁਖ ਪਿਆਰਿਓ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀ ਪੁੱਤਰੀ ਬੀਬੀ ਭਾਨੀ ਬੀਬੀ ਦਾਨੀ ਗੁਰੂ ਅੰਗਦ ਦੇਵ ਮਹਾਰਾਜ ਦੀ ਪੁੱਤਰੀ ਬੀਬੀ ਅਮਰੋ, ਛੇਵੇਂ ਪਾਤਸ਼ਾਹ ਦੀ ਪੁੱਤਰੀ ਬੀਬੀ ਵੀਰੋ, ਉਹਨਾਂ ਨੇ ਤੇ ਸਤਿਗੁਰ ਦਾ ਸਤ ਬਚਨ ਮੰਨਿਆ ਤੇ ਸੇਵਾ ਕੀਤੀ, ਨਾਮ ਜਪਿਆ, ਕਮਾਈ ਕੀਤੀ, ਇਹੋ ਜਿਹਾ ਤੇ ਕੋਈ ਪ੍ਰਸੰਗ ਹੀ ਨਹੀਂ ਹੈ। ਜੇ ਪੁੱਤਰੀ ਪਾਠ ਕੀਤਾ ਨਰਥ ਹੋ ਜਾਵੇਗਾ, ਉਚਾਰਨ ਮਾਤਰ ਬਿਹਾਰੀ ਤੇ ਬਿੰਦੀ ਉਚਾਰਨੀ ਹੈ ਤੇ ਸ਼ੁੱਧ ਉਚਾਰਨ ਹੋਵੇਗਾ। ਪੁੱਤਰੀ ਕੌਲ ਨਾ ਪਾਲਿਓ, ਕਰ ਪੀਰੋ ਕੰਨ ਮੁਰੱਟੀਐ, ਬਹੁ ਵਚਨ ਬਣ ਜਾਵੇਗਾ ਪੁੱਤਰ ਦਾ ਬਹੁ ਵਾਚਨ ਪੁੱਤਰੀ ਪੁੱਤਰੀ। ਤੇ ਗੁਰਮੁਖ ਪਿਆਰਿਓ ਨਹੀਂ ਬਚਨ ਮੰਨ ਸਕੇ, ਸਤਿਗੁਰ ਦਾ ਗਵਾਈ ਗੁਰਬਾਣੀ ਚ ਪੁੱਤਰੀ ਕੌਲ ਨਾ ਪਾਲਿਓ, ਕਰ ਪੀਰੋ ਕੰਨ ਮੁਰੱਟੀਐ। ਗੁਰਮੁਖ ਪਿਆਰਿਓ ਸਤਿਗੁਰ ਸੱਚੇ ਪਾਤਸ਼ਾਹ ਦਾ ਬਚਨ, ਜੋ ਵੀ ਬਚਨ ਕੀਤੇ ਆਖਿਆ ਮਹਾਰਾਜ, ਲੰਗਰ ਵਿਚ ਬਰਤਨ ਹੋਰ ਬਹੁਤ ਹੈ, ਘਰ ਚ ਬਰਤਨ ਹੋਰ ਬਹੁਤ ਹੈ, ਧਰਮਸ਼ਾਲਾ ਵਿਚ ਕੋਈ ਕੌਲਿਆਂ ਬਾਟਿਆਂ ਦੀ ਬਰਤਨਾਂ ਦੀ ਕਮੀ ਹੈ, ਜਿਹੜਾ ਚਿੱਕੜ ਵਿਚ ਡਿੱਗ ਪਿਆ ਉਹਨੂੰ ਕੱਢਣਾ ਹੀ ਕਾਹਦੇ ਲਈ ਆ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ, ਛੱਡੋ ਚਿੱਕੜ ਚੋਂ ਬਰਤਨ, ਕੀ ਕੱਢਣਾ, ਕੋਈ ਕਮੀ ਹੈ ਆਪਣੇ ਘਰ ਵਿਚ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਆਖਿਆ, ਨਹੀਂ ਇਹ ਕੱਢਣਾ ਬਰਤਨ, ਇਹ ਕੌਲ ਕੱਢਣਾ। ਤੇ ਆਖਿਆ ਸੱਚੇ ਪਾਤਸ਼ਾਹ, ਜੇ ਕਢਾਉਣਾ ਹੀ ਆ ਤੇ ਕਿਸੇ ਸਿੱਖ ਨੂੰ ਹੁਕਮ ਕਰ ਦਿਓ, ਮੈਂ ਚਿੱਕੜ ਚ ਵੜੂ ਤੇ ਲੋਕ ਕੀ ਕਹਿਣਗੇ, ਬਾਬੇ ਨਾਨਕ ਦਾ ਪੁੱਤਰ ਤੇ ਚਿੱਕੜ ਚ ਵੜਿਆ ਫਿਰਦਾ, ਗੁਰੂ ਨਾਨਕ ਦਾ ਪੁੱਤਰ ਤੇ ਗੰਦੇ ਨਾਲੇ ਚ ਵੜਿਆ ਫਿਰਦਾ, ਇੱਕ ਕੌਲ ਖਾਤਰ। ਮਹਾਰਾਜ ਕਿਸੇ ਨੂੰ ਹੋਰ ਨੂੰ ਹੁਕਮ ਕਰ ਦਿਓ, ਰਹੋ ਵਿਚਾਰ। ਜਦੋਂ ਬਾਬੇ ਲਹਿਣੇ ਨੂੰ ਹੁਕਮ ਕੀਤਾ ਨਾ, ਇਕਦਮ ਸਤ ਬਚਨ ਕਹਿ ਕੇ ਗੁਰਮੁਖ ਪਿਆਰਿਓ ਸਣ ਬਸਤਰ ਉਸ ਗੰਦੇ ਨਾਲੇ ਚਿੱਕੜ ਵਿੱਚ ਛਾਲ ਮਾਰ ਦਿੱਤੀ ਤੇ ਬਰਤਨ ਕੱਢ ਕੇ ਬਾਹਰ ਲੈ ਆਂਦਾ ਤੇ ਆਖਿਆ, ਸੱਚੇ ਪਾਤਸ਼ਾਹ ਖਿਮਾ ਕਰਿਓ, ਇਹ ਕਿਹਾ ਬਰਤਨ ਨਾਚੀਜ਼ ਜੀ ਵਸਤੂ, ਬਰਤਨ ਦੇ ਖਾਤਰ ਤੁਹਾਨੂੰ ਤਿੰਨ ਵਾਰ, ਦੋ ਤਿੰਨ ਵਾਰ ਹੁਕਮ ਕਰਨਾ ਪਿਆ, ਬਚਨ ਮੰਨਿਆ, ਮੈਂ ਬਚਨ ਦੀ ਬੇਨਤੀ ਕਰ ਰਿਹਾ ਗੁਰਮੁਖੋ, ਗੁਰੂ ਨੂੰ ਸਮਰਪਿਤ, ਗੁਰੂ ਨਾਲ ਪਿਆਰ। ਤੇ ਜਦੋਂ ਇਸ ਤਰ੍ਹਾਂ ਗੁਰਮੁਖ ਪਿਆਰੇ ਗੁਰੂ ਨੂੰ ਸਮਰਪਿਤ ਹੋ, ਕੋਈ ਗੁਰੂ ਦਾ ਬਚਨ ਮੰਨਦਾ ਨਾ, ਇਹ ਗੁਰਬਾਣੀ ਦਾ ਬਚਨ ਹੈ, ਸੰਤੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ। ਗੁਰਮੁਖ ਪਿਆਰਿਓ ਜਿਹੜਾ ਬਚਨ ਕਮਾਵੇ, ਬਾਣੀ ਕਹਿ ਰਹੀ ਸਾਰੇ ਰਸਨਾ ਸਫਲੀ ਕਰਿਓ, ਜੇ ਕੋਈ ਬਚਨ ਕਮਾਵੇ
ਪਾਵੇਗਾ।
ਪ੍ਰਸਾਦੀ ਜੀ ਕਾਰ ਪਾਵੇਗਾ,
ਗੁਰ ਪ੍ਰਸਾਦੀ ਜੀ ਕਾਰ ਪਾਵੇਗਾ, ਗੁਰ ਪ੍ਰਸਾਦੀ ਜੀ ਕਾਰ ਪਾਵੇਗਾ,
ਉਹ ਬਚਨ ਗੁਰ ਪ੍ਰਸਾਦੀ ਕਾਰ ਪਾਵੇਗਾ,
ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀ, ਪਾਰ ਉਤਾਰਾ ਜੀਵਨ ਦੀ ਸਫਲਤਾ ਰਹਿਮਤਾਂ ਬਖਸ਼ਿਸ਼ਾਂ ਸਤਿਗੁਰ ਦੇ ਘਰ ਤੋਂ ਗੁਰਮੁਖ ਪਿਆਰੇ ਜੇ ਬਚਨ ਮੰਨ ਲੈ। ਅੱਜ ਮਾਫ ਕਰਿਓ, ਮਨੁੱਖਤਾ ਚ ਬਚਨ ਮੰਨਣ ਦੀ ਘਾਟ ਆ। ਅੱਜ ਜੇ ਮਨੁੱਖ ਇਨਸਾਨ ਗੁਰੂ ਦਾ ਬਚਨ ਮੰਨ ਲਵੇ ਨਾ, ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਮੰਨ ਲਵੇ ਜੋ ਸਤਿਗੁਰਾਂ ਨੇ ਰੱਬੀ ਬਾਣੀ ਵਿੱਚ ਗਿਆਨ ਬਖਸ਼ਿਆ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੇ ਗੁਰਮੁਖ ਪਿਆਰੇ ਜੀਵਨ ਦਾ ਪਾਰ ਉਤਾਰਾ ਹੋ ਜਾਵੇਗਾ। ਬਹੁਤੇ ਤੇ ਆਪਾਂ ਗੁਰੂ ਹੀ ਨਹੀਂ ਮੰਨਦੇ, ਜਿਹੜੇ ਗੁਰੂ ਮੰਨਦੇ ਆ ਉਹ ਗੁਰੂ ਦਾ ਵਚਨ ਨਹੀਂ ਮੰਨਦੇ, ਗੁਰੂ ਦੀ ਗੱਲ ਨਹੀਂ ਮੰਨਦੇ। ਕਈ ਗੁਰਮੁਖ ਕਹਿੰਦੇ ਪੁਰਾਤਨ ਸਿੱਖਾਂ ਤੇ ਅੱਜ ਦੇ ਸਿੱਖਾਂ ਦਾ ਫਰਕ ਕੀ ਆ, ਉਹ ਇੰਨੀ ਚੜ੍ਹਦੀ ਕਲਾ ਵਿੱਚ ਰਹਿੰਦੇ ਸਨ, ਕੱਚਿਆਂ ਘਰਾਂ ਵਿੱਚ ਉਜਾੜ ਬੀਆਬਣ ਜੰਗਲਾਂ ਚ ਵੀ ਘੋੜਿਆਂ ਦੀਆਂ ਕਾਠੀਆਂ ਤੇ ਵੀ ਇੰਨੀ ਚੜ੍ਹਦੀ ਕਲਾ ਚ ਹਕੂਮਤਾਂ ਉਹਨਾਂ ਤੋਂ ਖੌਫ ਖਾਂਦੀਆਂ ਸੀ। ਜੋ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਫਰਕ ਕੀ ਆ, ਤੇ ਗੁਰਮੁਖ ਪਿਆਰਿਓ ਫਰਕ ਸਿਰਫ ਇਹੀ ਆ ਕਿ ਉਹ ਸਿੱਖ ਗੁਰੂ ਦਾ ਬਚਨ ਮੰਨਦੇ ਸੀ, ਗੁਰੂ ਦੇ ਹੁਕਮ ਵਿੱਚ ਰਹਿੰਦੇ ਸੀ। ਸੋ ਸਿੱਖ ਸਖਾ ਬੰਧ ਪਹਿ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ, ਤੇ ਅੱਜ ਗੁਰਮੁਖ ਪਿਆਰੇ ਫਰਕ ਇਹੀ ਆ, ਉਹ ਸਿੱਖ ਗੁਰੂ ਦਾ ਵਚਨ ਮੰਨਦੇ ਸੀ, ਤੇ ਅੱਜ ਦਾ ਸਿੱਖ ਕਹਿੰਦਾ ਗੁਰੂ ਮੇਰਾ ਵਚਨ ਮੰਨੇ ਮੈਂ ਗੁਰੂ ਨਾਲੋਂ ਸਿਆਣਾ। ਬਾਣੀ ਕਹਿੰਦੀ ਗੁਰ ਕੀ ਮੱਤ ਤੂੰ ਲੇਹੇ ਆਨੇ ਭਗਤ ਬਿਨਾਂ ਬੋ ਡੂਬੇ ਸਿਆਣੇ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਸਿੱਖਾ ਅੰਮ੍ਰਿਤ ਵੇਲੇ ਉੱਠ, ਇਸ਼ਨਾਨ ਕਰ, ਸਿਮਰਨ ਕਰ, ਬਾਣੀ ਪੜ, ਅੰਮ੍ਰਿਤ ਛਕ, ਸਾਬਤ ਸੂਰ ਤੋਂ, ਨਸ਼ਿਆਂ ਤੋਂ ਰਹਿ ਤੋ। ਅਸੀਂ ਕਹਿੰਦੇ ਸਿਆਣੇ ਆ, ਗੁਰੂ ਨੇ ਤੇ ਐਵੇਂ ਕਹਿ ਦਿੱਤਾ, ਮਨ ਸਾਫ ਹੋਣਾ ਚਾਹੀਦਾ, ਅਸੀਂ ਆਹੀ ਕਹਿੰਦੇ ਆ ਨਾ। ਤੇ ਗੁਰਮੁਖ ਪਿਆਰਿਓ ਕਿਤੇ ਇਹੋ ਜਿਹੀ ਗੱਲ ਕਰਨ ਵਾਲੇ ਨੂੰ ਪੁੱਛੋ, ਭਲਿਆ ਮਾਨਸਾ ਤਨ ਤੇ ਤੋਂ ਚੰਗੀ ਤਰ੍ਹਾਂ ਸਾਫ ਹੁੰਦਾ ਨਹੀਂ ਆ, ਮਨ ਕਿਹੜੇ ਸਾਬਣ ਨਾਲ ਸਾਫ ਕਰ ਲਿਆ, ਤਾਂ ਜਦ ਇਹਨਾਂ ਸਾਫ ਹੋਣਾ ਸੀ ਉਹਦੀ ਤੇ ਲੋੜ ਨੀ ਸਮਝਦਾ। ਭਰੀਆ ਮਤ ਪਾਪਾਂ ਕਹਿ ਸੰਗ, ਧੋਪੈ ਨਾਵੈ ਕਹਿ ਰੰਗ, ਨਾਮ ਤੇ ਜਪਦਾ ਨੀ, ਸਿਮਰਨ ਤੇ ਕਰਦਾ ਨੀ, ਅੰਮ੍ਰਿਤ ਦੀ ਦਾਤ ਤੇ ਲੈਂਦਾ ਨਹੀਂ, ਕਹਿੰਦਾ ਮਨ ਸਾਫ ਹੋਣਾ ਚਾਹੀਦਾ, ਮਨ ਕਾਹਦੇ ਨਾਲ ਸਾਫ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਮਨ ਸਾਫ ਨਹੀਂ ਸੀ, ਜਿਨ੍ਹਾਂ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਬਖਸ਼ ਕੇ ਤੇ ਮੁੜ ਖੁਦ ਵੀਰ ਆਸਣ ਉਹ ਬੈਠ ਗਏ ਸੀ, ਆਖਿਆ ਸੀ ਤੁਸੀਂ ਸੱਜ ਗਏ ਹੋ, ਮੈਨੂੰ ਵੀ ਸਜਾ ਦਿਓ, ਤੁਹਾਨੂੰ ਅੰਮ੍ਰਿਤ ਦੀ ਦਾਤ ਮਿਲ ਗਈ ਆ, ਮੈਨੂੰ ਵੀ ਬਖਸ਼ ਦਿਓ, ਭਾਗਾਂ ਵਾਲੇ ਹੋ ਜਿਹੜੇ ਤੁਸੀਂ ਗੁਰੂ ਦੇ ਲੜ ਲੱਗੇ ਹੋ, ਤੇ ਜਿਨ੍ਹਾਂ ਨੇ ਕੱਲ ਨੂੰ ਗੁਰੂ ਕੇ ਜਹਾਜ਼ੇ ਚੜ੍ਹਨਾ। ਮੈਂ ਬਾਕੀਆਂ ਨੂੰ ਵੀ ਬੇਨਤੀ ਕਰੂੰ, ਗੁਰਮੁਖੋ ਜਿਹਦਾ ਸਿੱਖਾਂ ਦੇ ਘਰ ਦਾ ਜਨਮਿਆ, ਖੰਡੇ ਬਾਟੇ ਦਾ ਅੰਮ੍ਰਿਤ ਛਕੋ ਤੇ ਗੁਰੂ ਵਾਲੇ ਬਣੋ, ਸਿੱਖ ਤਾਂ ਹੀ ਬਣਦੇ ਆ, ਸਿੱਖੀ ਸਿੱਖਿਆ ਗੁਰ ਵਿਚਾਰ। ਬਾਕੀ ਸਮੂਹ ਧਰਮਾਂ ਦੇ ਸੁਨੇਹੀ ਆਏ ਬੈਠੇ ਸਮਾਗਮ ਵਿੱਚ, ਕੋਈ ਹਿੰਦੂ ਵੀਰ ਹੈ, ਕੋਈ ਮੁਸਲਮਾਨ ਹੈ, ਕੋਈ ਈਸਾਈ ਹੈ, ਸਤਿਗੁਰ ਦੀ ਬਾਣੀ ਨੇ ਸਮੂਹ ਧਰਮਾਂ ਨੂੰ ਉਹਨਾਂ ਦੇ ਧਰਮਾਂ ਵੱਲ, ਅਕਾਲ ਪੁਰਖ ਦੀ ਬੰਦਗੀ ਵੱਲ ਪ੍ਰੇਰਿਆ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਉਹ ਆਪਣੇ ਧਰਮ ਦੀਆਂ ਰੋਹ ਰੀਤਾਂ ਵਿੱਚ ਪਰਪੱਕ ਹੋਣ। ਗੁਰੂ ਦੇ ਸਿਧਾਂਤ ਸਭ ਲਈ, ਗੁਰਮੁਖ ਪਿਆਰ ਗੁਰੂ ਦਾ ਉਪਦੇਸ਼ ਸਾਰਿਆਂ ਲਈ ਸਾਂਝਾ। ਤੇ ਆਓ ਗੁਰਮੁਖੋ, ਇਹ ਫਰਕ ਆ ਕਿ ਪੁਰਾਤਨ ਸਿੱਖ ਉਹ ਕਰਦੇ ਸੀ ਜੋ ਗੁਰੂ ਕਹਿੰਦਾ, ਅਸੀਂ ਕਹਿੰਦੇ ਗੁਰੂ ਉਹ ਕਰੇ ਜੋ ਅਸੀਂ ਕਹਿੰਦੇ ਹਾਂ, ਤਾਂ ਹੀ ਸਤਿਗੁਰ ਸੱਚੇ ਪਾਤਸ਼ਾਹ ਨੇ ਤੇ ਖੰਡੇ ਬਾਟੇ ਦਾ ਅੰਮ੍ਰਿਤ ਬਖਸ਼ਿਆ। ਅਸੀਂ ਅੱਜ ਕਹਿੰਦੇ ਸ਼ਰਾਬ ਦੇ ਠੇਕੇ ਥਾਂ ਥਾਂ ਖੁੱਲ ਜਾਣ, ਹੁਣ ਤੇ ਗੁਰਮੁਖ ਪਿਆਰਿਓ ਪੰਜਾਬ ਚ ਇਹੋ ਜਿਹੀ ਵਾਹ ਵਗੀ, ਪਿੱਛੇ ਜੇ ਇੱਕ ਜਥੇਦਾਰ ਕਹਾਉਂਦਾ ਆਪਣੇ ਆਪ ਨੂੰ ਅਖਬਾਰਾਂ ਚ ਇਸ਼ਤਿਹਾਰ ਦੇ ਕੇ ਕਹਿੰਦਾ ਪੰਜਾਬ ਚ ਅਖੇ ਫੀਮ ਡੋਡੇ ਭੁੱਕੀ ਦੇ ਅਖੇ ਠੇਕੇ ਖੁੱਲਣੇ ਚਾਹੀਦੇ ਆ, ਕਹਿੰਦਾ ਇਹ ਕਿਉਂ ਨਹੀਂ ਹੈ? ਕਹਿੰਦਾ ਰਾਜਸਥਾਨ ਦੀ ਤਰਜ ਤੇ ਦੂਜੀਆਂ ਸਟੇਟਾਂ ਦੀ ਤਰਜ ਤੇ ਕਹਿੰਦਾ ਆਹ ਕੁਝ ਹੋਣਾ ਚਾਹੀਦਾ, ਇੱਥੇ ਤੇ ਪਹਿਲਾਂ ਹੀ ਘੱਟ ਨਹੀਂ ਆ। ਪੰਜਾਬ ਦੀ ਧਰਤੀ ਪੰਜ ਦਰਿਆਵਾਂ ਦੀ, ਜਿੱਥੇ ਅੱਜ ਦੁੱਖ ਨਾਲ ਕਹਿਣਾ ਪੈਂਦਾ ਸੇਵਾ ਦਰਿਆ ਨਸ਼ਿਆਂ ਦਾ ਵਗ ਰਿਹਾ। ਪਰ ਗੁਰਮੁਖ ਪਿਆਰਿਓ ਗੱਲ ਦੇਖੋ ਕਿੱਧਰ ਗਈ ਆ। ਤਾਂ ਮੈਂ ਬੇਨਤੀ ਕਰਾਂ, ਤਾਂ ਹੀ ਸਾਨੂੰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਨਹੀਂ ਹੁੰਦੇ, ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਨਹੀਂ ਹੁੰਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ? ਨਹੀਂ ਤੇ ਦਸੇ ਪਾਤਸ਼ਾਹੀਆਂ ਗੁਰਬਾਣੀ ਚ ਬੈਠੀਆਂ, ਸਾਨੂੰ ਦਰਸ਼ਨ ਨਾ ਹੋ ਜਾਣ ਸੰਤਾਂ ਭਗਤਾਂ ਦੇ? ਸਤਿਗੁਰ ਤਾਂ ਹੀ ਨੀ ਦਰਸ਼ਨ ਬਖਸ਼ਦੇ ਵੀ ਸਿੱਖ ਬਾਹਲੇ ਸਿਆਣੇ ਹੋ ਗਏ ਆ। ਜੇ ਕਿਤੇ ਦਰਸ਼ਨ ਦੇਤੇ ਨਾ ਕਿਹੜਾ ਜਲ ਪਾਣੀ ਛਕਾਉਣਾ, ਭੋਜਨ ਪ੍ਰਸ਼ਾਦਾ ਛਕਾਉਣਾ, ਕਿ ਆਓ ਸਤਿਗੁਰ ਦੀ ਆ ਸੁੰਦਰ ਪਲੰਘਾ ਵਿਛਾਇਆ ਇਹਦੇ ਤੇ ਬੈਠੋ, ਜਲ ਪਾਣੀ ਦਾ ਪ੍ਰਸ਼ਾਦੇ ਪਾਣੀ ਦੀ ਸੇਵਾ ਦਾ ਮੌਕਾ ਦਿਓ। ਸਤਿਗੁਰ ਨੂੰ ਪਤਾ ਇਹਨਾਂ ਨੇ ਨੀ ਕਹਿਣਾ, ਇਹਨਾਂ ਨੇ ਡਾਇਰੀ ਪੈਨ ਲੈ ਆਉਣਾ ਚੱਕ ਕੇ, ਬਾਬਾ ਚਾਹ ਪਾਣੀ ਬਾਅਦ ਚ, ਪਹਿਲਾਂ ਇੱਥੇ ਮਰਜ਼ਾਦਾ ਨਵੀਂ ਲਿਖ ਮਰਜ਼ਾਦਾ। ਤੇ ਬਾਬੇ ਨੇ ਪੁੱਛਣਾ ਕੀ ਲਿਖਣਾ? ਲਿਖ ਬਾਬਾ ਸਿੱਖਾਂ ਨੂੰ ਅੰਮ੍ਰਿਤ ਵੇਲੇ ਉੱਠਣ ਦੀ ਲੋੜ ਨਹੀਂ, ਲਿਖ ਬਾਣੀ ਪੜ੍ਹਨ ਦੀ ਲੋੜ ਨਹੀਂ, ਸਾਬਤ ਸੂਰ ਧੋਣ ਦੀ ਲੋੜ ਨਹੀਂ। ਤੇ ਤੂੰ ਐਵੇਂ ਕਹਿ ਦਿੱਤਾ ਸਿੱਖੋ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ, ਐ ਲਿਖ ਬਾਬਾ ਕਿ ਸ਼ਰਾਬ ਦੇ ਠੇਕੇ ਆਮ ਕਰ ਦਿਓ, ਸ਼ਰਾਬ ਪੀਆ ਕਰੋ। ਤਾਂ ਹੀ ਬਾਬਾ ਸਾਨੂੰ ਦਰਸ਼ਨ ਨਹੀਂ ਦਿੰਦਾ, ਪਤਾ ਵੀ ਸਿੱਖਾਂ ਨੇ ਆਹ ਮਰਜ਼ਾਦਾ ਨਵੀਂ ਲਿਖਾਉਣੀ ਸਾਡੇ ਤੋਂ, ਕਿ ਪਹਿਲੀ ਵਾਲੀ ਤੋਂ ਤਿਆਗੀ ਹੋ ਰਹੇ, ਦੁੱਖ ਨਾਲ ਕਹਿਣਾ ਪੈਂਦਾ ਗੁਰਮੁਖੋ ਆਓ। ਇਹੋ ਜਿਹੀ ਵਿਚਾਰਧਾਰਾ ਨੂੰ ਛੱਡੋ, ਸਤਿਗੁਰ ਸੱਚੇ ਪਾਤਸ਼ਾਹ ਦੀ ਵਿਚਾਰਧਾਰਾ ਨੂੰ ਅਪਣਾਈਏ, ਜਿਹਦੇ ਨਾਲ ਸਮਾਜ ਦਾ ਭਲਾ, ਦੇਸ਼ ਦਾ ਭਲਾ, ਸਾਡੇ ਜੀਵਨ ਦਾ ਭਲਾ, ਘਰ ਪਰਿਵਾਰ ਦਾ ਭਲਾ। ਗੁਰੂ ਦਾ ਬਚਨ ਮੰਨੀਏ ਬਾਬੇ, ਲੈਣੇ ਨੇ ਬਚਨ ਮੰਨਿਆ ਗੁਰਮੁਖ ਪਿਆਰਿਓ। ਬੜੇ ਵਰਤਾਰੇ ਵਰਤੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ, ਜੋ ਬਚਨ ਕਿਹਾ ਸਤਿਗੁਰ ਦਾ ਬਚਨ ਮੰਨਿਆ, ਗੁਰੂ ਨਾਲ ਪਿਆਰ ਸਮਰਪਿਤ ਗੁਰਮੁਖ ਪਿਆਰਿਓ। ਐ ਸਮਝੋ ਸਰੀਰ ਬਾਬੇ ਲੈਣੇ ਦਾ ਸੀ, ਜੋਤ ਦੇ ਗੁਰੂ ਨਾਨਕ, ਜੋਤ ਜਿਹੜੀ ਸਰੀਰ ਉਹਦੇ ਗੁਰੂ ਨਾਨਕ ਦੇ ਚਰਨਾਂ ਚ ਲੀਨ ਰਹਿੰਦੀ, ਸਰੀਰ ਬਾਬੇ ਲੈਣੇ ਦਾ ਤੇ ਮਿਲਾਪ ਵੀ। ਤਾਂ ਹੀ ਫਿਰ ਅਖੀਰ ਗੁਰਮੁਖ ਪਿਆਰਿਓ, ਸਤਿਗੁਰ ਨੇ ਬਖਸ਼ਿਸ਼ ਵੀ ਕੀਤੀ, ਅੰਗ ਪਰਸ ਕੇ ਅੰਗਦ ਬਣਿਓ ਜਿਉਂ ਦੀਵੇ ਤੋਂ ਦੀਵਾ, ਜਿਵੇਂ ਦੀਵੇ ਤੋਂ ਦੀਵਾ ਜਗ ਪੈਂਦਾ ਨਾ। ਗੁਰੂ ਨਾਨਕ ਸਾਹਿਬ ਨੇ ਆਪਣੀ ਉਹ ਨਿਰੰਕਾਰੀ ਜੋਤ ਬਾਬੇ ਲੈਣੇ ਚ ਐਵੇਂ ਨਹੀਂ ਰੱਖੀ, ਗੁਰਮੁਖ ਪਿਆਰਿਓ ਸੇਵਾ ਸਿਮਰਨ ਕਰਕੇ ਸਮਰਪਿਤ ਹੋ ਕੇ ਬਾਬੇ ਲੈਣੇ ਨੇ ਬਖਸ਼ਿਸ਼ ਲੈ ਲਈ ਤੇ ਆਖਿਆ ਲੈਣਿਆ ਅੱਜ ਤੋਂ ਤੂੰ ਨਾਨਕ, ਨਾਨਕ ਲੈਣਿਆ ਤੂੰ ਨਾਨਕ। ਬਾਬੇ ਨਾਨਕ ਤੋਂ ਗੁਰਮੁਖ ਪਿਆਰਿਓ ਬਖਸ਼ਿਸ਼ ਲਈ ਤੇ ਲੈਣੇ ਤੋਂ ਅੰਗਦ ਬਣਨਾ ਕੀਤਾ, ਜੋਤ ਰੂਪ ਹਰਿਆਵ ਗੁਰੂ ਨਾਨਕ ਹਾਇਓ, ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਦਾ ਰੂਪ ਸੇਵਾ ਕਰਕੇ ਸਮਰਪਿਤ ਹੋ ਕੇ, ਸਮਰਪਿਤ ਹੋਣਾ ਗੁਰਮੁਖ ਪਿਆਰਿਓ। ਜਦੋਂ ਸਮਰਪਿਤ ਹੋ ਗਏ ਗੁਰਮੁਖ ਪਿਆਰਿਓ, ਉੱਥੇ ਤੇ ਜਮਾਂ ਦਾ ਵੀ ਜ਼ੋਰ ਨਹੀਂ ਚੱਲਦਾ, ਕਿਸੇ ਦਾ ਜ਼ੋਰ ਨਹੀਂ ਜੇ ਚੱਲਦਾ। ਗੁਰਮੁਖ ਪਿਆਰੇ ਜਦੋਂ ਸਮਰਪਿਤ ਹੋ ਗਏ, ਤ੍ਰੇਤੇ ਯੁਗ ਦੇ ਅਵਤਾਰ ਭਗਵਾਨ ਰਾਮ, ਗੁਰਬਾਣੀ ਵਿੱਚ ਵੀ ਜ਼ਿਕਰ ਆਉਂਦਾ ਗੁਰਮੁਖ ਪਿਆਰਿਓ ਤ੍ਰੇਤੇ ਤੈ ਮਾਣਿਓ ਰਾਮ ਰਘਵੰਸ਼ ਕਹਾਇਓ। ਤੇ ਜਿਸ ਵੇਲੇ ਰਾਵਣ ਸੀਤਾ ਮਾਤਾ ਨੂੰ ਉਠਾ ਕੇ ਲੈ ਗਿਆ, ਸਾਡੇ ਸਨਾਤਨ ਮਤ ਦੇ ਵੀਰ, ਹਿੰਦੂ ਮਤ ਦੇ ਵੀਰ ਅੱਜ ਵੀ ਦੁਸਹਿਰਾ ਮਨਾਉਂਦੇ ਆ, ਤੇ ਰਾਮਲੀਲਾ ਗੁਰਮੁਖ ਪਿਆਰਿਓ, ਰਾਮਲੀਲਾ ਦੁਸਹਿਰਾ ਉਸ ਵਾਕਿਆਤ ਨੂੰ ਯਾਦ ਕਰਦੇ ਆ। ਤੇ ਜਿਸ ਵੇਲੇ ਗੁਰਮੁਖ ਪਿਆਰਿਓ ਰਾਵਣ ਸੀਤਾ ਨੂੰ ਉਠਾ ਕੇ ਲੈ ਗਿਆ ਤੇ ਸ੍ਰੀ ਰਾਮ ਚੰਦਰ ਸੀਤਾ ਦੀ ਖੋਦ ਵਿੱਚ ਨਿਕਲੇ, ਤੇ ਗੁਰਮੁਖ ਪਿਆਰਿਓ ਸ੍ਰੀ ਹਨੂਮਾਨ ਨੂੰ ਭੇਜਿਆ ਕਿ ਜਾ ਲੰਕਾ ਵਿੱਚ ਸੀਤਾ ਦੀ ਖਬਰ ਲਿਆ। ਗਿਆ ਲੰਕਾ ਵਿੱਚ ਸ੍ਰੀ ਹਨੂਮਾਨ, ਗੁਰਮੁਖ ਪਿਆਰਿਓ ਪਵਨ ਪੁੱਤਰ ਸ੍ਰੀ ਹਨੂਮਾਨ ਜਿਸ ਵੇਲੇ ਉੱਥੇ ਲੰਕਾ ਵਿੱਚ ਗਏ, ਸੀਤਾ ਮਾਤਾ ਨੂੰ ਅਸ਼ੋਕ ਵਾਟਿਕਾ ਚ ਮਿਲਣਾ ਕੀਤਾ, ਤੇ ਜਿਸ ਵੇਲੇ ਵਾਪਸ ਆਏ ਨਾ ਖਬਰ ਲੈ ਕੇ, ਤੇ ਹਨੂਮਾਨ ਨਾਟਕ ਦੇ ਬੋਲਿਆ, ਗਿਆਨ ਵਾਸਤੇ ਕਿਸੇ ਧਰਮ ਦੇ ਗ੍ਰੰਥ ਪੜ੍ਹ ਲੈਣੇ ਮਾੜੀ ਬਾਤ ਨਹੀਂ ਹੈ, ਨੌਲੇਜ ਵਾਸਤੇ। ਸਿੱਖ ਨੇ ਸਮਰਪ ਗੁਰੂ ਗੁਰੂ ਗ੍ਰੰਥ ਸਾਹਿਬ, ਦੁਨੀਆਂ ਦੇ ਗ੍ਰੰਥ ਗਿਆਨ ਵਾਸਤੇ, ਚਾਹੇ ਪਵਿੱਤਰ ਬਾਈਬਲ ਨੂੰ ਪੜ੍ਹੋ, ਪਵਿੱਤਰ ਪੁਰਾਣ ਪੜ੍ਹੋ, ਪਵਿੱਤਰ ਕੁਰਾਨ ਪੜ੍ਹੋ, ਪਵਿੱਤਰ ਗੀਤਾ ਨੂੰ ਪੜ੍ਹੋ, ਮਹਾਭਾਰਤ ਰਾਮਾਇਣ ਨੂੰ ਪੜ੍ਹੋ, ਗੁਰੂ ਗੁਰੂ ਗ੍ਰੰਥ ਸਾਹਿਬ ਹੈ। ਤੇ ਗਿਆਨ ਵਾਸਤੇ ਕਿਸੇ ਵੀ ਗ੍ਰੰਥ ਨੂੰ ਪੜ੍ਹਨਾ ਮਾੜੀ ਬਾਤ ਨਹੀਂ ਤੇ ਗਿਆਨ ਦੀ ਗੱਲ ਕਿਸੇ ਧਰਮ ਚੋਂ ਮਿਲੇ ਕਿਸੇ ਗ੍ਰੰਥ ਚੋਂ ਮਿਲੇ ਉਹਨੂੰ ਧਾਰਨ ਕਰਨਾ ਮਾੜੀ ਬਾਤ ਨਹੀਂ ਹੈ। ਸਤਿਗੁਰ ਦੀ ਬਾਣੀ ਨੇ ਸਾਨੂੰ ਇਜਾਜ਼ਤ ਬਖਸ਼ੀ ਆਖਿਆ ਸਾਂਝ ਕਰੀਦਿਆ ਗੁਣੈ ਕੇਰੀ ਛੋੜ ਅਵਗੁਣ ਚੱਲੀਏ, ਗੁਣਾਂ ਦੀ ਸਾਂਝ ਕਰ ਲੈ ਕਦੇ ਗੁਣ ਮਿਲਦਾ। ਕਹਿ ਦਿੱਤਾ ਕੰਚਨ ਹੋਏ ਸੋ ਕੀਤ ਮੈਂ ਬਿਖ ਮੈਂ ਅੰਮ੍ਰਿਤ ਹੋਏ ਵਿਦਿਆ ਨਾਰੀ ਨੀਤ ਪੈ ਚਾਰੋਂ ਲੀਜਿਆ ਖੋਏ। ਮੈਂ ਵਿਸਤਾਰ ਵਿੱਚ ਨਾ ਜਾਵਾਂ ਗੁਰਮੁਖੋ, ਸ੍ਰੀ ਰਾਮ ਚੰਦਰ ਨੇ ਪੁੱਛਿਆ ਕਹਿੰਦੇ ਹਨੂੰਮਾਨ ਕੋਈ ਖਬਰ ਮਿਲੀ ਸੀਤਾ ਦੀ? ਤੇ ਹਨੂੰਮਾਨ ਕਹਿਣ ਲੱਗੇ ਕਹਿੰਦੇ ਹਾਂ ਭਗਵਾਨ ਮਿਲੀ ਆ। ਹਨੂੰਮਾਨ ਨਾਟਕ ਦੇ ਬੋਲ, ਸ੍ਰੀ ਰਾਮ ਚੰਦਰ ਕਹਿੰਦੇ ਆਹ ਹਨੂੰ ਕਹਿ ਸ੍ਰੀ ਰਘਵੀਰ ਕਸੂ ਸ਼ੁੱਧ ਹੈ ਸੀਏ ਕੀ ਸਿਤ ਮਾਹੀ। ਉਹ ਹਨੂੰਮਾਨ ਮੈਨੂੰ ਦੱਸ ਧਰਤੀ ਦੇ ਉੱਤੇ ਕੋਈ ਸੀਤਾ ਦੀ ਖਬਰ ਹੈ? ਸ਼ਿਤ ਨਾਮ ਧਰਤੀ ਦਾ ਆਹ ਹਨੂੰ ਕਹਿ ਸ੍ਰੀ ਰਘਵੀਰ ਕਸੂ ਸ਼ੁੱਧ ਹੈ ਸੀਏ ਕੀ ਸਿਤ ਮਾਹੀ। ਸ੍ਰੀ ਹਨੂੰਮਾਨ ਨੇ ਸਿਰ ਹਿਲਾਇਆ ਆਖਿਆ ਹਾਂ ਭਗਵਾਨ, ਹੇ ਪ੍ਰਭ ਲੰਕ ਕਲੰਕ ਬਿਨਾ ਬਸੈ ਸੋ ਰਾਵਣ ਬਾਗ ਕੇ ਸ਼ਾਹੀ। ਆਖਿਆ ਭਗਵਾਨ ਜੀ ਹੇ ਪ੍ਰਭ, ਹੇ ਪ੍ਰਭੂ ਜੀ ਲੰਕ ਕਲੰਕ ਬਿਨਾ ਹੈ ਆ ਸੀਤਾ ਲੰਕਾ ਦੇ ਅੰਦਰ ਤੇ ਕਲੰਕ ਤੋਂ ਬਿਨਾ ਪਤੀਵਰਤਾ ਧਰਮ ਚ ਪ੍ਰਵਕ ਆ, ਮੈਂ ਮਿਲ ਕੇ ਆਇਆ। ਹੇ ਪ੍ਰਭ ਲੰਕ ਕਲੰਕ ਬਿਨਾ ਬਸੈ ਸੋ ਰਾਵਣ ਬਾਗ ਕੀ ਸ਼ਾਹੀ। ਰਾਵਣ ਨੇ ਆਪਣੀ ਅਸ਼ੋਕ ਵਾਟਕਾ ਬਾਗ ਦੇ ਵਿੱਚ ਉਸਨੂੰ ਕੈਦ ਕੀਤਾ ਹੋਇਆ। ਜਦੋਂ ਆਹ ਗੱਲ ਸੁਣੀ ਪਹਿਲਾਂ ਜੇ ਬਰਾਗ ਸੀ ਵੀ ਖਬਰ ਮਿਲ ਜੇ ਇਹ ਜਿਉਂਦੀ ਵੀ ਹੈ ਕਿਤੇ ਖਬਰ, ਖਬਰ ਮਿਲੇ ਜਦੋਂ ਖਬਰ ਮਿਲ ਗਈ ਵੀ ਹਾਂ ਹੈ ਆ ਜਿਉਂਦੀ ਆ ਲੰਕਾ ਚ ਅਸ਼ੋਕ ਬਾਗ ਵਿੱਚ ਆ। ਤੇ ਬਰਾਗ ਟੁੱਟ ਗਿਆ ਤੇ ਸ੍ਰੀ ਰਾਮ ਚੰਦਰ ਪਤਾ ਕੀ ਕਹਿੰਦੇ? ਕਹਿੰਦੇ ਜੀਵਤ ਹੈ ਓਏ ਹਨੂੰਮਾਨਾ, ਜਿਉਂਦੀ ਹੈ ਜੇ ਹੈ ਤਾਂ ਜਿਉਂਦੀ ਹੈ। ਆਹ ਹਨੂੰ ਕਹਿ ਸ੍ਰੀ ਰਘਵੀਰ ਕਸੂ ਸ਼ੁੱਧ ਹੈ ਸੀਏ ਕੀ ਸਿਤ ਮਾਹੀ। ਹੇ ਪ੍ਰਭ ਲੰਕ ਕਲੰਕ ਬਿਨਾ ਬਸੈ ਸੋ ਰਾਵਣ ਬਾਗ ਕੇ ਸ਼ਾਹੀ। ਇਹ ਆਖਿਆ ਜੀਵਤ ਹੈ ਓ ਹਨੂੰਮਾਨਾ, ਜਿਉਂਦੀ ਹੈ। ਅੱਗੇ ਹਨੂੰਮਾਨ ਜੀ ਜਵਾਬ ਕੀ ਆਖ ਦਿੱਤਾ? ਆਖਿਆ ਕਹਿਵੇ ਕੋ ਨਾਥ, ਜਿਉਂਦੀ ਜ਼ਰੂਰ ਆ ਪਰ ਕਹਿਣ ਮਾਤਰ। ਜਿਵੇਂ ਆਪਾਂ ਕਹਿੰਦੇ ਫਲਾਣਾ ਬੰਦਾ ਜਿਉਂਦਾ ਤੇ ਹੈ, ਬਸ ਕਹਿਣ ਮਾਤਰ ਹੀ ਜਿਉਂਦਾ, ਉਹਦੇ ਮੁਰਦਿਆਂ ਦੇ ਸਮਾਨ ਮਰਿਆਂ ਦੇ ਸਮਾਨ ਆ, ਕਹਿਣ ਮਾਤਰ ਜੀਵਤ ਹੈ। ਕਹਿਵੇ ਕੋ ਨਾਥ ਸੋ ਕਿਉਂ ਨਾ ਮਰੀ ਹਮ ਤੇ ਬਿਸ਼ਰਾਹੀ। ਉਹ ਹਨੂੰਮਾਨ ਉਹ ਜਿਉਂਦੀ ਆ ਜੇ ਸਾਡੇ ਤੋਂ ਵਿਛੜ ਕੇ ਮਰੀ ਕਿਉਂ ਨੀ? ਮੈਨੂੰ ਉਹਦੇ ਪਤੀਵਰਤਾ ਧਰਮ ਤੇ ਸ਼ੱਕ ਪੈਂਦਾ, ਪਤੀਵਰਤਾ ਔਰਤ ਪਤੀ ਦੇ ਵਿਛੋੜੇ ਵਿੱਚ ਮਰ ਜਾਂਦੀ ਹੈ। ਉਹ ਜਿਉਂਦੀ ਆ ਜੇ ਜੀਵਤ ਹੈ ਕਹਿਵੇ ਕੋ ਨਾਥ ਸੋ ਕਿਉਂ ਨਾ ਮਰੀ ਹਮ ਤੇ ਬਿਸ਼ਰਾਹੀ। ਹਨੂੰਮਾਨ ਜੀ ਕਹਿੰਦੇ ਭਗਵਾਨ ਜੀ ਨਾਰਾਜ਼ ਨਾ ਹੋਵੋ, ਗੁੱਸੇ ਚ ਨਾ ਆਵੋ, ਮੈਂ ਦੱਸਦਾ ਮਰੀ ਕਿਉਂ ਨੀ? ਮਰ ਜਾਂਦੀ ਬਹੁਤ ਪਹਿਲਾਂ ਤੋਂ ਹੀ, ਮਰ ਜਾਂਦੀ, ਮਰੀ ਕਿਉਂ ਨਹੀਂ ਆ? ਜਿਹੜੇ ਬੋਲ ਹਨੂੰਮਾਨ ਨੇ ਉਸ ਵੇਲੇ ਕਹੇ ਨਾ ਬੜੇ ਕਾਬਲੇ ਗੌਰ ਆ ਗੁਰਮੁਖ ਪਿਆਰਿਓ, ਧਿਆਨ ਦਿਓ। ਹਨੂੰਮਾਨ ਕਹਿਣ ਲੱਗੇ ਕਹਿੰਦੇ ਭਗਵਾਨ ਬਹੁਤ ਚਿਰ ਤੋਂ ਮਰ ਜਾਂਦੀ ਪਰ ਮਰੀ ਕਿਉਂ ਨਹੀਂ? ਜੀਵਤ ਹੈ ਕਹਿਵੇ ਕੋ ਨਾਥ ਸੋ ਕਿਉਂ ਨਾ ਮਰੀ ਹਮ ਤੇ ਬਿਸ਼ਰਾਹੀ। ਆਖਿਆ ਪ੍ਰਾਣ ਬਸੇ ਪਦ ਪੰਕਜ ਮੈਂ ਜਮ ਆਵਤ ਹੈ ਪਰ ਪਾਵਤ ਨਹੀਂ। ਆਖਿਆ ਭਗਵਾਨ ਜੀ ਮਰ ਜਾਂਦੀ ਬਹੁਤ ਪਹਿਲਾਂ ਤੋਂ, ਜੇਕਰ ਤੁਹਾਡੇ ਚਰਨਾਂ ਤੋਂ ਦੂਰ ਹੁੰਦੀ ਉਹਦਾ ਸਰੀਰ ਅਸ਼ੋਕ ਬਾਗ ਦੇ ਵਿੱਚ ਆ ਪਰ ਉਹਦੀ ਯਾਦ, ਉਹਦੇ ਪ੍ਰਾਣ, ਉਹਦਾ ਧਿਆਨ ਤੁਹਾਡੇ ਚਰਨਾਂ ਚ ਵਸਦਾ। ਜਾਮੇ ਆਉਂਦੇ ਆ ਲੈਣ ਵਾਸਤੇ ਪਰ ਭਗਵਾਨ ਜੀ ਤੁਹਾਡੇ ਚਰਨਾਂ ਚੋਂ ਜਮ ਕਿਵੇਂ ਲੈ ਜਾਣ? ਗੱਜ ਕੇ ਆਖੋ ਸਤਨਾਮ। ਉਹਦਾ ਧਿਆਨ ਤੁਹਾਡੇ ਚਰਨਾਂ ਚ ਜਮ ਆਵਤ ਹੈ ਪਰ ਪਾਵਤ ਨਹੀਂ। ਜਮ ਆਉਂਦੇ ਆ ਪਰ ਪਾਉਂਦੇ ਨਹੀਂ, ਉੱਥੇ ਤੇ ਕੱਲਾ ਸਰੀਰ ਆ, ਉੱਥੇ ਜੋਤ ਨਹੀਂ ਹੈਗੀ। ਗੁਰਮੁਖੋ ਸਮਰਪਣ ਦੀ ਭਾਵਨਾ, ਸਤਿਗੁਰ ਸੱਚੇ ਪਾਤਸ਼ਾਹ ਨਾਲ ਪਿਆਰ ਐਸਾ ਹੋਵੇ, ਸਰੀਰ ਵੱਖਰਾ ਹੋਵੇ ਪਰ ਯਾਦ ਸਤਿਗੁਰ ਦੀ ਹਿਰਦੇ ਚ, ਜੋਤ ਸਤਿਗੁਰ ਦੇ ਹਿਰਦੇ, ਸਤਿਗੁਰ ਦੇ ਚਰਨਾਂ ਚ, ਸਤਿਗੁਰ ਦੀ ਯਾਦ ਹਿਰਦੇ ਅੰਦਰ, ਧਨ ਪਿਰੇ ਨਾ ਆਖੀਆਂ ਬਹਿਣੇ ਇਕੱਠੇ ਹੋਏ ਇੱਕ ਜੋਤ ਦੋਇ ਮੂਰਤੀ ਧਨ ਪਿਰ ਕਹੀਆ ਸੋਏ ਬਾਬੇ ਲਹਿਣੇ ਨੇ ਇਸ ਤਰ੍ਹਾਂ ਸੇਵਾ ਕਮਾਈ ਤੇ ਗੁਰਮੁਖ ਪਿਆਰਿਓ ਲੈ ਕੇ ਸਤਿਗੁਰ ਦੀ ਬਖਸ਼ਿਸ਼ ਗੁਰੂ ਨਾਨਕ ਸਾਹਿਬ ਨੇ ਆਖਿਆ ਕਰਤਾਰਪੁਰ ਛੱਡਦੇ ਹੁਣ ਲਹਿਣਿਆ ਕੁਝ ਈਰਖਾ ਕਰਨਗੇ ਲੋਕ ਗੁਰੂ ਦਾ ਹੁਕਮ ਮੰਨ ਕੇ ਦਿੱਤਾ ਛੱਡ ਕਰਤਾਰਪੁਰ ਬੈਠ ਖਡੂਰੇ ਜੋਤ ਜਗਾਈ ਕਰਤਾਰਪੁਰ ਛੱਡ ਦਿੱਤਾ ਗੁਰੂ ਦਾ ਹੁਕਮ ਪਾ ਗਿਆ ਮਨ ਸਤ ਬਚਨ ਕਹਿ ਕੇ ਤੇ ਆ ਗਏ ਖਡੂਰ ਦੀ ਧਰਤੀ ਤੇ ਫੇਰ ਵਸਾਇਆ ਫੇਰ ਆਣ ਸਤਿਗੁਰ ਖਡੂਰ ਜਪ ਤਪ ਸੰਜਮ ਨਾਲ ਤੁਧ ਹੋਰ ਮੁੱਚ ਗਰੂਰ ਲਭ ਵਿਣਾ ਹੈ ਮਾਨਸਾ ਜੋ ਪਾਣੀ ਬੂਰ ਵਰਿਆ ਦਰਗਾ ਗੁਰੂ ਕੀ ਕੁਦਰਤੀ ਨੂਰ ਜਿਤ ਤੂੰ ਹਾਥ ਨਾ ਲੱਭੀ ਤੂੰ ਉਹ ਠਰੂਰ ਨੌ ਨਿਧ ਨਾਮ ਨਿਧਾਨ ਹੈ ਤੁਧ ਵਿੱਚ ਭਰਪੂਰ ਨਿੰਦਾ ਤੇਰੀ ਜੋ ਕਰੇ ਸੁਵੰਜੈ ਚੂਰ ਨੇੜੇ ਦਿਸੈ ਮਾਤ ਲੋਕ ਤੂੰ ਸੁਝੈ ਦੂਰ ਫੇਰ ਵਸਾਇਆ ਫੇਰ ਆਣ ਸਤਿਗੁਰ ਖਡੂਰ ਖਡੂਰ ਸਾਹਿਬ ਦੀ ਧਰਤੀ ਤੇ ਆ ਜੋਤ ਜਗਾਈ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੇ ਸਤਿਗੁਰਾਂ ਦੀਆਂ ਬਖਸ਼ਿਸ਼ਾਂ ਲੈ ਕੇ ਗੁਰਮੁਖ ਪਿਆਰੇ ਸਤਿਗੁਰ ਦਾ ਜੋ ਬਚਨ ਸੁਣਿਆ ਮੰਨਿਆ ਮਨ ਕੇ ਕਮਾਇਆ ਤੇ ਬੇੜੇ ਵੀ ਪਾਰ ਉਹਨਾਂ ਦੇ ਬਾਣੀ ਕਹਿੰਦੀ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਹਾਉ ਸਤਿਗੁਰ ਸੱਚੇ ਪਾਤਸ਼ਾਹ ਦੇ ਬਚਨ ਸਾਰੇ ਕਰਿਓ ਰਸਨਾ ਸਫਲੀਏ ਉਹ ਜਿੰਨਾ ਸੁਣਿਆ ਤੇ ਮਨ ਕੇ ਕਮਾਇਆ ਉਹਨਾਂ ਦੇ ਪਾਰ ਮਹਾਂਪੁਰਖਾਂ ਨੇ ਲਿਖਿਆ ਬ੍ਰਹਮ ਗਿਆਨੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਬਾਰਵੇਂ ਮੁਖੀ ਦਮਦਮੀ ਟਕਸਾਲ ਉਹਨਾਂ ਨੇ ਬਾਣੀ ਦੇ ਅਰਥ ਗੁਰਮੁਖ ਪਿਆਰੇ ਸਮਝਾਏ ਦੁਨੀਆਂ ਨੂੰ ਗਿਆਨ ਵੰਡਿਆ ਤੇ ਉਹਨਾਂ ਨੇ ਲਿਖਿਆ ਗੁਰਮੁਖ ਪਿਆਰੇ ਚਾਰ ਪੌੜੀਆਂ ਸੁਣਨ ਦੀਆਂ ਸ੍ਰਵਣ ਮੰਨਣ ਨਿਧਿਆਸਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਪਜੀ ਸਾਹਿਬ ਦਾ ਪਾਠ ਪੜੋ ਸਤਿਗੁਰਾਂ ਆਖਿਆ ਪਹਿਲਾਂ ਸੁਣ ਪੜ ਫਿਰ ਮਨ ਤੇ ਫਿਰ ਉਸਨੂੰ ਨਿਧਿਆਸਨ ਪ੍ਰੈਕਟੀਕਲੀ ਜੀਵਨ ਦੇ ਅੰਦਰ ਲਿਆ ਜੀਵਨ ਬਾਣੀ ਅਨੁਸਾਰ ਢਾਲ ਜਿੰਨਾ ਸੁਣਿਆ ਮੰਨਿਆ ਮਨ ਕੀਤਾ ਭਾਉ ਬਾਬੇ ਲਹਿਣੇ ਨੇ ਮੰਨਿਆ ਗੁਰੂ ਨਾਨਕ ਦਾ ਰੂਪ ਬਣ ਖਡੂਰ ਸਾਹਿਬ ਦੀ ਧਰਤੀ ਤੇ ਆ ਬੈਠੇ ਤੇ ਹੁਣ ਸੰਗਤਾਂ ਖਡੂਰ ਸਾਹਿਬ ਦੀ ਧਰਤੀ ਤੇ ਮੇਲਾ ਲੱਗਣ ਲੱਗਿਆ ਜੋੜ ਮੇਲਾ ਗੁਰੂ ਦੇ ਚਰਨਾਂ ਚ ਹਜ਼ਾਰਾਂ ਸੰਗਤਾਂ ਰੋਜ਼ ਧਰਮਸ਼ਾਲਾ ਵਿੱਚ ਜਿੱਥੇ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਗੁਰੂ ਅੰਗਦ ਦੇਵ ਮਹਾਰਾਜ ਨੇ ਖਡੂਰ ਸਾਹਿਬ ਦੇ ਧਰਮਸ਼ਾਲਾ ਬਣਾਈ ਸੈਂਕੜੇ ਸਿੱਖ ਸੇਵਾਦਾਰ ਰਹਿਣ ਲੱਗੇ ਹਜ਼ਾਰਾਂ ਆਉਣ ਲੱਗੇ ਦਰਸ਼ਨੀ ਪਟਾਵਾਂ ਚੜ੍ਹਨ ਲੱਗੀਆਂ ਔਰ ਨਾਮ ਬਾਣੀ ਦੀਆਂ ਬਖਸ਼ਿਸ਼ਾਂ ਸ਼ੈਬਰਾਂ ਲੱਗੀਆਂ ਆਤਮਕ ਜੀਵਨ ਲੈ ਕੇ ਲੋਕ ਪਰਲੋਕ ਦੀਆਂ ਦਾਤਾਂ ਲੈ ਕੇ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਚੋਂ ਸੰਗਤਾਂ ਜਾਂਦੀਆਂ ਭੰਡਾਰੇ ਵਰਤਣ ਲੱਗੇ ਤੇ ਉਸੇ ਖਡੂਰ ਸਾਹਿਬ ਪਿੰਡ ਵਿੱਚ ਰਹਿੰਦਾ ਸੀ ਇੱਕ ਸੰਨਿਆਸੀ ਸਰੇਵੜਾ ਤਪਾ ਜਿਹਨੂੰ ਉੱਥੋਂ ਦੇ ਲੋਕ ਗੁਰੂ ਮੰਨਦੇ ਸੀ ਖਾਸ ਕਰ ਖੈਰੇ ਗੋਤ ਦੇ ਜੱਟ ਜਿਹੜੇ ਸਨ ਇਤਿਹਾਸ ਵਿੱਚ ਲਿਖਿਆ ਖਡੂਰ ਸਾਹਿਬ ਵਿੱਚ ਜਿਹੜੇ ਖੈਰੇ ਗੋਤ ਦੇ ਜੱਟ ਜ਼ਿਮੀਂਦਾਰ ਰਹਿੰਦੇ ਸੀ ਉਹ ਸੰਨਿਆਸੀ ਸਰੇਵੜੇ ਦੇ ਪੈਰੋਕਾਰ ਸਨ ਉਹਨੂੰ ਗੁਰੂ ਮੰਨਦੇ ਸੀ ਕੋਈ ਗੱਲ ਹੋਵੇ ਉਹ ਸੰਨਿਆਸੀ ਸਰੇਵੜੇ ਕੋਲ ਜਾ ਕੇ ਫਰਿਆਦ ਕਰਨੀ ਬਾਰਿਸ਼ਾਂ ਖੇਤੀ ਤੇ ਖੇਤੀ ਬਾਰਿਸ਼ਾਂ ਤੇ ਡਿਪੈਂਡ ਸੀ ਗੁਰਮੁਖ ਪਿਆਰਿਓ ਬਾਰਿਸ਼ਾਂ ਨਾਲ ਖੇਤੀ ਹੁੰਦੀ ਸੀ ਜਦੋਂ ਬਾਰਿਸ਼ ਦੀ ਲੋੜ ਹੋਣੀ ਜਾ ਕੇ ਸੰਨਿਆਸੀ ਨੂੰ ਕਹਿਣਾ ਉਹਨੇ ਮੰਤਰ ਦੀਆਂ ਸਿੱਧੀਆਂ ਵਸ ਕੀਤੀਆਂ ਸੀ ਇੰਦਰ ਦਾ ਆਰਾਧਨ ਕਰਨਾ ਤੇ ਬਾਰਿਸ਼ ਪਵਾ ਦੇਣੀ ਲੋਕ ਪ੍ਰਸੰਨ ਤੇ ਅੱਜ ਕੀ ਹੋਇਆ ਕਾਫੀ ਸਮਾਂ ਬੀਤ ਗਿਆ ਉੱਥੇ ਗੁਰਮੁਖ ਪਿਆਰਿਓ ਜਦੋਂ ਚਾਰ ਸਵੇਰਿਓ ਸੰਗਤਾਂ ਖਡੂਰ ਸਾਹਿਬ ਦੀ ਧਰਤੀ ਤੇ ਗੁਰੂ ਅੰਗਦ ਦੇਵ ਮਹਾਰਾਜ ਦੇ ਚਰਨਾਂ ਚ ਸੰਨਿਆਸੀ ਸਰੇਵੜੇ ਤਪੇ ਤੋਂ ਸਹਾਰਿਆ ਨਾ ਗਿਆ ਕਹਿੰਦਾ ਓਏ ਆਪਣਾ ਤੇ ਤੋਰੀ ਫੁਲਕਾ ਹੀ ਬੰਦ ਹੋ ਜੂਗਾ ਪੂਜਾ ਪ੍ਰਤਿਸ਼ਠਾ ਹੀ ਬੰਦ ਹੋ ਜਾਣੀ ਆਪਾਂ ਨੂੰ ਕਿਹਨੇ ਮੰਨਣਾ ਗੁਰੂ ਦਿਲ ਨੂੰ ਡੋਬੂ ਪੈਣ ਲੱਗੇ ਚੜ੍ਹਦਾ ਸੂਰਜ ਦੇਖ ਕੇ ਉੱਲੂ ਘਬਰਾਵੇ ਜਦੋਂ ਸੂਰਜ ਚੜ੍ਹਦਾ ਨਾ ਉੱਲੂਆਂ ਦੇ ਦਿਲ ਨੂੰ ਡੋਬੂ ਪੈਣ ਲੱਗ ਜਾਂਦੇ ਗੁਰਮੁਖ ਪਿਆਰਿਓ ਜਦੋਂ ਸੂਰਜ ਉਦੇ ਹੁੰਦਾ ਕਿਉਂ ਕਿਉਂਕਿ ਜਦੋਂ ਸੂਰਜ ਚੜ੍ਹਦਾ ਉੱਲੂ ਦੀਆਂ ਅੱਖਾਂ ਬੰਦ ਹੋ ਜਾਂਦੀਆਂ ਜਦੋਂ ਛਿਪਦਾ ਉਦੋਂ ਜਾ ਕੇ ਖੁੱਲਦੀਆਂ ਇਸ ਕਰਕੇ ਸੂਰਜ ਨੂੰ ਚਾਹੁੰਦਾ ਹੀ ਨਹੀਂ ਆ ਉੱਲੂ ਵੀ ਕਦੇ ਸੂਰਜ ਚੜ੍ਹੇ ਚੜ੍ਹਦਾ ਸੂਰਜ ਦੇਖ ਕੇ ਉੱਲੂ ਘਬਰਾਵੇ ਜਦੋਂ ਸੂਰਜ ਚੜ੍ਹਦਾ ਗੁਰਮੁਖ ਪਿਆਰਿਓ ਚਾਨਣ ਹੁੰਦਾ ਉੱਲੂਆਂ ਦੇ ਦਿਲ ਨੂੰ ਡੋਬੂ ਪੈਂਦੇ ਆ ਇੱਕ ਵਾਰੀ ਸਾਰੇ ਉੱਲੂ ਇਕੱਠੇ ਹੋ ਕੇ ਇੱਕ ਬਜ਼ੁਰਗ ਉੱਲੂ ਨੂੰ ਪੁੱਛਦੇ ਆ ਕਹਿੰਦੇ ਬਾਪੂ ਤੈਂ ਸੂਰਜ ਦੇਖਿਆ ਤੇਰੀ ਤੇ ਵੱਡੀ ਉਮਰ ਆ ਤੈਂ ਦੇਖਿਆ ਨਾ ਉਹ ਕਹਿੰਦਾ ਪੁੱਤਰੋ ਦੇਖਿਆ ਤੇ ਮੈਂ ਵੀ ਨੀ ਬਸ ਇੰਨਾ ਕੁ ਸੁਣਿਆ ਜਦੋਂ ਸੂਰਜ ਚੜ੍ਹਨ ਲੱਗ ਜਾਂਦਾ ਕਹਿੰਦੇ ਭੱਜ ਜੋ ਲੋਕ ਜੋ ਬਸ ਸੂਰਜ ਆ ਗਿਆ ਸੂਰਜ ਆ ਗਿਆ ਦੇਖਿਆ ਮੈਂ ਵੀ ਨੀ ਜਦੋਂ ਸੱਚ ਦਾ ਸੂਰਜ ਉਦੇ ਹੁੰਦਾ ਫਿਰ ਕੂੜੇ ਝੂਠੇ ਪਖੰਡੀ ਬੰਦਿਆਂ ਨੂੰ ਗੁਰਮੁਖ ਪਿਆਰਿਓ ਭੱਜਣਾ ਪੈਂਦੀਆਂ ਨੇ ਆ ਮੈਂ ਜਿੱਥੇ ਵੀ ਦੀਵਾਨ ਲਾਉਣ ਜਾਵਾਂ ਨਾ ਗੁਰਮੁਖੋ ਸੱਚ ਦੀ ਬਾਣੀ ਦੀ ਬਾਤ ਸੰਗਤਾਂ ਦੇ ਚਰਨਾਂ ਚ ਰੱਖਾਂ ਉੱਥੇ ਹੀ ਪਹਿਲਾਂ ਹੀ ਪਖੰਡੀਆਂ ਦੇ ਚੇਲੇ ਜਾ ਕੇ ਕਦੇ ਡਿਪਟੀ ਕਮਿਸ਼ਨਰ ਡੀਸੀ ਨੂੰ ਜਾ ਕੇ ਮੈਮੋਰੈਂਡਮ ਦੇਣਗੇ ਕਿਤੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਜਾ ਕੇ ਦੇਣਗੇ ਕੋਈ ਸਾਡੇ ਤੇ ਦਾਦੂ ਵਾਲ ਦੇ ਦੀਵਾਨ ਲੱਗਣੇ ਬਈ ਇਹ ਨਾ ਲੱਗਣ ਤੁਸੀਂ ਇਹ ਨਾ ਉਹ ਸਾਡੇ ਜੀ ਅਖੇ ਗੁਰੂਆਂ ਦੇ ਪਖੰਡ ਨੂੰ ਨੰਗਾ ਕਰਨਗੇ ਵੀ ਦੱਸੋ ਭਲੇ ਮਾਨਸੋ ਗੁਰਬਾਣੀ ਦਾ ਪ੍ਰਚਾਰ ਨਾ ਰੋਕੋ ਆਪਦੇ ਗੁਰੂਆਂ ਨੂੰ ਕਹਿ ਦੋ ਪਖੰਡ ਨਾ ਕਰਨ ਉਹਨਾਂ ਨੂੰ ਇਹ ਗੱਲ ਕਹਿ ਦੋ ਜਿਹੜੇ ਕਰਦੇ ਆ ਪਖੰਡ ਤੁਸੀਂ ਆਪ ਹੀ ਉਹਨਾਂ ਨੂੰ ਪਖੰਡੀ ਮੰਨੀ ਬੈਠੇ ਹੋ ਮੈਂ ਇੱਕ ਜਗ੍ਹਾ ਦੀਵਾਨ ਚ ਬੇਨਤੀ ਕਰਤੀ ਮੈਂ ਕਿਹਾ ਜਿਹੜਾ ਕੋਈ ਪਖੰਡੀ ਨੂੰ ਗੁਰੂ ਮੰਨਦਾ ਹੱਥ ਖੜਾ ਕਰੇ ਇੱਕ ਨੇ ਹੱਥ ਖੜਾ ਕਰ ਲਿਆ ਮੈਂ ਕਿਹਾ ਲੈ ਦੱਸੋ ਮੈਂ ਤੇ ਇਹ ਕਿਹਾ ਸੀ ਜਿਹੜਾ ਕਿਸੇ ਪਖੰਡੀ ਨੂੰ ਗੁਰੂ ਮੰਨਦਾ ਹੱਥ ਖੜਾ ਕਰੇ ਇਹਦਾ ਭਲੇ ਮਾਨਸ ਦਾ ਵਿਸ਼ਵਾਸ ਆਪਦਾ ਹੀ ਨੀ ਹੈਗਾ ਇਹ ਆਪ ਹੀ ਹੱਥ ਖੜਾ ਕਰੀ ਬੈਠਾ ਵੀ ਵਾਕਈ ਮੇਰਾ ਗੁਰੂ ਤੇ ਪਖੰਡੀ ਆ ਗੁਰਮੁਖ ਪਿਆਰੇ ਜਿਹਨਾਂ ਨੂੰ ਸ਼ਰਧਾ ਹੀ ਨਹੀਂ ਭਾਵਨਾ ਵਿਸ਼ਵਾਸ ਹੀ ਨਹੀਂ ਆਪਣਿਆਂ ਤੇ ਉਹ ਬਖੰਡੀ ਗੁਰਮੁਖ ਪਿਆਰੇ ਪਰ ਫਿਰ ਵੀ ਗੁਮਰਾਹ ਹੋਏ ਫਿਰਦੇ ਆ ਤੇ ਮੈਂ ਬੇਨਤੀ ਕਰਾਂ ਸੱਚ ਦੀ ਗੁਰਬਾਣੀ ਦੀ ਬਾਤ ਤੁਹਾਡੇ ਚਰਨਾਂ ਚ ਰੱਖਦਾ ਕਿ ਕੂੜ ਨਖੋਟੇ ਨਾਨਕਾ ਓੜਕ ਸੱਚ ਰਹੀ ਭਲਿਓ ਸੱਚ ਨਾਲ ਜੁੜੋ ਕੋਈ ਹਿੰਦੂ ਆ ਮੁਸਲਮਾਨ ਹੈ ਸਿੱਖ ਹੈ ਈਸਾਈ ਆ ਆਪਣੇ ਧਰਮਾਂ ਨਾਲ ਜੁੜੋ ਪਖੰਡ ਦੇ ਝੂਠ ਦੇ ਮੁਰੀਦ ਨਾ ਬਣੋ ਜਦੋਂ ਸੱਚ ਦਾ ਪ੍ਰਚਾਰ ਪ੍ਰਸਾਰ ਹੁੰਦਾ ਬਸ ਝੂਠਿਆਂ ਦੇ ਦਿਲ ਨੂੰ ਡੋਬੂ ਪੈਣ ਲੱਗ ਜਾਂਦੇ ਆ ਉਹ ਸੰਨਿਆਸੀ ਸਰੇਵੜਾ ਰੱਬ ਤੱਕ ਨਹੀਂ ਸੀ ਪਹੁੰਚਿਆ ਰਿੱਧੀਆਂ ਸਿੱਧੀਆਂ ਚ ਉਲਝ ਗਿਆ ਸੀ ਲੋਕ ਚੇਲੇ ਬਣਾਏ ਪੂਜਾ ਪ੍ਰਤਿਸ਼ਠਾ ਹੁੰਦੀ ਸੀ ਗੁਰਮੁਖ ਪਿਆਰੇ ਮਲਪੂੜੇ ਸ਼ੱਕ ਦਾ ਪੂਜਾ ਕਰਾਉਂਦਾ ਸੀ ਉਹਨਾਂ ਤੋਂ ਕਿਉਂਕਿ ਬਾਣੀ ਕਹਿੰਦੀ ਰਿੱਧ ਸਿੱਧ ਅਵਰਾ ਸਾਧ ਰਿੱਧ ਸਿੱਧ ਸਭ ਮੋਹ ਹੈ ਨਾਮ ਨਾ ਵਸੈ ਮਨ ਆਏ ਜਿਹੜਾ ਬੰਦਾ ਰਿੱਧੀਆਂ ਸਿੱਧੀਆਂ ਚ ਉਲਝ ਜਾਂਦਾ ਉਹ ਪਰਮਾਤਮਾ ਨੂੰ ਨਹੀਂ ਪਾ ਸਕਦਾ ਰਿੱਧੀ ਸਿੱਧੀ ਦੇ ਸਵਾਦ ਚੁਲਝ ਗਿਆ, ਇਹ ਤੇ ਹੋਰ ਹੀ ਸਵਾਦ ਆ। ਉਹ ਨਾ ਰੱਬ ਤੱਕ ਪਹੁੰਚਿਆ ਜਿਹੜਾ ਇਹਨਾਂ ਦੇ ਸਵਾਦ ਇਹਨਾਂ ਰਸਾਂ ਕਸਾਂ ਚੁਲਝ ਗਿਆ। ਰਾਰਾ ਰਸ ਨਰਸ ਕਰ ਜਾਂਦੇ ਆ, ਹੋਏ ਨਰਸ ਸੋ ਰਸ ਪਹਿਚਾਨੇ ਆ, ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹੋ ਰਸ ਨਹੀਂ ਪਾਵਾ। ਜਿਹਨੇ ਉਹ ਰਸ ਵਾਹਿਗੁਰੂ ਦੀ ਪ੍ਰਾਪਤੀ ਦਾ ਚੱਖ ਲਿਆ, ਦੁਨਿਆਵੀ ਰਿੱਧੀਆਂ ਸਿੱਧੀਆਂ ਦੇ ਰਸ ਪਦਾਰਥਾਂ ਦੇ ਰਸ ਭੋਗ ਵਿਲਾਸਾਂ ਦੇ ਰਸ ਇਹਨਾਂ ਚ ਨਹੀਂ ਉਲਝਦਾ ਗੁਰਮੁਖ ਪਿਆਰਿਓ, ਇਹਨਾਂ ਚ ਉਲਝਦਾ ਜਿਹਨੇ ਉਹ ਰਸ ਨਹੀਂ ਪਾਇਆ। ਜਿਹਨੇ ਉਹ ਪੀ ਲਿਆ ਉਹ ਰਸ ਪੀਆ ਇਹ ਰਸ ਨਹੀਂ ਭਾਵਾ। ਜਿਹਨੇ ਉਹ ਰਸ ਉਹ ਮਿੱਠਾ ਸਵਾਦ ਵਾਹਿਗੁਰੂ ਦੀ ਪ੍ਰਾਪਤੀ ਦਾ ਚੱਖ ਲਿਆ, ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਸੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਪਰ ਰੱਬ ਨਾ ਪੁੱਜਣ ਦੁੱਧ। ਕਹਿੰਦਾ ਇਹ ਸੇਵ ਵਸਤੂਆਂ ਮਿੱਠੀਆਂ ਨੇ, ਬਾਬਾ ਫਰੀਦ ਸਾਹਿਬ ਕਹਿੰਦੇ ਆ ਮਿੱਠੀਆਂ ਨੇ ਵਸਤੂਆਂ, ਸ਼ੱਕਰ ਖੰਡ ਨਿਵਾਤ ਨਿਵਾਤ ਨਾ ਮਿਸ਼ਰੀ ਦਾ ਗੁੜ ਮਾਖਿਓ ਸ਼ਹਿਦ ਤੇ ਮਾਝਾ ਦੁੱਧ ਸਭੇ ਵਸਤੂ ਛੇ ਦੀਆਂ ਛੇ ਵਸਤੂਆਂ ਮਿੱਠੀਆਂ ਨੇ ਪਰ ਰੱਬ ਨਾ ਪੁੱਜਣ ਦੁੱਧ। ਜਿਹੜਾ ਰੱਬ ਦਾ ਨਾਂ ਮਿੱਠਾ ਨਾ ਉੱਥੇ ਨੀ ਇਹ ਵਸਤੂਆਂ ਦੀ ਮਿਠਾਸ ਪਹੁੰਚਦੀ। ਜਿਹੜਾ ਰਿੱਧੀਆਂ ਸਿੱਧੀਆਂ ਦੇ ਸਵਾਦ ਚ ਉਲਝ ਗਿਆ ਉਹ ਵਾਹਿਗੁਰੂ ਦੀ ਪ੍ਰਾਪਤੀ ਦਾ ਰਸ ਬ੍ਰਹਮ ਗਿਆਨ ਦਾ ਰਸ ਨਹੀਂ ਲੈ ਸਕਦਾ। ਬ੍ਰਹਮ ਗਿਆਨ ਦਾ ਰਸ ਤੇ ਗੁਰਮੁਖ ਪਿਆਰੇ ਜਿਹੜਾ ਇਹਨਾਂ ਰਿੱਧੀਆਂ ਸਿੱਧੀਆਂ ਚ ਨਿਕਲ ਗਿਆ, ਜਦੋਂ ਇਹ ਵਾਹਿਗੁਰੂ ਦੇ ਵੱਲ ਨੂੰ ਤੁਰਦੇ ਆ ਗੁਰਮੁਖ ਪਿਆਰੇ ਨਾਮ ਅਭਿਆਸ ਸੇਵਾ ਸਿਮਰਨ ਦਾ ਮਾਰਗ, ਫਿਰ ਰਿੱਧੀਆਂ ਸਿੱਧੀਆਂ ਆਉਂਦੀਆਂ ਨੇ ਉਲਝਾਉਣਾ ਚਾਹੁੰਦੀਆਂ ਨੇ ਕਿ ਤੂੰ ਸਾਨੂੰ ਵਰਤ ਅਸੀਂ ਤੇਰੇ ਨਾਲ ਆ, ਪਰ ਜਿਹੜਾ ਉਹਨਾਂ ਨੂੰ ਪਾਸੇ ਕਰਦਾ ਗੁਰਮੁਖ ਪਿਆਰੇ ਸਿੱਧਾ ਮੰਜ਼ਿਲ ਵੱਲ ਵੱਧਦਾ ਰਹੇ ਉਹ ਪ੍ਰਾਪਤੀ ਮੰਜ਼ਿਲ ਤੱਕ ਪਹੁੰਚਦਾ ਨਹੀਂ। ਤੇ ਗੁਰਮੁਖ ਪਿਆਰੇ ਜਿਹਦੇ ਰਿੱਧੀਆਂ ਸਿੱਧੀਆਂ ਤੇ ਕਦਮ ਰੁਕ ਗਏ ਨਾ ਉਹ ਮੰਜ਼ਿਲ ਤੱਕ ਨਹੀਂ ਪਹੁੰਚਦਾ। ਜਿਹੜਾ ਬਾਣੀ ਪੜ੍ਹਦਾ ਵਾਹਿਗੁਰੂ ਵਾਹਿਗੁਰੂ ਕਰਦਾ, ਸਾਰੇ ਜਪੋ ਹਾਂ ਸਾਰੀ ਸੰਗਤ ਪਿਆਰ ਦਾ ਸਬੂਤ ਦਿਓ, ਪਲਾਥੀਆਂ ਮਾਰ ਬੈਠੇ ਹੋ, ਸਾਰੇ ਗਰਜਵੀਂ ਆਵਾਜ਼ ਵਿੱਚ ਸਿਮਰਨ ਜੋ ਆਪਾਂ ਕਰਨਾ ਜੋ ਸਤਿਗੁਰ ਨੇ ਬਖਸ਼ਿਆ। ਤੇ ਭਾਈ ਗੁਰਦਾਸ ਜੀ ਕਹਿੰਦੇ ਵਾਹਿਗੁਰੂ ਗੁਰ ਮੰਤਰ ਹੈ ਜਪ ਹਉ ਮੈਂ ਕੋਈ, ਵਾਹਿਗੁਰੂ 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 ਵਾਹਿਗੁਰੂ। ਸਾਰੀ ਸੰਗਤ ਦੀ ਆਵਾਜ਼ ਨਹੀਂ ਆ ਰਹੀ, ਸਾਰੇ ਜੋ ਪੰਡਾਲ ਗੁੰਜਣ ਲਾ ਦਿਓ ਸਿਮਰਨ ਨਾਲ, ਵਾਹਿਗੁਰੂ 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 ਜੀ। ਗੁਰਮੁਖ ਪਿਆਰਿਓ ਵਾਹਿਗੁਰੂ ਗੁਰਮੰਤਰ ਹੈ ਜਪ ਹਉ ਮੈਂ ਕੋਈ, ਵਾਹਿਗੁਰੂ ਮੰਤਰ ਦਾ ਅਭਿਆਸ ਕਰਨਾ ਉੱਠਦਿਆਂ ਬਹਿੰਦਿਆਂ ਵਾਹਿਗੁਰੂ ਨੂੰ ਜਪਣਾ, ਕੰਮ ਕਾਰ ਕਰਦਿਆਂ ਕਿਤੇ ਵਿਹਲੇ ਬਹਿ ਕੇ ਨਾਮ ਹੀ ਨਹੀਂ ਜਪਿਆ ਜਾਂਦਾ। ਹਾਂ ਜੇ ਚੰਦ ਘੜੀਆਂ ਵਿਹਲੀਆਂ ਨੇ ਬਹਿ ਜਪ ਲਾ, ਵਿਅਰਥ ਦੇ ਕੰਮਾਂ ਚ ਸਮਾਂ ਨਾ ਕੱਢ, ਪਰ ਵਾਹਿਗੁਰੂ ਦਾ ਨਾਮ ਜਪਣ ਲਈ ਤੈਨੂੰ ਵਿਹਲੇ ਸਮੇਂ ਦੀ ਲੋੜ ਨਹੀਂ ਹੈ। ਗੁਰਬਾਣੀ ਦਾ ਬਚਨ ਹੈ ਨਾਮਾ ਕਹਿ ਤਲੋਚਨਾ ਮੁਖ ਤੇ ਰਾਮ ਸਮਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ, ਨਾਲ ਹੱਥੀ ਪੈਰੀ ਕੰਮ ਕਾਰ ਕਰ, ਪਰ ਚਿੱਤ ਜੋੜ ਲਾ ਵਾਹਿਗੁਰੂ ਦੇ ਨਾਮ ਨਾਲ, ਹੱਥ ਪੈਰ ਕੰਮ ਕਾਰ ਵੱਲ ਚਿੱਤ ਨਿਰੰਕਾਰ ਵੱਲ, ਵਾਹਿਗੁਰੂ ਨਾਲ ਜੁੜਿਆ ਰਹੇ ਜਪਾ ਜਾਪ ਨਾ ਵਿਸਰੇ ਆਦਿ ਜੁਗਾਦ ਸਮਾਏ, ਸਿਮਰਨ ਕਰਨਾ ਬਾਣੀ ਪੜ੍ਹਨੀ ਇਹਦੇ ਨਾਲ ਸਾਡਾ ਭਲਾ ਹੁੰਦਾ। ਗੁਰਮੁਖੋ ਦੁੱਖ ਰੋਗ ਟੁੱਟਦੇ ਆ ਲੋਕ ਪਰਲੋਕ ਦੇ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਉਹਨਾਂ ਦੇ ਦੁੱਖ ਰੋਗ ਸੰਤਾਪ ਉਤਰ ਜਾਂਦੇ ਆ। ਫਿਰ ਉਹ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ, ਉਹ ਸੰਤ ਸਾਜਨ ਗੁਰਸਿੱਖ ਪਿਆਰੇ ਸਰਸ ਜਾਂਦੇ ਆ, ਮੌਲ ਜਾਂਦੇ, ਖਿੜ ਜਾਂਦੇ, ਨੰਦਤ ਹੋ ਜਾਂਦੇ, ਵਿਕਸ ਜਾਂਦੇ, ਪ੍ਰਕਾਸ਼ ਜਾਂਦੇ, ਸਹਿਤ ਰਸ ਦੇ ਹੋ ਜਾਂਦੇ ਆ। ਵੱਖ ਵੱਖ ਲੈਂਗੁਏਜ, ਵੱਖ ਵੱਖ ਭਾਸ਼ਾ ਦੇ ਅੰਦਰ ਇਹ ਸਰਸੇ ਸ਼ਬਦ ਦੇ ਅਰਥ ਆ। ਗੁਰਬਾਣੀ ਦੇ ਅੰਦਰ ਇਹ ਸਰਸਾ ਕਿਸੇ ਸ਼ਹਿਰ ਨੂੰ ਨਹੀਂ ਆਖਿਆ, ਬਾਣੀ ਕਿਤੇ ਸਰਸੀ ਵੀ ਆਉਂਦੀ ਆ। ਫਿਰ ਅਸੀਂ ਸ਼ਹਿਰ ਸਰਸਾ ਲੱਭਿਆ, ਸ਼ਹਿਰ ਇੱਕ ਸਰਸੀ ਸ਼ਹਿਰ ਵੀ ਲੱਭ ਲਓ, ਫਿਰ ਨਰਮਾਦਾ ਦੋਨੋਂ ਹੀ ਚਾਹੀਦੇ ਆ। ਬਾਣੀ ਚਾਹੁੰਦਾ ਸਾਵਣ ਸਰਸੀ ਕਾਮਣੀ। ਗੁਰਮੁਖੋ, ਜਿਨ੍ਹਾਂ ਬਾਣੀ ਨੂੰ ਪੜਿਆ ਸੁਣਿਆ ਉਹ ਸੰਤ ਸਾਜਨ ਸਰਸ ਗਏ, ਮੌਲ ਗਏ, ਖਿੜ ਗਏ, ਆਨੰਦਿਤ ਹੋ ਗਏ, ਵਿਕਸ ਗਏ, ਪ੍ਰਕਾਸ਼ ਗਏ, ਸਹਿਤ ਰਸ ਦੇ ਹੋ ਗਏ, ਜਿਨ੍ਹਾਂ ਨੇ ਬਾਣੀ ਨੂੰ ਪੜਿਆ ਸੁਣਿਆ ਪੂਰੇ ਗੁਰਾਂ ਦੀ ਕਿਰਪਾ ਦੁਆਰਾ। ਇਹ ਕਿਸੇ ਸ਼ਹਿਰਾਂ ਦਾ ਨਾਂ ਨਹੀਂ ਹੈ ਗੁਰਬਾਣੀ ਦੇ ਅੰਦਰ। ਤੇ ਮੈਂ ਬੇਨਤੀ ਕਰਦਾ ਤੁਹਾਨੂੰ ਗੁਰਮੁਖੋ, ਜਿਹੜੇ ਸ਼ਹਿਰ ਵੱਲ ਕਈ ਸਾਡੇ ਵੀਰ ਇਸ਼ਾਰਾ ਕਰਦੇ ਹਨ, ਗੁਰਦੁਆਰਾ ਦਾਦੂ ਸਾਹਿਬ ਵੀ ਉਸੇ ਹੀ ਡਿਸਟ੍ਰਿਕਟ ਦੇ ਅੰਦਰ ਆ, ਉਸੇ ਜ਼ਿਲ੍ਹੇ ਦੇ ਅੰਦਰ, ਹਰਿਆਣਾ ਸਟੇਟ ਵਿੱਚ। ਕਾਗਜ਼ ਚੱਕ ਲਓ ਸਰਕਾਰੀ, ਉਹ ਸ਼ਹਿਰ ਦਾ ਨਾਂ ਸਿਰਸਾ ਵਾ, ਸਿਰਸਾ ਸਿਹਾਰੀ ਨਾਲ, ਸਰਸਾ ਨਹੀਂ ਹੈ ਸਿਰਸਾ। ਉਹ ਸ਼ਹਿਰ ਦਾ ਨਾਂ ਕੋਈ ਆਪਣਾ ਪ੍ਰਚਾਰ ਕਰਦਾ ਲੱਖ ਵਾਰੀ ਕਰੇ, ਪਰ ਗੁਰਬਾਣੀ ਦੇ ਗਲਤ ਅਰਥ ਕਰਕੇ ਲੋਕਾਂ ਨੂੰ ਗੁੰਮਰਾਹ ਨਾ ਕਰੇ, ਇਸ ਗੱਲ ਦੀ ਹਰਗਜ਼ ਇਜਾਜ਼ਤ ਨਹੀਂ ਹੈ। ਜਿਹੜੇ ਬਾਣੀ ਨੂੰ ਪੜ੍ਹਦੇ ਸੁਣਦੇ ਉਹ ਸੰਤ ਸਾਜਨ ਸਰਸ ਗਏ, ਬ੍ਰਹਮ ਗਿਆਨ ਦੀ ਦਾਤ ਮਿਲ ਗਈ ਉਹਨਾਂ ਨੂੰ, ਗੁਰਬਾਣੀ ਨਾਲ ਜੁੜਿਆ। ਜੇ ਆਪਾਂ ਜੁੜ ਜਾਵਾਂਗੇ ਗੁਰਮੁਖੋ ਸਤਿਗੁਰ ਦੀ ਬਾਣੀ ਨਾਲ, ਬ੍ਰਹਮ ਗਿਆਨ ਦੀ ਦਾਤ, ਜੀਵਨ ਦੀ ਸਫਲਤਾ, ਆਤਮ ਗਿਆਨ ਮਿਲੇਗਾ ਬਾਣੀ ਨਾਲ ਜੁੜਿਆ। ਗੁਰਬਾਣੀ ਦੇ ਨਾਂ ਰਹੋ ਵਿਚਾਰੋ, ਜਿਹੜਾ ਸਿੱਧ ਸੀ ਗੁਰਮੁਖ ਪਿਆਰਿਓ ਸੰਨਿਆਸੀ ਸਰੇਵੜਾ, ਉਹ ਰਿਧੀਆਂ ਸਿੱਧੀਆਂ ਚੁਲਜਿਆ ਸੀ, ਨਾਮ ਜਪਦੇ ਆ ਜਾਂਦੀਆਂ ਰਿਧੀਆਂ ਸਿੱਧੀਆਂ ਬਈ, ਰਿਧੀਆਂ ਸਿੱਧੀਆਂ ਕੀ ਹੈ ਗੁਰਮੁਖ ਪਿਆਰ, ਜਿਹੜੀ ਵਸਤੂ ਦੀ ਲੋੜ ਹੈ ਉਹ ਹਾਜ਼ਰ। ਰਿਧੀਆਂ ਸਿੱਧੀਆਂ ਨਾਲ ਗੁਰਮੁਖ ਪਿਆਰਿਓ ਸਰੀਰ ਦੇ ਆਕਾਰ ਨੂੰ ਵੱਡਾ ਕਰ ਲੈਣਾ, ਛੋਟਾ ਕਰ ਲੈਣਾ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚ ਜਾਣਾ। ਗੁਰਬਾਣੀ ਦਾ ਬਚਨ ਹੈ, ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੈ ਸਦਾ ਵਿਸਾਏ। ਪਰ ਰੱਬ ਦਾ ਪਿਆਰਾ ਉਲਝਦਾ ਨਹੀਂ, ਜਿਹੜੇ ਉਲਝ ਜਾਂਦੇ ਉਹ ਰੱਬ ਤੱਕ ਨਹੀਂ ਪਹੁੰਚਦੇ। ਉਹ ਸੰਨਿਆਸੀ ਉਹਨੂੰ ਫਿਕਰ ਪੈ ਗਿਆ, ਕਹਿੰਦਾ ਉਹ ਸਾਰੇ ਗੁਰੂ ਦੇ ਸਿੱਖ ਬਣ ਗਏ, ਮੈਨੂੰ ਕਿੰਨੇ ਗੁਰੂ ਮੰਨਣਾ। ਅੰਦਰੇ ਅੰਦਰ ਈਰਖਾ ਨਾਲ ਧੁਖਣ ਲੱਗਿਆ, ਚੜ੍ਹਦਾ ਸੂਰਜ ਦੇਖ ਕੇ ਉੱਲੂ ਘਬਰਾਵੇ, ਅੰਦਰੇ ਅੰਦਰ ਉਹ ਪਖੰਡੀ ਗੁਰੂ ਸਰੇਵੜਾ ਤਪਾ ਧੁਖਣ ਲੱਗਿਆ। ਸਮੇਂ ਦੀ ਉਡੀਕ, ਕਹਿੰਦਾ ਕਦੇ ਸਮਾਂ ਬਣੇ ਤੇ ਮੈਂ ਗੁਰੂ ਨੂੰ ਕਢਾ ਦਿਆਂ ਪਿੰਡ ਚੋਂ। ਰਹੋ ਵਿਚਾਰ ਕੁਦਰਤ ਖੁਦਾ ਦੀ ਕੀ ਹੋਇਆ, ਕਾਲ ਪੈ ਗਿਆ ਧਰਤੀ ਤੇ, ਖੇਤਾਂ ਵਿੱਚ ਅਨਾਜ ਹੋਇਆ ਨਾ, ਬਾਰਿਸ਼ ਪਵੇ ਤੇ ਖੇਤ ਅਨਾਜ ਪੈਦਾ ਕਰਨ, ਖੇਤੀ ਹੋਵੇ, ਫਸਲ ਬੀਜੀ ਹੋਵੇ, ਜਿਹੜਾ ਘਰਾਂ ਸੀ ਉਹ ਮੁੱਕਣ ਲੱਗਿਆ, ਲੋਕਾਂ ਨੂੰ ਰੋਟੀ ਦੇ ਲਾਲੇ ਪੈ ਗਏ। ਕਹਿੰਦੇ ਕਾਲ ਪੈ ਗਿਆ, ਬਾਰਿਸ਼ ਨਹੀਂ ਪੈ ਰਹੀ, ਖੇਤਾਂ ਚ ਅਨਾਜ ਹੋ ਨਹੀਂ ਰਿਹਾ, ਘਰ ਵਾਲਾ ਖਾ ਕੇ ਮੁਕਾ ਰਹੇ ਆ, ਬਸ ਦਿਨ ਥੋੜੇ ਰਹਿ ਗਏ, ਮਰ ਜਾਵਾਂਗੇ ਜੇ ਨਾ ਬਾਰਿਸ਼ ਪਈ ਤਾਂ। ਕਹਿੰਦੇ ਚੱਲੀਏ ਆਪਣੇ ਗੁਰੂ ਕੋਲੇ। ਇਕੱਠੇ ਹੋਏ, ਗਏ ਸਰੇਵੜੇ ਕੋਲ, ਉਹ ਸੰਨਿਆਸੀ ਕੋਲੇ, ਤਪੇ ਕੋਲੇ, ਗੁਰੂਦੇਵ ਮਹਾਰਾਜ ਕਿਰਪਾ ਕਰੋ, ਕਾਲ ਪੈ ਰਿਹਾ, ਬਾਰਿਸ਼ ਨਹੀਂ ਹੋ ਰਹੀ, ਪਤਾ ਨੀ ਕੀ ਕਰੋਪੀ ਹੋ ਗਈ, ਭਗਵਾਨ ਦੀ ਕਿਰਪਾ ਕਰੋ, ਮੰਤਰ ਆਰਾਧੋ, ਇੰਦਰ ਖੁਸ਼ ਕਰੋ ਤੇ ਬਾਰਿਸ਼ ਪਵੇ। ਸਨਾਤਨ ਮਤ ਅਨੁਸਾਰ ਇੰਦਰ ਬਾਰਿਸ਼ ਦਾ ਦੇਵਤਾ, ਇੰਦਰ ਦੇਵਤਿਆਂ ਦਾ ਰਾਜਾ, ਦੇਵਰਾਜ ਇੰਦਰ ਵੀ ਲਿਖਿਆ ਧਰਮ ਗ੍ਰੰਥਾਂ ਵਿੱਚ। ਭਾਵੇਂ ਬਾਣੀ ਅਨੁਸਾਰ ਦਸਵੇਂ ਪਾਤਸ਼ਾਹ ਦੀ ਬਾਣੀ ਪੜ੍ਹੋ ਤੇ ਮਹਾਰਾਜ ਕਹਿੰਦੇ ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸ਼ਿਵਜੀ ਅਵਤਾਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ, ਸਾਰੇ ਕਾਲ ਦੇ ਅਧੀਨ ਆ, ਏਕ ਹੀ ਕਾਲ ਅਕਾਲ ਸਦਾ ਹੈ, ਪਰ ਦੇਵਤਿਆਂ ਦਾ ਰਾਜਾ। ਕਹਿੰਦਾ ਬਾਰਿਸ਼ ਭਾਲਦੇ ਹੋ, ਕਾਲ ਤੇ ਪੈਣਾ ਹੀ ਆ, ਇੰਨਾ ਨਰਥ ਹੋ ਰਿਹਾ ਤੁਹਾਡੇ ਪਿੰਡ ਵਿੱਚ। ਉਹਨੇ ਵੇਖਿਆ ਵੀ ਲੋਹਾ ਗਰਮ ਆ, ਸੱਟ ਮਾਰੀ ਹੈ। ਕਹਿੰਦਾ ਉਹ ਖਡੂਰ ਦੇ ਲੋਕ ਬਾਰਿਸ਼ ਭਾਲਦੇ, ਮੀਂਹ ਭਾਲਦੇ, ਖੇਤੀਆਂ ਅਨਾਜ ਭਾਲਦੇ, ਏਡਾ ਨਰਥ ਹੋ ਰਿਹਾ ਤੁਹਾਡੇ ਪਿੰਡ ਵਿੱਚ, ਮੈਂ ਪਤਾ ਨੀ ਕਿਵੇਂ ਬਰਦਾਸ਼ਤ ਕਰੀ ਜਾ ਰਿਹਾ। ਉਹ ਸਾਰੇ ਕਹਿੰਦੇ ਦੱਸੋ ਗੁਰਦੇਵ ਤੱਪਾ ਜੀ ਹੋਇਆ ਕੀ ਆ। ਕਹਿੰਦਾ ਉਹ ਤੁਹਾਡੇ ਪਿੰਡ ਵਿੱਚ ਗ੍ਰਿਸ਼ਤੀ ਗੁਰੂ ਬਣਿਆ ਬੈਠਾ, ਪੂਜਾ ਕਰਾ ਰਿਹਾ, ਗ੍ਰਿਸ਼ਤੀ ਗੁਰੂ, ਬੜਾ ਮਾੜਾ ਗਿਣਦੇ ਸੀ ਗ੍ਰਿਸ਼ਤ ਨੂੰ। ਕਹਿੰਦੇ ਜਿਹਨੇ ਰੱਬ ਪਾਉਣਾ ਜੱਗ ਛੱਡ ਦਿਓ, ਨਿਰੰਕਾਰ ਪਾਉਣਾ ਸੰਸਾਰ ਛੱਡ ਦਿਓ, ਇਹਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪ੍ਰਗਟ ਹੋਏ, ਆਖਿਆ ਭਲੇ ਉਹ ਰੱਬ ਪਾਉਣਾ, ਜੱਗ ਛੱਡਣ ਦੀ ਲੋੜ ਨਹੀਂ, ਨਿਰੰਕਾਰ ਪਾਉਣਾ, ਸੰਸਾਰ ਛੱਡਣ ਦੀ ਲੋੜ ਨਹੀਂ ਆ, ਉਹ ਭਲੇ ਉਹ ਰੱਬ ਰਹਿੰਦਾ ਜੱਗ ਵਿੱਚ, ਤੁਸੀਂ ਕਹਿੰਦੇ ਜੱਗ ਛੱਡ ਦਿਓ ਰੱਬ ਪਾਉਣਾ, ਇਹ ਜੱਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿੱਚ ਵਾਸ। ਮਹਾਰਾਜ ਕਹਿੰਦੇ ਰੱਬ ਰਹਿੰਦਾ ਜੱਗ ਵਿੱਚ, ਨਿਰੰਕਾਰ ਰਹਿੰਦਾ ਸੰਸਾਰ ਵਿੱਚ, ਤੁਸੀਂ ਜੱਗ ਛੱਡ ਕੇ ਰੱਬ ਭਾਲਦੇ ਹੋ, ਸੰਸਾਰ ਛੱਡ ਨਿਰੰਕਾਰ ਭਾਲਦੇ ਹੋ, ਸੰਸਾਰ ਵਿੱਚ ਰਹਿੰਦੇ ਆ, ਪ੍ਰਵਾਨ ਗ੍ਰਸਤ ਉਦਾਸਾ ਗ੍ਰਸਤ ਵਿੱਚ ਰਹਿੰਦੇ ਆ। ਬੜਾ ਮਾੜਾ ਕਹਿੰਦੇ ਸੀ ਗ੍ਰਸਤ ਨੂੰ, ਜੋਗੀ ਸੰਨਿਆਸੀ ਸਰੇਵੜੇ ਅਨਮਤਾਂ ਦੇ ਲੋਕ, ਗੁਰੂ ਨਾਨਕ ਸਾਹਿਬ ਨੂੰ ਇੱਥੋਂ ਤੱਕ ਕਹਿ ਦਿੱਤਾ ਸੀ ਸਿੱਧ ਗੁਰਮੁਖ ਪਿਆਰਿਓ, ਕਹਿੰਦੇ ਤੁਸੀਂ ਦੁੱਧ ਵਿੱਚ ਕਿਉਂ ਕਾਂਜੀ ਪਾਈ, ਕਹਿੰਦੇ ਨਾਨਕਾ ਤੂੰ ਤੇ ਦੁੱਧ ਚ ਕਾਂਜੀ ਪਾ ਦਿੱਤੀ, ਫਿਟਿਆ ਚਾਟਾ ਦੁੱਧ ਦਾ ਰਿੜ ਕੇ ਮੱਖਣ ਹੱਥ ਨਾਈ, ਕਹਿੰਦੇ ਸੱਚੇ ਪਾਤਸ਼ਾਹ ਨਾਨਕ ਨਿਰੰਕਾਰੀ ਆ ਕੀ ਕੀਤਾ ਤੁਸੀਂ, ਦੁੱਧ ਵਿੱਚ ਜਾਗ ਲਾਈਏ ਤੇ ਦਹੀਂ ਬਣਦਾ, ਦਹੀਂ ਰਿੜਕੀਏ ਤੇ ਮੱਖਣ ਨਿਕਲਦਾ, ਤੇ ਮੱਖਣ ਤੋਂ ਘਿਓ ਬਣਦਾ, ਤੁਸੀਂ ਤੇ ਦੁੱਧ ਨੂੰ ਕਾਂਜੀ ਲਾ ਦਿੱਤੀ ਆ, ਦੁੱਧ ਫਿੱਟ ਗਿਆ ਤੇ ਕਦੇ ਹੱਥ ਆਉਣਾ, ਦੁੱਧ ਫਟ ਜਾਵੇਗਾ ਕਾਂਜੀ ਨਾਲ, ਅਗਰਿਸ ਦੀ ਕਾਂਜੀ ਲਾ ਦਿੱਤੀ ਆ ਤੁਸੀਂ, ਇਹ ਕਿਹੜਾ ਧਰਮ ਚਲਾਤਾ ਵੀ ਘਰ ਬਾਰ ਚ ਰਹਿੰਦੇ ਆ ਨਿਰੰਕਾਰ ਨੂੰ ਮਿਲਣਾ, ਉਹਨਾਂ ਦਾ ਮਤ ਸੀ ਪੁੱਤਰ ਕਲੱਤਰ ਗ੍ਰਸਤ ਕਾ ਫਾਸਾ ਹੋਣ ਨਾ ਪਾਈਏ ਰਾਮ ਕੇ ਦਾਸ। ਗੁਰਬਾਣੀ ਵਿੱਚ ਜੋ ਲਿਖਿਆ ਗੁਰੂ ਨਾਨਕ ਨੇ ਆਪਣਾ ਸਿਧਾਂਤ ਬਖਸ਼ਿਆ, ਆਖਿਆ ਸਤਿਗੁਰ ਕੀ ਐਸੀ ਵਡਿਆਈ ਪੁੱਤਰ ਕਲੱਤਰ ਵਿੱਚ ਗੱਤ ਪਾਈ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਹਸੰਦਿਆਂ ਪਹਿਨੰਦਿਆਂ ਖਹਿ ਲੰਦੇ ਖਾ ਬੰਦਿਆਂ, ਹਸੰਦਿਆਂ ਪਹਿਨੰਦਿਆਂ ਖਾ ਬੰਦਿਆਂ ਵਿੱਚ ਹੋਵੇ ਮੁੱਖ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਘਰ ਬਾਰ ਵਿੱਚ ਰਹਿੰਦੇ ਆ, ਘਰ ਪਰਿਵਾਰ ਵਿੱਚ ਰਹਿੰਦੇ ਆ, ਬਸ ਇੰਨਾ ਕਹਿ ਕਿ ਗ੍ਰਸਤ ਉਦਾਸੀ ਪ੍ਰਵਾਨ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੇ ਸਾਣੇ, ਸ਼ਬਦ ਸੁਰਤ ਭਵ ਸਾਗਰ ਤਰੀਆ ਨਾਨਕ ਨਾਮ ਵਖਾਣੇ, ਜਿਵੇਂ ਮੁਰਗਾਬੀ ਪਾਣੀ ਵਿੱਚ ਰਹਿੰਦੀ, ਕਮਲ ਦਾ ਫੁੱਲ ਪਾਣੀ ਵਿੱਚ ਰਹਿੰਦਾ, ਪਾਣੀ ਤੋਂ ਨਿਰਲੇਪ ਹੈ, ਇਸੇ ਤਰ੍ਹਾਂ ਸਿੱਖਾ ਤੂੰ ਗ੍ਰਸਤ ਵਿੱਚ ਰਹਿੰਦਿਆਂ ਸੰਸਾਰ ਪਰਿਵਾਰ ਵਿੱਚ ਰਹਿੰਦਿਆਂ ਨਿਰਲੇਪ ਰਹਿਣਾ। ਧਰਮ ਪ੍ਰਚਾਰ ਦੇ ਦੌਰੇ ਤੇ ਮੈਂ ਜਥੇ ਸਮੇਤ ਯੂਰਪ ਵਿੱਚ ਗਿਆ ਤੇ ਇਟਲੀ ਦੇ ਅੰਦਰ ਯੂਰਪ ਦੀਆਂ ਕਈ ਕੰਟਰੀਆਂ 'ਚ ਜਾਣ ਦਾ ਸਮਾਂ ਮਿਲਿਆ, ਚਾਹੇ ਉਹ ਹਾਲੈਂਡ ਆ, ਬੈਲਜੀਅਮ ਹੈ, ਇਸੇ ਤਰ੍ਹਾਂ ਸਪੇਨ ਹੈ, ਫਰਾਂਸ ਹੈ, ਇਟਲੀ, ਆਸਟਰੀਆ, ਵੱਖ ਵੱਖ ਦੇਸ਼ਾਂ ਦੇ ਅੰਦਰ। ਤੇ ਗੁਰਮੁਖ ਪਿਆਰਿਓ ਸੈਕਿੰਡ ਵਰਲਡ ਵਾਰ ਦੇ ਵਿੱਚ ਜਿਹੜੇ ਸਾਡੇ ਸਿੱਖ ਫੌਜੀ ਸ਼ਹੀਦ ਹੋਏ ਰੋਮ ਦੇ ਅੰਦਰ, ਇੱਕ ਕਬਰਸਤਾਨ ਦੇ ਅੰਦਰ ਉਹਨਾਂ ਦੀਆਂ ਯਾਦਗਾਰਾਂ ਬਣੀਆਂ, ਪੱਥਰ ਲੱਗੇ, ਨਾਂ ਲਿਖਿਆ ਹੋਇਆ, ਫੋਰਲੀ ਦੇ ਅੰਦਰ ਇੱਕ ਸ਼ਹਿਰ ਦਾ ਨਾਂ ਹੈ ਫੋਰਲੀ, ਉੱਥੇ ਬੈਲਜੀਅਮ ਦੇ ਅੰਦਰ ਈਪਰ ਨਾਂ ਦਾ ਸ਼ਹਿਰ ਹੈ, ਉੱਥੇ ਸਿੱਖ ਫੌਜੀਆਂ ਦੀਆਂ ਯਾਦਗਾਰਾਂ ਬਣੀਆਂ ਨੇ, ਜਿਹੜੇ ਬ੍ਰਿਟਿਸ਼ ਹਕੂਮਤ ਦੇ ਬੈਨਰ ਹੇਠ ਝੰਡੇ ਹੇਠ ਜਾ ਕੇ ਹਿਟਲਰ ਦੀਆਂ ਫੌਜਾਂ ਦੇ ਖਿਲਾਫ਼ ਫੌਜੀ ਲੜੇ, ਤੇ ਉਹਨਾਂ ਸਿੱਖ ਫੌਜੀਆਂ ਨੂੰ ਸਜਦਾ ਕਰਨ ਵਾਸਤੇ, ਜਿਹਨਾਂ ਆਪਣੇ ਦੇਸ਼ ਦਾ ਨਾਂ ਉੱਚਾ ਕੀਤਾ, ਕੌਮ ਦਾ ਧਰਮ ਦਾ ਨਾਂ ਉੱਚਾ ਕੀਤਾ, ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ, ਕਿਉਂਕਿ ਉੱਥੇ ਬੁੱਕਾਂ ਲਾਈਆਂ ਇਟਾਲੀਅਨ ਲੋਕਾਂ ਨੇ, ਜਿਵੇਂ ਅੰਗਰੇਜ਼ ਲੋਕ ਹਿਸਟੋਰੀਕਲ ਥਾਵਾਂ ਤੇ ਬੁੱਕਾਂ ਲਾ ਦਿੰਦੇ ਆ, ਉਹ ਵੇਖਦੇ ਆ ਕਿ ਕਿਹੜੇ ਲੋਕਾਂ ਦੇ ਪੈਰੋਕਾਰ ਜਾਂ ਕਿਹੜੇ ਲੋਕਾਂ ਦੇ ਭਾਈਚਾਰੇ ਦੇ ਲੋਕ, ਕਿਹੜੇ ਲੋਕਾਂ ਦੀ ਨਸਲ ਦੇ ਲੋਕ ਕਿੰਨੇ, ਉਹਨਾਂ ਨੂੰ ਦੇਖਣ ਵਾਸਤੇ ਜਾਂ ਉਹਨਾਂ ਦੀ ਥਾਂ ਤੇ ਫੁੱਲ ਅਰਪਣ ਕਰਨ ਵਾਸਤੇ ਆਏ। ਉੱਥੇ ਗੁਰਮੁਖ ਪਿਆਰਿਓ ਮੈਂ ਦੇਖਿਆ ਬੜਾ ਸੋਹਣਾ ਖੂਬਸੂਰਤ ਤਲਾਬ ਬਣਿਆ ਸੀ, ਤੇ ਉਹਦੇ ਅੰਦਰ ਮੈਂ ਕਮਲ ਦੇ ਫੁੱਲ ਦੇਖੇ, ਕਮਲ ਦੇ ਫੁੱਲ ਬੜੇ ਮੁਸ਼ਕਲ ਲੱਭਦੇ, ਇੱਥੇ ਵੀ ਉਗਾਏ ਜਾਂਦੇ ਆ, ਵੱਖ ਵੱਖ ਥਾਵਾਂ ਤੇ ਪੈਦਾ ਹੁੰਦੇ ਆ, ਪਰ ਬਹੁਤ ਦੁਰਲੱਭਾ ਫੁੱਲ ਹੈ ਕਮਲ ਦਾ ਫੁੱਲ, ਵਿਰਲਾ ਵਾਂਝਾ ਵੇਖਣ ਨੂੰ ਮਿਲਦਾ। ਗੇਂਦੇ ਦੇ ਫੁੱਲ, ਗੁਲਾਬ ਦੇ ਫੁੱਲ ਤੇ ਅਸੀਂ ਘਰਾਂ 'ਚ ਪੈਦਾ ਕਰ ਲੈਂਦੇ ਆ, ਗੁਲਦੌਦੀ ਦੇ ਫੁੱਲ ਗੁਰਮੁਖ ਪਿਆਰੇ ਹੋ, ਪਰ ਕਮਲ ਦੇ ਫੁੱਲ ਕਿਤੇ ਵਿਰਲੇ ਵਿਰਲੇ ਵੇਖਣ ਨੂੰ ਮਿਲਦੇ। ਮੈਂ ਇਟਾਲੀਅਨ ਦੇ ਅੰਦਰ ਉਸ ਕਬਰਸਤਾਨ ਦੇ ਅੰਦਰ, ਆਪਾਂ ਕਬਰਸਤਾਨ ਕਹਿੰਦੇ ਆ, ਮਰਗਟ ਘਾਟ ਕਹਿੰਦੇ, ਸ਼ਮਸ਼ਾਨ ਘਾਟ ਕਹਿੰਦੇ ਆ ਇਟਾਲੀਅਨ ਭਾਸ਼ਾ 'ਚ, ਚਿਮੀ ਤੇਰੋ ਕਹਿੰਦੇ ਆ ਉਹ ਕਬਰਸਤਾਨ, ਉਹ ਚਿਮੀ ਤੇਰੋ ਦੇ ਅੰਦਰ ਜਿਸ ਵੇਲੇ ਮੈਂ ਗਿਆ, ਉਹਨਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ, ਜਿਹੜੇ ਸੈਕਿੰਡ ਵਰਲਡ ਵਾਰ ਵਿੱਚ ਸਾਡੇ ਭਾਰਤੀ ਗੁਰਮੁਖ ਪਿਆਰੇ ਫੌਜੀ ਔਰ ਸਿੱਖ ਸਿਪਾਹੀ ਜਿਹੜੇ ਸ਼ਹੀਦ ਹੋਏ ਦੀਆਂ ਫੌਜਾਂ ਨੂੰ, ਜਿਨ੍ਹਾਂ ਨੇ ਭਾਜੜਾ ਪਾਈਆਂ, ਬੜੇ ਬੜੇ ਮੁਸ਼ਾਹਰੇ, ਬੜੀਆਂ ਬੜੀਆਂ ਦਸਤਾਰਾਂ, ਵੱਡੇ ਵੱਡੇ ਦਹਿੜੇ, ਸਿੱਖਾਂ ਸਾਬਤ ਸੂਰਤ ਮਰਜ਼ਾਦਾ ਦੇ ਧਾਰਨੀ ਸਨ। ਗੁਰਮੁਖ ਪਿਆਰਿਓ ਹਿਟਲਰ ਦਾ ਸੂਹਾ ਇੱਕ ਦਿਨ ਫੌਜੀਆਂ ਦੇ ਕੈਂਪ ਦੇ ਨੇੜੇ ਸੂਹ ਲੈਣ ਆ ਗਿਆ। ਸਵੇਰੇ ਉੱਠੇ ਜਦੋਂ ਸਿੱਖ ਫੌਜੀ ਉੱਠ ਕੇ ਦਾਤਨ ਕੁਰਲਾ ਲੱਗੇ ਕਰਨ, ਅਲੀਵੇ ਦੇ ਦਰਖਤ ਆ, ਜੈਤੂਨ ਦਾ ਤੇਲ ਜਿਹੜਾ ਬੜਾ ਮਹਿੰਗਾ ਇੱਥੇ ਮਿਲਦਾ ਉੱਥੇ ਤੇ ਆਮ ਆ, ਉਹਦੇ ਦਰਖਤ ਆ, ਪੰਜ ਪੰਜ ਸੌ ਸਾਲ ਨੀ ਦੋ ਦੋ ਹਜ਼ਾਰ ਸਾਲ ਪੁਰਾਣੇ ਦਰਖਤ, ਬੜੀ ਕੱਚੀ ਜੀ ਲੱਕੜ ਹੁੰਦੀ ਆ, ਤੇਲ ਗੁਰਮੁਖ ਪਿਆਰਿਓ ਸਾਰਾ ਦਰਖਤ ਉਹਦੇ ਚੋ ਤੇਲ ਫਲ ਨਿਕਲਦਾ, ਜਿਹੜਾ ਉਲੀਵੇ ਦਾ ਫਲ ਆਪਾਂ ਜੈਤੂਨ ਦਾ ਫਲ ਕਹਿ ਦਿੰਦੇ ਆ। ਹਰੇ ਦਰਖਤ ਨੂੰ ਹੀ ਅੱਗ ਲਾ ਦਿਓ, ਹਰਾ ਦਰਖਤ ਹੀ ਮੱਚ ਜਾਂਦਾ, ਟਾਹਣੀਆਂ ਬੜੀਆਂ ਕੱਚੀਆਂ ਹੁੰਦੀਆਂ, ਛੋਟੀ ਜੀ ਟਾਹਣੀ ਤੋੜੋ ਵੱਡੀ ਟੁੱਟ ਜਾਂਦੀ ਆ। ਸਵੇਰੇ ਉੱਠੇ ਫੌਜੀ, ਹੁਣ ਦਾਤਨਾ ਕਰਨੀਆਂ ਸੀ, ਅੱਜ ਵਾਂਗੂ ਬੁਰਸ ਪੇਸਟਾਂ ਤੇ ਹੈ ਨੀ ਸੀ, ਇਟਾਲੀਆ ਦੇ ਕਿਕਰਾਂ ਇਟਾਲੀਆ ਚ ਹੈ ਨੀ ਸੀ ਵੀ ਤੋੜ ਕੇ ਦਾਤਨ ਕਰ ਲੈਂਦੇ। ਜਦੋਂ ਅਲੀਵੇ ਦੇ ਬੂਟੇ ਦੀਆਂ ਟਾਹਣੀਆਂ ਨੂੰ ਹੱਥ ਪਾਇਆ ਨਾ, ਤੇ ਗੁਰਮੁਖ ਪਿਆਰਿਓ ਵੱਡੇ ਵੱਡੇ ਟਾਹਣ ਬਾਹਾਂ ਜਿੱਡੇ ਮੋਟੇ ਟੁੱਟ ਗਏ, ਤੇ ਉਹਨਾਂ ਨੇ ਉਹੀ ਗੁਰਮੁਖ ਪਿਆਰਿਓ ਚਾਬਣੇ ਚਥਣੇ ਸ਼ੁਰੂ ਕਰਤੇ ਦਾਤਨਾ ਕਰਨੀਆਂ। ਵੱਡੇ ਵੱਡੇ ਮੁਸ਼ਹਿਰੇ ਸਿੰਘਾਂ ਦੇ ਦਾੜੇ ਵੱਡੇ ਵੱਡੇ ਗੁਰਮੁਖ ਪਿਆਰਿਓ ਦਮਾਲੇ, ਵੱਡੇ ਵੱਡੀਆਂ ਦਸਤਾਰਾਂ ਕਦੇ ਬ੍ਰਿਟਿਸ਼ ਹਕੂਮਤ ਵੇਲੇ, ਵਰਲਡ ਵਾਰ ਦੇ ਜਿਹੜੇ ਸੈਕੰਡ ਫਸਟ ਵਰਲਡ ਵਾਰ ਸੈਕੰਡ ਵਰਲਡ ਵਾਰ ਦੇ ਸਿੱਖ ਫੌਜੀਆਂ ਦੀਆਂ ਤਸਵੀਰਾਂ ਵੇਖੋ, ਵੱਡੀਆਂ ਵੱਡੀਆਂ ਦਸਤਾਰਾਂ ਉਹਨਾਂ ਦੀਆਂ। ਅੱਜ ਤੇ ਛੋਟੀ ਜੀ ਦਸਤਾਰ ਬੰਨਣ ਤੋਂ ਸਿੱਖ ਇਨਕਾਰੀ ਹੋ ਗਿਆ, ਪੰਜ ਦਸ ਮੀਟਰ ਦੀ ਦਸਤਾਰ ਤੋਂ ਇਨਕਾਰੀ ਹੋ ਗਿਆ। ਅੱਜ ਕਹਿੰਦਾ ਬੰਨਣੀ ਨਾ ਪਵੇ, ਜੀਰੋ ਕੱਟ ਕਰਕੇ ਰੱਖਾਂ। ਗੁਰਮੁਖੋ ਕਿਸੇ ਹੋਰ ਧਰਮ ਵਿੱਚ ਕੇਸਾਂ ਨੂੰ ਕੱਟਣ ਦੀ ਇਜਾਜ਼ਤ ਹੋ ਸਕਦੀ ਆ? ਹੋਵੇ। ਵੈਸੇ ਮੈਂ ਕਿਸੇ ਧਰਮ ਗ੍ਰੰਥ ਚ ਨਹੀਂ ਪੜਿਆ, ਪਵਿੱਤਰ ਬਾਈਬਲ ਨੂੰ ਪੜੋ, ਸਤਾਰਵਾਂ ਜੱਜ ਕਾਂਡ, ਸੈਮਸੰਗ ਨਾਮ ਦੇ ਮਨੁੱਖ ਦੀ ਕਹਾਣੀ, ਉਹਦੇ ਕੇਸਾਂ ਚ ਸਾਰੀ ਤਾਕਤ ਸੀ, ਹਕੂਮਤ ਦਾ ਬਾਗੀ ਸੀ, ਇੱਕ ਖੋਤੇ ਦੀ ਹੱਡੀ ਹੱਥ ਚ ਹਥਿਆਰ ਵਜੋਂ ਰੱਖਦਾ ਸੀ, ਸੈਂਕੜਿਆਂ ਨੂੰ ਮੂਹਰੇ ਲਾ ਦਿੰਦਾ ਸੀ। ਪਰ ਉਹਦੀ ਕਮਜ਼ੋਰੀ, ਇੱਕ ਦੇਲਲਾ ਨਾਮ ਦੀ ਔਰਤ ਨਾਲ ਪਿਆਰ ਹੋਇਆ, ਉਹਨੂੰ ਹਕੂਮਤ ਨੇ ਗੰਢ ਲਿਆ, ਏਜੰਟ ਬਣਾ ਲਿਆ ਆਪਣਾ, ਤੇ ਉਹਨੇ ਉਹਦੀ ਤਾਕਤ ਦਾ ਰਾਜ ਜਾਣਿਆ, ਤੇ ਉਹਨੇ ਪਿਆਰ ਵਿੱਚ ਦੱਸ ਦਿੱਤਾ ਕਿ ਮੇਰੇ ਲੰਬੇ ਕੇਸਾਂ ਦੀ ਇਹ ਤਾਕਤ ਆ ਕਿ ਮੈਂ ਫੜਿਆ ਨਹੀਂ ਜਾਂਦਾ ਸੈਂਕੜਿਆਂ ਤੋਂ। ਫਿਰ ਲਾਲਚ ਦੇ ਕੇ ਉਸ ਦੇਲਲਾ ਨਾਮ ਦੀ ਔਰਤ ਨੂੰ ਹਕੂਮਤ ਨੇ ਚੋਰੀ ਉਹਦੇ ਸੁੱਤੇ ਪਏ ਦੇ ਕੇਸ ਕਟਵਾ ਦਿੱਤੇ, ਤੇ ਜਦੋਂ ਕੇਸ ਕੱਟੇ ਗਏ ਗੁਰਮੁਖ ਪਿਆਰੇ, ਹਕੂਮਤ ਦੇ ਸਿਪਾਹੀ ਆਏ, ਅੱਜ ਤਾਕਤ ਹੀ ਨਹੀਂ ਰਹੀ, ਲੜਿਆ ਹੀ ਨਹੀਂ ਗਿਆ। ਪਵਿੱਤਰ ਬਾਈਬਲ ਚ ਵੀ ਲਿਖਿਆ ਕੇਸਾਂ ਦੀ ਮਹਾਨਤਾ ਨੂੰ, ਤੇ ਗੁਰਮੁਖੋ ਸਾਰੇ ਧਰਮ ਗ੍ਰੰਥਾਂ ਚ ਕੇਸਾਂ ਦੀ ਮਹਾਨਤਾ, ਕੋਈ ਕੱਟਦਾ ਕੱਟੀ ਜਾਵੇ ਗੱਲ ਵੱਖਰੀ ਆ, ਪਰ ਕੋਈ ਸਿੱਖ ਕਹਾਉਣ ਵਾਲਾ ਤਾਂ ਕੇਸ ਨਾ ਕੱਟੇ। ਸਾਬਤ ਸੂਰਤ ਦਸਤਾਰ ਸਿਰਾ ਗੁਰਬਾਣੀ ਕਹਿੰਦੀ ਹੈ ਕੇਸਾਂ ਦੀ ਮਹਾਨਤਾ। ਲੋਕਾਂ ਵਾਂਗ ਨਹੀਂ ਚਰਖੇ ਚਲਾਏ ਅਸੀਂ ਖੁਦ ਚਰਖੜੀਆਂ ਤੇ ਚੜੇ ਹੋਏ ਆ। ਜਿਨ੍ਹਾਂ ਸਕੂਲਾਂ ਵਿੱਚ ਸਿਰਾਂ ਦੀ ਫੀਸ ਲੱਗੇ, ਅਸੀਂ ਉਹਨਾਂ ਸਕੂਲਾਂ ਦੇ ਪੜ੍ਹੇ ਹੋਏ ਆ। ਨਹੀਂ ਡਰਪੋਕ ਅਹਿੰਸਾ ਦੇ ਪੁਜਾਰੀਆਂ ਵਾਂਗ ਅਸੀਂ ਖੂਨ ਵਿੱਚ ਲਾਈਆਂ ਤਾਰੀਆਂ ਨੇ, ਉਹ ਲੋਕੀ ਐਵੇਂ ਨੀ ਸਾਨੂੰ ਸਰਦਾਰ ਕਹਿੰਦੇ, ਸਿਰ ਦੇ ਕੇ ਲਈਆਂ ਸਰਦਾਰੀਆਂ ਨੇ, ਸਿਰਾਂ ਤੇ ਸਰਦਾਰੀਆਂ ਸਜਾਓ ਗੁਰਮੁਖੋ। ਅੱਜ ਵੇਖੀਦਾ ਕਈ ਸਰਦਾਰਾਂ ਦੇ ਪੁੱਤ ਜੀਪਾਂ ਕਾਰਾਂ ਮੋਟਰਸਾਈਕਲਾਂ ਤੇ ਲਿਖਾਈ ਬੈਠੇ ਹੁੰਦੇ ਪੁੱਤ ਸਰਦਾਰਾਂ ਦੇ, ਉਹ ਸਰਦਾਰ ਦਾ ਪੁੱਤ ਹੋਵੇ ਲਿਖਾਉਣਾ ਪਵੇ, ਪਤਾ ਕਿਉਂ ਲਿਖਾਉਣਾ ਪੈਂਦਾ? ਕਿਉਂਕਿ ਉਹਨਾਂ ਨੇ ਸ਼ਕਲ ਸੂਰਤ ਏਦਾਂ ਬਣਾਈ ਹੁੰਦੀ, ਪਤਾ ਹੀ ਨਹੀਂ ਲੱਗਦਾ ਵੀ ਸਰਦਾਰਾਂ ਦੇ, ਫਿਰ ਇਸ ਕਰਕੇ ਉਹਨਾਂ ਨੂੰ ਜੀਪ ਤੇ ਲਿਖਾਉਣਾ ਪੈਂਦਾ, ਮੋਟਰਸਾਈਕਲ ਤੇ ਲਿਖਾਉਣਾ ਪੈਂਦਾ ਪੁੱਤ ਸਰਦਾਰਾਂ ਦੇ। ਉਹ ਸਰਦਾਰ ਦਾ ਪੁੱਤ ਹੋਵੇ ਪੰਜਾਬ ਛੱਡ ਬਿਹਾਰ ਵਿੱਚ ਤੁਰਿਆ ਜਾਂਦਾ ਹੋਵੇ ਨਾ, ਤੇ ਬਿਹਾਰ ਦੇ ਬਿਹਾਰੀ ਲੋਕ ਵੀ ਦੇਖ ਕੇ ਕਹਿੰਦੇ ਉਹ ਸਰਦਾਰ ਜੀ ਤੁਰਿਆ ਜਾਂਦਾ। ਸਰਦਾਰ ਸਰਦਾਰ ਦੀ ਪਛਾਣ, ਮੈਂ ਬੇਨਤੀ ਕਰ ਰਿਹਾ ਸੀ ਦਸਤਾਰਾਂ ਬੰਨੀਏ, ਸਾਬਤ ਸੂਰਤ ਹੋਈਏ, ਗੁਰੂ ਕੇ ਸਿੱਖ ਬਣੀਏ, ਜੋ ਸਿੱਖਾਂ ਦੇ ਘਰ ਦਾ ਜਨਮ ਆ, ਤੇ ਸਿੱਖ ਸਾਬਤ ਸੂਰਤ ਹੋਣ। ਅੱਜ ਤੇ ਕਈ ਗੈਰ ਸਿੱਖ ਸਿੱਖੀ ਵੱਲ ਵੱਧ ਰਹੇ ਆ। ਅੱਜ ਅਮਰੀਕਾ ਦੇ ਲੱਖਾਂ ਈਸਾਈ, ਲੱਖਾਂ ਅੰਗਰੇਜ਼, ਉਹਨਾਂ ਨੇ ਸਿੱਖੀ ਧਾਰਨ ਕਰ ਲਈ, ਗੁਰਬਾਣੀ ਨਾਲ ਜੁੜ ਗਏ, ਸਾਬਤ ਸੂਰ ਸਿਰਾਂ ਤੇ ਦਸਤਾਰਾਂ। ਉਹ ਗੋਰੇ ਅੰਗਰੇਜ਼ ਗੁਰੂ ਦੀ ਸਿੱਖੀ ਵੱਲ ਵੱਧ ਰਹੇ ਆ। ਦੁਖਾਂ ਤਾਂ ਸਾਡਾ ਸੀ ਸਿੱਖਾਂ ਦੇ ਘਰ ਜੰਮ ਕੇ ਸਿੱਖੀ ਵੱਲ ਨਹੀਂ ਵੱਧ, ਦਸਤਾਰਾਂ ਭਾਰੀਆਂ ਹੋ ਗਈਆਂ। ਬਾਬਾ ਅਵਤਾਰ ਸਿੰਘ ਜੀ ਸਾਧਾਂ ਵਾਲੇ ਜੋ ਸਾਡੀ ਪੰਥਕ ਸੇਵਾ ਲਹਿਰ ਦਾਦੂ ਸਾਹਿਬ ਦੇ ਪੰਜ ਮੁਖੀਆਂ ਚੋਂ ਨੇ, ਉਹ ਵੀ ਜਥੇ ਸਮੇਤ ਆਏ ਜੀ, ਆਇਆਂ ਨੂੰ ਸਟੇਜ ਤੇ ਆ ਜਾਓ। ਬਹੁਤ ਸਾਰੇ ਮਹਾਂਪੁਰਖ ਅੱਜ ਦੇ ਸਮਾਗਮ ਵਿੱਚ ਆਏ ਆ ਜੀ, ਆਇਆਂ ਨੂੰ ਸਾਰਿਆਂ ਨੂੰ ਆਓ, ਗੁਰਮੁਖ ਪਿਆਰਿਓ ਧਿਆਨ ਜੋੜਨਾ। ਮੈਂ ਬੇਨਤੀ ਕਰ ਰਿਹਾ ਸੀ ਉਹਨਾਂ ਦੀਆਂ ਦਸਤਾਰਾਂ, ਤੇ ਜਿਸ ਵੇਲੇ ਵੱਡੀ ਸਾਰੀ ਦਸਤਾਰ ਤੇ ਗੁਰਮੁਖ ਪਿਆਰੇ ਵੱਡੇ ਵੱਡੇ ਮੁਸ਼ਹਿਰੇ ਤੇ ਮੂੰਹ ਵਿੱਚ ਹੁਣ ਬਾਹਾਂ ਜਿਹੜੀਆਂ ਮੋਟੀਆਂ ਦਾਤਾਂ ਨਾ ਸੂਈਏ ਨੇ ਜਾ ਕੇ ਹਿਟਲਰ ਦੇ ਫੌਜੀਆਂ ਨੂੰ ਦੱਸਿਆ ਹਿਟਲਰ ਦੇ ਸਿਪਾਹ ਸਲਾਰਾਂ ਨੂੰ ਕਹਿੰਦਾ ਉਹ ਭੱਜੀ ਦਾ ਭੱਜ ਲੋ ਭੱਜੀ ਦਾ ਭੱਜ ਲੋ ਭੱਜ ਲੋ ਇੱਥੋਂ ਕਹਿੰਦਾ ਹਿਟਲਰ ਕਹਿੰਦਾ ਕੀ ਹੋ ਗਿਆ ਕਹਿੰਦਾ ਇੱਥੇ ਤੇ ਇਹੋ ਜਿਹੇ ਬੰਦੇ ਆਏ ਵੱਡੇ ਵੱਡੇ ਮਸ਼ਹਿਰੇ ਵੱਡੇ ਵੱਡੇ ਦਾੜੇ ਵੱਡੇ ਵੱਡੇ ਸਿਰਾਂ ਤੇ ਮੁੜਾਸੇ ਬੰਨੇ ਆ ਹੋਰ ਤੇ ਕੁਛ ਨੀ ਉਹ ਦਰਖਤ ਹੀ ਖਾ ਚੱਲੇ ਉਹਨਾਂ ਨੂੰ ਪਤਾ ਹੀ ਦਾਤਨ ਕਰਦੇ ਆ ਉਹਦਾ ਪੁਰਸ਼ ਪੇਸ਼ਟਾਂ ਕਰਨ ਵਾਲੇ ਕਹਿੰਦੇ ਉਹਦਾ ਦਰਖਤ ਹੀ ਖਾ ਚੱਲੇ ਆ ਜੇ ਜਾਨ ਬਚਾਈ ਦੀ ਬਚਾ ਲੋ ਭੱਜ ਲੋ ਦੇਖੋ ਗੁਰਮੁਖ ਪਿਆਰਿਓ ਖਾਲਸੇ ਦੀਆਂ ਬਾਤਾਂ ਰਹੋ ਵਿਚਾਰ ਮੈਂ ਉੱਥੇ ਕਮਲ ਦਾ ਫੁੱਲ ਦੇਖਿਆ ਜੋ ਮੈਂ ਬੇਨਤੀ ਕਰ ਰਿਹਾ ਸੀ ਮੈਂ ਉਹਨੂੰ ਵਾਰ ਵਾਰ ਪਾਣੀ ਚ ਡੁਬੋ ਕੇ ਦੇਖਿਆ ਗੁਰਮੁਖ ਪਿਆਰਿਓ ਜਿੰਨੀ ਵਾਰੀ ਡੁਬਾਉਣਾ ਉਹਨੂੰ ਜਦੋਂ ਬਾਹਰ ਕੱਢਣਾ ਤੇ ਪਾਣੀ ਉਹਦੇ ਲੱਗਦਾ ਹੀ ਨਹੀਂ ਸੀ ਪਾਣੀ ਤਿਲਕ ਕੇ ਚਲੇ ਜਾਂਦਾ ਸਤਿਗੁਰ ਸੱਚੇ ਪਾਤਸ਼ਾਹ ਨੇ ਸਿੱਖੀ ਦਾ ਸਿਧਾਂਤ ਦਿੱਤਾ ਕਿ ਸਿੱਖਾ ਗ੍ਰਸਤ ਵਿੱਚ ਰਹਿੰਦਿਆਂ ਰਹਿਣਾ ਜਿਵੇਂ ਪਾਣੀ ਚ ਕਮਲ ਰਹਿੰਦਾ ਬੰਦਿਆ ਐ ਰਹਿਣਾ ਸੰਸਾਰ ਵਿੱਚ ਮੋਹ ਮਾਇਆ ਪਦਾਰਥਾਂ ਚ ਲਭਾਏ ਮਾਣ ਨਹੀਂ ਹੋਣਾ ਇਹਦੇ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤ ਹੈ ਕੋ ਨਾ ਸਹਾਈ ਰੱਬ ਦੇ ਨਾਮ ਨਹੀਂ ਸਾਥ ਦੇਣਾ ਧਰਮ ਦੀ ਗਿਰਤ ਕਰ ਕੋਈ ਮਨੁੱਖ ਹਿੰਦੂ ਮੁਸਲਮਾਨ ਸਿੱਖ ਈਸਾਈ ਕਦੇ ਕੋਈ ਹਿੱਕ ਤੇ ਧਰਕੇ ਨਹੀਂ ਲੈ ਗਿਆ ਨਾ ਕਿਸੇ ਲੈ ਜਾਣਾ ਇੱਥੇ ਵੱਡੇ ਵੱਡੇ ਲੋਕ ਮਾਤੇ ਮਤੰਗ ਜਰੇ ਜਰ ਸੰਗ ਨੂ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸਿੱਖੂਦਿਤ ਕੌਣ ਕੇ ਗੌਣ ਕੋ ਜਾਤ ਨਿਵਾਰੇ ਭਾਰੀ ਭੁਜਾਣ ਕੇ ਧੂਪ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਭਏ ਤੋ ਕਹਾਂ ਭਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਅੰਤ ਨੂੰ ਨੰਗੇ ਪੈਰੀ ਚਲੇ ਗਏ ਸੰਸਾਰ ਖਾਲੀ ਹੱਥ ਨਾਂਗੇ ਪਾਵੋ ਤੇ ਗਏ ਜਿਨ ਕੇ ਲੱਖ ਕਰੋੜ ਰੱਬ ਦੀ ਬੰਦਗੀ ਦੇ ਨਾਲ ਜਾਣਾ ਜਹਮਾਤ ਪਿਤਾ ਸੁਤ ਮੀਤ ਨਾ ਭਾਈ ਮਨੁਹਾ ਨਾਮ ਤੇਰਾ ਸੰਗ ਸਹਿ ਜੈ ਮਹਾ ਭਿਆਨ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰਾ ਚੱਲੈ ਜੈ ਮੁਸ਼ਕਲ ਹੋ ਗਿਆ ਤੇ ਭਾਰੀ ਹਰ ਕੋ ਨਾਮ ਖਿਨ ਮਾਹੇ ਹੋ ਅਨਕ ਪੁਨੇ ਚਰਨ ਕਰਤ ਨਹੀਂ ਚਰੈ ਪੁਨੇ ਚਰਨ ਸ਼ਬਦ ਸੁਖਮਨੀ ਸਾਹਿਬ ਵਿੱਚ ਪੜ੍ਹਦੇ ਹੋ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਮਹਾਰਾਜ ਨੇ ਵਰਤਿਆ ਪੁਨੇ ਚਰਨ ਸ਼ਬਦ ਪੁਨੇ ਚਰਨ ਸੰਸਕ੍ਰਿਤ ਭਾਸ਼ਾ ਦਾ ਅੱਖਰ ਹੈ ਇਹਦਾ ਅਰਥ ਬਣਦਾ ਪੁਨੇ ਆਚਰਣ ਭਾਵ ਨਾਮ ਜਪਣ ਸੇਵਾ ਸਿਮਰਨ ਬੰਦਗੀ ਤੋਂ ਬਿਨਾਂ ਹੋਰ ਜਿੰਨੇ ਮਰਜ਼ੀ ਆਚਰਨ ਕਾਰ ਵਿਹਾਰ ਕਰ ਲਾ ਤੂੰ ਸੰਸਾਰ ਨਹੀਂ ਤਰ ਸਕਦਾ ਅਨਕ ਪੁਨੇ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵ ਹੋ ਸੁਖ ਰਹੋ ਵਿਚਾਰ ਗੁਰਮੁਖ ਪਿਆਰਿਓ ਗ੍ਰਸਤ ਵਿੱਚ ਰਹਿੰਦੇ ਆ ਰੱਬ ਨੂੰ ਪਾਉਣਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਭਲੇ ਹੋ ਜੋਗੀਓ ਸਿੱਧੋ ਬੜਾ ਮਾਰਾ ਮਾੜਾ ਕਹਿੰਦੇ ਹੋ ਗ੍ਰਸਤੀਆਂ ਨੂੰ ਪਰ ਜਦੋਂ ਭੁੱਖ ਲੱਗਦੀ ਆ ਦਰਵਾਜ਼ਾ ਵੀ ਉਹਨਾਂ ਦਾ ਹੀ ਜਾ ਕੇ ਖੜਕਾਉਂਦੇ ਹੋ ਫਿਰ ਉਹਨਾਂ ਦੀ ਰੋਟੀ ਚੰਗੀ ਹੋ ਜਾਂਦੀ ਆ ਹੋਏ ਅਤੀਤ ਗ੍ਰਸਤ ਸਤਾਜ ਫਿਰ ਉਹਨੂੰ ਕਹਿ ਘਰ ਮੰਗਣ ਜਾਈ ਭਾਈ ਗੁਰਦਾਸ ਜੀ ਨੇ ਸਾਰਾ ਦਿੱਤਾ ਹੋਏ ਅਤੀਤ ਗ੍ਰਸਤ ਸਾਜ ਫਿਰ ਉਹਨੂੰ ਕਾ ਘਰ ਮੰਗਣ ਜਾਈ ਫਿਰ ਗ੍ਰਸਤੀਆਂ ਦੇ ਦਰਵਾਜ਼ੇ ਤੇ ਜਾ ਕੇ ਓ ਲੱਖ ਅਲੱਖ ਜਗਾਉਂਦੇ ਹੋ ਅਲਖ ਜਗਾਉਂਦੇ ਹੋ ਰੋਟੀ ਮੰਗ ਕੇ ਖਾਂਦੇ ਹੋ ਉਹ ਜਿਹਨਾਂ ਨੂੰ ਮਾੜਾ ਕਹਿੰਦੇ ਗ੍ਰਸਤੀਆਂ ਨੂੰ ਉਹਨਾਂ ਦੀ ਰੋਟੀ ਫਿਰ ਚੰਗੀ ਹੋ ਜਾਂਦੀ ਹੈ ਮਹਾਰਾਜ ਨੇ ਖੰਡਨ ਕੀਤਾ ਇਹਨਾਂ ਵਹਿਮਾਂ ਭਰਮਾਂ ਕਰਮ ਕਾਂਡਾਂ ਪਰ ਬੜਾ ਮਾੜਾ ਮੰਨਦੇ ਸੀ ਉਹ ਜੋਗੀ ਕਹਿੰਦਾ ਗ੍ਰਸਤੀ ਗੁਰੂ ਬਣਿਆ ਬੈਠਾ ਪਿੰਡ ਵਿੱਚ ਤੇ ਭਾਲਦੇ ਹੋ ਵਾਰਸ਼ ਉਹ ਕਹਿੰਦੇ ਗੁਰਦੇਵ ਤਾਂ ਭਾਜੀ ਹੁਕਮ ਕਰੋ ਕੱਢ ਦਿੰਦੇ ਆ ਪਿੰਡ ਚੋਂ ਉਹ ਕਹਿੰਦਾ ਪਹਿਲਾਂ ਇਹ ਕੰਮ ਕਰਕੇ ਆਓ ਤੇ ਫੇਰ ਹੀ ਮੇਰੇ ਕੋਲ ਆਇਓ ਫੇਰ ਬਾਰਿਸ਼ ਪਾਉਂਗਾ ਪਹਿਲਾਂ ਹਾ ਕੰਮ ਕਰੋ ਹਾ ਨੇਕ ਕੰਮ ਗੁਰੂ ਦੇ ਵਿਰੋਧ ਚ ਪੂਰੇ ਗੁਰੂ ਦੇ ਵਿਰੋਧ ਚ ਪਖੰਡੀ ਸਰੇਵੜੇ ਨੇ ਖੈਰੇ ਗੋਤ ਦੇ ਜੱਟ ਜਿਹੜੇ ਸੀ ਖਡੂਰ ਸਾਹਿਬ ਦੇ ਲੋਕ ਖੜੇ ਕਰ ਦਿੱਤੇ ਲੋਕ ਵਿਚਾਰੇ ਉਹਨਾਂ ਨੂੰ ਤੇ ਬਾਰਿਸ਼ ਚਾਹੀਦੀ ਸੀ ਕਾਲ ਹਟਣਾ ਚਾਹੀਦਾ ਸੀ ਗਏ ਗੁਰੂ ਦੇ ਕੋਲ ਬੜੇ ਗੁੱਸੇ ਵਿੱਚ ਜਾ ਕੇ ਗੁਰੂ ਸਾਹਿਬ ਨੂੰ ਕਹਿਣ ਲੱਗੇ ਨਾ ਨਮਸਕਾਰ ਨਾ ਮੱਥਾ ਟੇਕਿਆ ਗੁਰੂ ਅੰਗਦ ਦੇਵ ਮਹਾਰਾਜ ਗੁਰੂ ਨਾਨਕ ਦੀ ਜੋਤ ਜਾ ਕੇ ਕਹਿੰਦੇ ਗੁਰੂ ਦੇਵ ਨੂੰ ਸੱਚੇ ਪਾਤਸ਼ਾਹ ਨੂੰ ਕਹਿੰਦੇ ਆਪਣਾ ਬੋਰੀ ਬਿਸਤਰਾ ਚੱਕੋ ਤੇ ਖਡੂਰ ਸਾਹਿਬ ਚੋਂ ਬਾਹਰ ਹੋ ਜਾਓ ਮਹਾਰਾਜ ਕਹਿੰਦੇ ਭਲਿਓ ਕੋਈ ਪਿੰਡ ਦਾ ਨੁਕਸਾਨ ਕਰਤਾ ਸੀ ਕਹਿੰਦੇ ਬਸ ਅਸੀਂ ਨੀ ਸੁਣਨਾ ਬਾਹਰ ਹੋ ਜਾਓ ਮਹਾਰਾਜ ਕਹਿੰਦੇ ਦੱਸੋ ਤਾਂ ਸਹੀ ਹੋਇਆ ਤਾਂ ਹੋਇਆ ਕੀ ਜਾਣੀ ਜਾਣ ਸਤਿਗੁਰ ਹੋਇਆ ਕੀ ਆ ਕਹਿੰਦੇ ਬਾਰਿਸ਼ ਵੀ ਪੈਰੀ ਕਾਲ ਪੈ ਗਿਆ ਤੁਹਾਡੇ ਇੱਥੇ ਰਹਿਣ ਦੇ ਨਾਲ ਤੁਸੀਂ ਗ੍ਰਸਤੀ ਗੁਰੂ ਬਣੇ ਬੈਠੇ ਹੋ ਕਾਲ ਪੈ ਗਿਆ ਬਾਹਰ ਚਲੇ ਜਾਓ ਮੀਂਹ ਪੈ ਜਾਵੇਗਾ ਮਹਾਰਾਜ ਕਹਿੰਦੇ ਜਦੋਂ ਦੇ ਅਸੀਂ ਇੱਥੇ ਆਏ ਹਾਂ ਬੜੀ ਵਾਰੀ ਬਾਰਿਸ਼ਾਂ ਹੋਈਆਂ ਬੜੀਆਂ ਖੇਤੀਆਂ ਹੋਈਆਂ ਨੇ ਹੋਣੀ ਕੀ ਹੋ ਗਿਆ ਕਹਿੰਦੇ ਨਹੀਂ ਬਸ ਚਲੇ ਜਾਓ। ਮਹਾਰਾਜ ਕਹਿੰਦੇ ਭਾਈ ਇਹ ਤੁਹਾਨੂੰ ਕਿਹਨੇ ਕਿਹਾ ਵੀ ਸਾਡੇ ਕਰਕੇ ਮੀਂਹ ਨਹੀਂ ਪੈਂਦਾ। ਮਹਾਰਾਜ ਉਹਨਾਂ ਦੇ ਮੂੰਹੋਂ ਕਹਾਉਣਾ ਚਾਹੁੰਦੇ ਆ, ਜਾਣੀ ਜਾਣ ਸਤਿਗੁਰ ਦੀ ਸੰਗਤਾਂ ਨੂੰ ਵੀ ਪਤਾ ਲੱਗਦੇ। ਕਹਿੰਦੇ ਸਾਡੇ ਗੁਰਦੇਵ ਤਪਾ ਜੀ ਨੇ ਸਾਨੂੰ ਦੱਸਿਆ ਉਹ ਸੰਨਿਆਸੀ ਸਰੇਵੜਾ ਜਿਹੜਾ ਗੁਰੂ ਬਣਿਆ ਬੈਠਾ ਸੀ ਅਧੂਰਾ, ਕਹਿੰਦੇ ਸਾਨੂੰ ਸਾਡੇ ਗੁਰਦੇਵ ਤਪਾ ਜੀ ਨੇ ਦੱਸਿਆ। ਮਹਾਰਾਜ ਮੁਸਕਰਾ ਪੇ, ਦੇਖਿਆ ਵੀ ਕਿਹੜੇ ਟਿੱਬਿਆਂ ਤੋਂ ਹਨੇਰੀ ਉੱਠੀ ਆ। ਜਾਣੀ ਜਾਣ ਸੱਚੇ ਪਾਤਸ਼ਾਹ ਨੂੰ ਪਤਾ ਮਹਾਰਾਜ ਘੱਟ ਘੱਟ ਕੇ ਪਟ ਪਟ ਕੀ ਜਾਣਾ, ਘੱਟ ਘੱਟ ਕੇ ਅੰਤਰ ਕੀ ਜਾਣ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਕਹਿੰਦੇ ਭਲਿਓ, ਅਸੀਂ ਤੇ ਸਰਬੱਤ ਦਾ ਭਲਾ ਮੰਗਦੇ ਸੀ ਤੇ ਪਿੰਡ ਦਾ ਭਲਾ ਚਾਹੁੰਦੇ ਆ, ਤੁਹਾਨੂੰ ਵਿਸ਼ਵਾਸ ਆ ਸਾਡੇ ਜਾਣ ਨਾਲ ਬਾਰਿਸ਼ ਹੋਜੂ, ਕਾਲ ਚੁੱਕਿਆ ਜਾਊਗਾ। ਕਹਿੰਦੇ ਹਾਂਜੀ, ਸਾਡੇ ਗੁਰਦੇਵ ਤਪਾ ਜੀ ਨੇ ਆਖਿਆ ਚਲੇ ਜਾਓ। ਮਹਾਰਾਜ ਕਹਿੰਦੇ ਸਤ ਬਚਨ ਭਾਈ, ਅਸੀਂ ਤੇ ਤੁਹਾਡਾ ਭਲਾ ਹੀ ਚਾਹੁੰਦੇ ਆ, ਤੁਹਾਡਾ ਨਗਰ ਵਸਣਾ ਚਾਹੀਦਾ, ਬਾਰਿਸ਼ ਪਵੇ ਕਾਲ ਚੁੱਕਿਆ ਜਾਵੇ, ਸਾਡਾ ਫਕੀਰਾਂ ਦਾ ਕੀ ਆ, ਅਸੀਂ ਤੇ ਚਲੇ ਜਾਂਦੇ ਆ। ਗੁਰਮੁਖੋ ਪਖੰਡੀ ਪਿੱਛੇ ਲੱਗ ਕੇ ਪੂਰੇ ਗੁਰੂ ਨੂੰ ਪਿੰਡ ਚੋਂ ਕੱਢਣ ਵਾਸਤੇ ਆ, ਅਧੂਰੇ ਪਿੱਛੇ ਲੱਗ ਕੇ, ਅੱਜ ਵੀ ਕਈ ਪਖੰਡੀਆਂ ਪਿੱਛੇ ਲੱਗ ਕੇ ਪੂਰੇ ਗੁਰੂ ਦੇ ਸਰੂਪ ਦੀ ਬੇਅਦਬੀ ਕਰਦੇ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਸਰੂਪ ਕਿੰਨੀ ਥਾਈ ਅਗਣ ਭੇਟ ਕੀਤੇ ਗਏ, ਕਿੰਨੀ ਥਾਈ ਬੇਅਦਬੀ, ਅਧੂਰਿਆਂ ਦੇ ਪਿੱਛੇ ਲੱਗ ਕੇ ਪੂਰੇ ਦਾ ਨਰਾਦਰ। ਕਾਰਨ ਕੀ ਆ? ਅਗਿਆਨਤਾ, ਗਿਆਨ ਨਹੀਂ ਆ, ਨਹੀਂ ਪਛਾਣ ਇਸ ਗੱਲ ਦੀ। ਗੁਰਮੁਖੋ ਦੱਦਾ ਆਖੇ ਦੂਰ ਬੜੀ ਮੰਜ਼ਿਲ ਫਕੀਰਾਂ ਵਾਲੀ, ਦੁਨੀਆਂ ਕੀ ਜਾਣੇ ਫਕਰ ਕਿੱਥੇ ਆ ਬਰਾਜ ਦੇ, ਸੁਣ ਹੈ ਸਮਾਧ ਲੱਗੀ ਨਾਲ ਪਰਮਾਤਮਾ ਦੇ ਲੋਕੀ, ਕੀ ਜਾਣਨ ਫਕਰ ਸੁੱਤੇ ਆ ਕੇ ਜਾਗਦੇ, ਹੱਥ ਤਸਬੀ ਨਾ ਮਾਲਾ ਭੇਖ ਭਗਵਾਨਾ ਕਾਲਾ, ਸੁਣ ਤੇ ਸਰਈਅਤ ਕੋਈ ਕੰਮ ਨਾ ਨਮਾਜ ਦੇ, ਉਹ ਲੋਕੀ ਬੇਗਿਆਤ ਮੁੱਲ ਪਾਮ ਦੇ ਪਖੰਡੀਆਂ ਦਾ, ਵਿਰਲੇ ਸਰੋਤੇ ਕੋਈ ਫਕਰਾਂ ਦੇ ਰਾਗ ਦੇ, ਗੱਜ ਕੇ ਆਖੋ ਸਤਨਾਮ। ਲੋਕੀ ਬੇਗਿਆਤ ਮੁੱਲ ਪਾਮ ਦੇ ਪਖੰਡੀਆਂ ਦਾ, ਲਾਰੇ ਬਨ ਬਨ ਪਖੰਡੀਆਂ ਦੇ ਡੇਰਿਆਂ ਤੇ ਜਾਂਦੇ ਆ, ਲੁੱਟ ਖਸੁੱਟ ਦਾ ਸਿਕਾਰ ਹੁੰਦੇ, ਆਰਥਿਕ ਮਾਨਸਿਕ ਸਰੀਰਕ ਸ਼ੋਸ਼ਣ ਹੁੰਦਾ। ਤੁਸੀਂ ਫਿਰ ਪੜ੍ਹਦੇ ਹੋ ਅਖਬਾਰਾਂ ਚ, ਵੇਖਦੇ ਹੋ ਚੈਨਲਾਂ ਤੇ, ਜਿਹੜੇ ਗਏ ਸੀ ਰੱਬ ਸਮਝ ਕੇ ਦੇਹਧਾਰੀ ਗੁਰੂਆਂ ਦੇ ਕੋਲ, ਤੇ ਉੱਥੇ ਗਿਆਂ ਦਾ ਸਭ ਕੁਝ ਲੁੱਟਿਆ ਗਿਆ, ਮੁੜ ਕੇ ਅਦਾਲਤਾਂ ਚ ਕੇਸ ਕਰਦੇ, ਅਖਬਾਰਾਂ ਚ ਕਹਿੰਦੇ ਆ ਉਹ ਅਸੀਂ ਰੱਬ ਸਮਝ ਕੇ ਗਏ ਸੀ, ਉੱਥੇ ਕਾਤਲ ਤੇ ਬਲਾਤਕਾਰੀ ਨਿਕਲੇ, ਉੱਥੇ ਕਾਤਲ ਤੇ ਕੁਕਰਮੀ ਨਿਕਲੇ। ਫਿਰ ਆਪ ਹੀ ਸਟੇਟਮੈਂਟਾਂ ਅਖਬਾਰਾਂ ਚ ਟੀਵੀ ਚੈਨਲਾਂ ਤੇ ਦਿੰਦੇ ਆ। ਗੁਰਮੁਖ ਪਿਆਰਿਓ, ਤੁਸੀਂ ਸਭ ਪੜ੍ਹਦੇ ਸੁਣਦੇ ਹੋ ਅਧੂਰਿਆਂ ਦੀ ਗੱਲ, ਪਰ ਭਟਕਦੇ ਲੋਕ ਪਖੰਡ ਪਿੱਛੇ, ਲੋਕੀ ਬੇਗਿਆਤ ਮੁੱਲ ਪਾਮ ਦੇ ਪਖੰਡੀਆਂ ਦਾ, ਵਿਰਲੇ ਸਰੋਤੇ ਕੋਈ ਫਕਰਾਂ ਦੇ ਰਾਗ ਦੇ, ਸੱਚ ਨੂੰ ਕੌਣ ਸਮਝਦਾ। ਸੱਚੇ ਸਤਿਗੁਰ ਨੂੰ ਪਖੰਡੀ ਪਿੱਛੇ ਲੱਗ ਕੇ ਕੱਢ ਦਿੱਤਾ, ਕਹਿੰਦੇ ਚਲੇ ਜਾਓ ਸਾਡੇ ਪਿੰਡ ਚੋਂ। ਮਹਾਰਾਜ ਆਪ ਹੀ ਆਖਿਆ ਭਲਾ ਨਗਰ ਵਸਦਾ ਰਹੇ ਭਾਈ ਤੁਹਾਡਾ, ਸਾਨੂੰ ਤੇ ਵਸਦੇ ਦਾ ਭਾ ਸੀ ਤੇ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨਗਰ ਵਸਦਾ ਹੀ ਵੇਖਣਾ ਚਾਹੁੰਦੇ ਆ। ਜਦੋਂ ਮਹਾਰਾਜ ਤੁਰੇ ਤੇ ਮਗਰੇ ਹੀ ਸਿੱਖ ਤੁਰ ਪਏ, ਧਰਮਸ਼ਾਲਾ ਉਸੇ ਤਰ੍ਹਾਂ ਖੁੱਲੀ, ਪਦਾਰਥ ਪਏ, ਚੜਾਵੇ ਪਏ, ਆ ਧਨ ਦੌਲਤ ਸੋਨੇ ਦੀਆਂ ਮੋਹਰਾਂ ਵੀ ਉਦਾਂ ਹੀ ਖਿਲਰੀਆਂ ਪਈਆਂ। ਸਤਿਗੁਰ ਨੂੰ ਕਿਹੜਾ ਮੋਹ ਇਹਨਾਂ ਚੀਜ਼ਾਂ ਦਾ? ਗੁਰਮੁਖੋ ਗੋਬਿੰਦ ਭਾਉ ਭਗਤ ਦਾ ਭੁੱਖਾ, ਉਹਦੇ ਸ਼ਰਧਾ ਭਾਵਨਾ ਪਿਆਰ ਦਾ ਭੁੱਖਾ, ਪਦਾਰਥਾਂ ਦਾ ਭੁੱਖਾ ਨਹੀਂ ਹੈ। ਤਾਂ ਹੀ ਆਖਿਆ ਸੀ ਨਾ ਭਗਵਾਨ ਕ੍ਰਿਸ਼ਨ ਨੇ ਦੁਰਯੋਧਨ, ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਉ ਬਿਦਰ ਕੋ ਦੇਖਿਓ ਗਰੀਬ ਮੋਹਿ ਭਾਵੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਸ਼ਬਦ ਮਿਲਦੇ ਇਸ਼ਾਰਾ ਉਸ ਪਾਸੇ ਆ। ਕਹਿਣ ਲੱਗਿਆ ਕੀ ਖਾ ਲਿਆ ਹੋਊਗਾ ਜਾ ਕੇ ਬਿਦਰ ਦੇ ਕੰਗਲੇ ਦੇ? ਆਖਿਆ ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਵਿਹਾਣੀ, ਉਹ ਤੇਰੀ ਆ ਖੀਰ, ਮੇਵਿਆਂ ਵਾਲੀ ਖੀਰ ਨਾਲੋਂ ਲੂਣਾ ਸਾਗ ਵਧੀਆ। ਦੁਰਯੋਧਨਾ ਕਹਿੰਦਾ ਕਿਵੇਂ ਲੰਘੀ ਰਾਤ? ਕਹਿੰਦੇ ਕੋਈ ਤੇਰੇ ਵਰਗੀ ਲੰਘੀ, ਕੋਈ ਤੇਰੇ ਤੋਂ ਵਧੀਆ। ਹੈਰਾਨ ਹੋ ਗਿਆ, ਕਹਿੰਦਾ ਉਹ ਕੰਗਲੇ ਦੇ ਘਰ ਪਾਟੇ ਬਿਸਤਰੇ ਟੁੱਟੀਆਂ ਮੰਜੀਆਂ, ਖਾਣ ਨੂੰ ਹੈ ਕੁਛ ਨੀ, ਸਾਡਾ ਨੌਕਰ ਉਹਦੇ ਜਾ ਕੇ ਕਿਵੇਂ ਵਾਧੂ ਮੇਰੇ ਨਾਲੋਂ ਵਧੀਆ? ਕਹਿੰਦੇ ਦੇਖ ਦੁਰਯੋਧਨਾ ਜਿਹੜੀ ਸੌਂ ਕੇ ਲੰਘੀ ਤੇਰੇ ਵਾਂਗੂ ਲੰਘ ਗਈ, ਸੁੱਤਾ ਬੰਦਾ ਹੁਣ ਪਰਾਲੀ ਦੇ ਢੇਰ ਤੇ ਪਿਆ, ਬਜਰੀ ਦੇ ਢੇਰ ਤੇ ਪਿਆ, ਰੇਤਾ ਤੇ ਪਿਆ ਕੇ ਮਖਮਲੀ ਸੇਜਾ ਤੇ, ਫਰਕ ਕੀ ਆ? ਗੁਰਮੁਖ ਪਿਆਰੇ ਸੋਤਾ ਬੰਦਾ ਤੇ ਕਦੇ ਪਿਆ, ਤੇ ਜਿਸ ਵੇਲੇ ਗੁਰਮੁਖ ਪਿਆਰੇ ਭਗਵਾਨ ਕ੍ਰਿਸ਼ਨ ਕਹਿੰਦੇ ਦੁਰਯੋਧਨਾ ਮਾਣ ਨਾ ਕਰ ਇਸ ਗੱਲ ਦਾ ਕਿ ਤੂੰ ਮਹਿਲਾਂ ਦਾ ਮਾਲਕ ਹੈ, ਤੇਰੇ ਨਾਲੋਂ ਵਧੀਆ ਕੱਢੀ ਹੈ ਰਾਤ ਉੱਥੇ ਮੈਂ। ਕਹਿੰਦਾ ਮੇਰੇ ਨੂੰ ਵਧੀਆ ਕਿਹੜਾ ਲੰਘ ਗਿਆ ਸਮਾਂ? ਕਹਿੰਦੇ ਗੁਣ ਗਾਵਤ ਰਹਿਣ ਵਿਹਾਣੀ, ਜਿਹੜਾ ਅਸੀਂ ਰੱਬ ਦੇ ਗੁਣ ਗਾਉਂਦੇ ਹਾਂ ਰਾਤ ਕੱਢੀ ਨਾ, ਆਏ ਸੰਤ ਪ੍ਰਾਹੁਣੇ ਕੀਰਤਨ ਹੋਵਾ ਰੈਣ ਸਬਾਈ, ਜਿਹੜਾ ਅਸੀਂ ਰਲ ਕੇ ਬਹਿ ਕੇ ਰੱਬ ਦਾ ਜਸ ਗਾਇਆ ਦਰਜੋਧਣਾ, ਤੂੰ ਭੋਗ ਵਿਲਾਸਾਂ ਚ ਰਾਤ ਕੱਢਦੀ ਤੇ ਅਸੀਂ ਰੱਬ ਦਾ ਨਾਂ ਲੈਂਦੇ ਹੋ ਤੇਰੇ ਤੋਂ ਵਧੀਆ ਲੱਗ। ਗੋਬਿੰਦ ਭਾਓ ਭਗਤ ਦਾ ਭੁੱਖਾ ਪਿਆਰ ਦਾ, ਉੱਥੇ ਗੁਰਮੁਖ ਪਿਆਰੇ ਉਹ ਪਦਾਰਥਾਂ ਦੀ ਗੱਲ ਥੋੜੀ, ਸੰਗਤਾਂ ਆਉਂਦੀਆਂ ਤੇ ਭਾਵਨਾ ਚੜਾਵੇ। ਆ ਤੁਸੀਂ ਆਏ ਹੋ ਗੁਰੂ ਦੇ ਚਰਨਾਂ 'ਚ ਦਰਸ਼ਨੀ ਭੇਟਾ ਰੱਖੀ ਆ, ਤੁਹਾਡੀ ਭਾਵਨਾ ਕਿਤੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਕਿ ਮੇਰੇ ਅੱਗੇ ਚੜਾਵਾ ਚੜਾਓ, ਭੇਟਾ ਚੜਾਓ, ਜਾਂ ਇਸ ਭੇਟਾ ਦੇ ਸਤਿਗੁਰ ਭੁੱਖੇ ਆ? ਇਹ ਤੇ ਸਤਿਗੁਰ ਦਾ ਹੀ ਸਾਰਾ ਕੁਝ ਬਖਸ਼ਿਆ ਗੁਰਮੁਖ ਪਿਆਰੇ, ਭਗਵਾਨ ਨੇ ਕਹਿ ਦਿੱਤਾ। ਕਹਿਣ ਲੱਗੇ ਉਹ ਤੇਰੇ ਮਹਿਲਾਂ ਨਾਲੋਂ ਦੀ ਕੁੱਲੀ ਪਿਆਰੀ ਹੈ, ਕੀ ਵਚਨ ਕੀਤਾ, ਕੁੱਲੀ ਲੱਗਦੀ ਆ ਵਿਦਰ ਵਾਲੀ ਪਿਆਰੀ, ਰਾਜਾ ਤੇਰੇ ਮੰਦਰਾਂ ਤੋਂ ਜਿੱਥੇ ਸ਼ਰਧਾ ਭਾਵਨਾ ਪਿਆਰ ਆ ਉੱਥੇ ਮੰਦਰਾਂ ਤੇ ਮਖਮਲੀ ਸੇਜਾ ਤੋਂ ਉਸ ਭਗਤ ਦੀ ਸਾਨੂੰ ਕੁੱਲੀ ਪਿਆਰੀ ਆ। ਗੁਰੂ ਨਾਨਕ ਸਾਹਿਬ ਮਲਕ ਭਾਗੋ ਦੇ ਮਲ ਕੁੰਡੇ ਖਾਣ ਮਹਿਲਾਂ ਚ ਨਹੀਂ ਗਏ, ਭਾਈ ਲਾਲੋ ਦੀ ਕੋਦਰੇ ਦੀ ਰੋਟੀ ਪ੍ਰਵਾਨ ਕੀਤੀ ਮਿਹਨਤ ਦੀ। ਗੁਰੂ ਨਾਨਕ ਸਾਹਿਬ ਨੇ ਕੀ ਆਖਿਆ ਭਗਵਾਨ ਨੇ, ਉਹ ਕੁੱਲੀ ਲੱਗਦੀ ਆ ਵਿਦਰ ਵਾਲੀ ਪਿਆਰੀ, ਚੰਗੀ ਲੱਗਦੀ। ਰਹੋ ਵਿਚਾਰ, ਸਤਿਗੁਰ ਤੇ ਭਾਉ ਭਗਤ ਦੇ ਭੁੱਖੇ ਪਦਾਰਥਾਂ ਦੇ ਨਹੀਂ, ਸਭ ਛੱਡਦਾ ਪਦਾਰਥ ਉੱਤੇ ਹੀ ਤੁਰ ਪਏ ਸਤਿਗੁਰੂ ਅੰਗਦ ਦੇਵ ਮਹਾਰਾਜ। ਪਿੱਛੇ ਹੀ ਸੰਗਤਾਂ ਸੇਵਾਦਾਰ, ਧਰਮਸ਼ਾਲਾ ਖਾਲੀ ਪਈ। ਬਾਬਾ ਅਮਰਦਾਸ ਜੋ ਸਤਿਗੁਰ ਦੇ ਚਰਨਾਂ ਚੋਂ ਕਿਸੇ ਕੰਮ ਆਪਣੇ ਨਗਰ ਬਾਸਰ ਕੇ ਗਿੱਲਾਂ ਗਏ ਸਨ, ਵਾਪਸ ਆਏ ਖਡੂਰ ਸਾਹਿਬ, ਸੇਵਾ ਚ ਸਨ ਸਤਿਗੁਰ ਦੀ। ਗੁਰੂ ਨੇ ਭੇਜਿਆ ਸੀ ਕਿਸੇ ਕਾਰਜ, ਤੇ ਜਦੋਂ ਬਾਸਰ ਕੇ ਗੱਲਾਂ ਤੋਂ ਵਾਪਸ ਆਏ ਨਾ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਬਾਬਾ ਅਮਰਦਾਸ ਦੇ ਰੂਪ ਵਿੱਚ ਸਤਿਗੁਰ ਦੀ ਸੇਵਾ ਚ ਲੱਗੇ ਸਨ, ਤੇ ਜਦੋਂ ਆਏ ਧਰਮਸ਼ਾਲਾ ਖਾਲੀ ਪਈ, ਦਰਵਾਜ਼ੇ ਖੁੱਲੇ ਪਏ, ਪਦਾਰਥ ਉਦਾਂ ਹੀ, ਨਾ ਸਤਿਗੁਰ ਨਾ ਸਿੱਖ ਸੇਵਾਦਾਰ, ਬੜੇ ਹੈਰਾਨ ਹੋਏ। ਅੱਗੇ ਵੀ ਸਤਿਗੁਰ ਸੰਗਤਾਂ ਦੇ ਘਰਾਂ ਚ ਚਲੇ ਜਾਂਦੇ ਭਾਵਨਾ ਦੇ ਚਰਨ ਪਾਉਣ, ਲੰਗਰ ਭੋਜਨ ਛਕਣ, ਪਰ ਕੋਈ ਸੇਵਾਦਾਰ ਤੇ ਹੁੰਦਾ ਅੱਜ ਤੇ ਕੋਈ ਵੀ ਨਹੀਂ ਆ। ਬਾਹਰੇ ਆਏ ਇੱਕ ਬਜ਼ੁਰਗ ਬੈਠਾ ਸੀ, ਉਸ ਬਜ਼ੁਰਗ ਨੂੰ ਪੁੱਛਿਆ, ਬਜ਼ੁਰਗਾ ਕੀ ਵਰਤਾਰਾ ਵਰਤਿਆ, ਸਤਿਗੁਰ ਕਿੱਥੇ ਨੇ? ਤੇ ਗੁਰਮੁਖ ਪਿਆਰਿਓ ਬਜ਼ੁਰਗ ਨੇ ਸਾਰੀ ਕਹਾਣੀ ਦੱਸ ਦਿੱਤੀ ਵੀ ਨਿੰਦਕ ਸਰੇਵੜੇ ਤਪੇ ਨੇ ਆਪਣੇ ਚੇਲਿਆਂ ਨੂੰ ਕਹਿ ਕੇ ਤੇ ਗੁਰੂ ਨੂੰ ਪਿੰਡੋਂ ਕਢਵਾ ਦਿੱਤਾ, ਸਹਾਰਿਆ ਨਾ ਗਿਆ। ਗੁਰਮੁਖ ਪਿਆਰਿਓ ਅਧੂਰੇ ਗੁਰੂ ਨੇ ਪੂਰੇ ਨੂੰ ਕਢਾ ਦਿੱਤਾ, ਅਧੂਰਿਆਂ ਦੀ ਗੱਲ। ਗੁਰਮੁਖ ਪਿਆਰਿਓ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦਮਦਮੀ ਟਕਸਾਲ ਦੇ ਚੌਦਵੇਂ ਮੁਖੀ ਉਹ ਕਿਹਾ ਕਰਦੇ ਸੀ, ਗੁਰਮੁਖੋ ਆਪੋ ਆਪਣੇ ਧਰਮ ਚ ਪੱਕੇ ਹੋਵੋ, ਹਿੰਦੂ ਹਿੰਦੂ ਬਣੇ, ਮੁਸਲਮਾਨ ਮੁਸਲਮਾਨ, ਈਸਾਈ ਈਸਾਈ, ਸਿੱਖ ਸਿੱਖ ਬਣੇ, ਆਪ ਖੰਡੀਆਂ ਪਿੱਛੇ ਨਾ ਲੱਗੋ। ਉਹ ਕਿਹਾ ਕਰਦੇ ਸੀ, ਸਿੱਖੋ ਸਾਡੇ ਗੁਰੂ ਤੇਗ ਬਹਾਦਰ ਨੇ ਤੇ ਮੱਖਣ ਸਾਹ ਲਵਾਣੇ ਦਾ ਡੁੱਬਦਾ ਜਹਾਜ਼ ਮੋਢਾ ਲਾ ਕੇ ਸਮੁੰਦਰੋਂ ਪਾਰ ਲਾ ਦਿੱਤਾ। ਆ ਜਿਹੜੇ ਗੁਰੂ ਬਣੇ ਫਿਰਦੇ ਆ, ਅਸੀਂ ਮੈਂ ਇਹਨਾਂ ਨੂੰ ਪੁੱਛਦਾ ਜਹਾਜ਼ ਤੇ ਪਾਰ ਲਾਉਣਾ ਦੂਰ ਹੈ, ਇੱਕ ਖੰਡ ਦੀ ਬੋਰੀ ਚੱਕ ਕੇ ਦਰਿਆ ਪਾਰ ਕਰਕੇ ਦਿਖਾ ਦੋ। ਗੱਜ ਕੇ ਆਖੋ ਸਤਨਾ। ਉਹ ਕਿਸੇ ਸਿਰਕੇ ਦੇ ਵਿਰੁੱਧ ਨਹੀਂ ਸੀ, ਵੱਖਰੀ ਗੱਲ ਆ। ਸਮੇਂ ਦੇ ਹਾਵ ਭਾਵ ਸਭੇ ਬਦਲਦੇ, ਸਮੇਂ ਗੱਲ ਵਿਚਾਰਾਂ ਤੋਂ ਗੁਰਮੁਖ ਪਿਆਰੇ ਹਥਿਆਰਾਂ ਤੱਕ ਗਈ, ਜੋ ਵੀ ਵਿਚਾਰ। ਪਰ ਮੇਰੇ ਕੋਲ ਇਸ ਗੱਲ ਦੀਆਂ ਸਾਖੀਆਂ ਉਹਨਾਂ ਦੇ ਜੀਵਨ ਵਿੱਚ ਲਿਖੀਆਂ ਮੈਂ ਪੜ੍ਹੀਆਂ। ਤੇ ਗੁਰਮੁਖ ਪਿਆਰਿਓ ਬਹੁਤ ਸਾਰੇ ਹਿੰਦੂ ਵੀਰਾਂ ਦੇ ਉਹਨਾਂ ਨੇ ਉਜੜੇ ਘਰ ਵਸਾਉਣਾ ਕੀਤੇ। ਬਹੁਤ ਸਾਰੇ ਗੁਰਮੁਖ ਪਿਆਰਿਓ ਜਲਾਲਾਬਾਦ ਦੇ ਬ੍ਰਾਹਮਣ ਦੀ ਕਹਾਣੀ, ਜਿਹਦੀ ਲੜਕੀ ਨੂੰ ਬਦਮਾਸ਼ ਚੁੱਕ ਕੇ ਲੈ ਗਏ ਸੀ, ਤੇ ਉਹ ਸੰਤ ਭਿੰਡਰਾਂ ਵਾਲਿਆਂ ਕੋਲ ਜਾ ਕੇ ਰੋਇਆ, ਆਖਿਆ ਤੂੰ ਗੁਰੂ ਗੋਬਿੰਦ ਸਿੰਘ ਦਾ ਤਿਆਰ ਬਰ ਤਿਆਰ ਖਾਲਸਾ ਹੈ, ਮੇਰੇ ਗਰੀਬ ਬ੍ਰਾਹਮਣ ਦੀ ਬੇਟੀ ਬਦਮਾਸ਼ ਚੁੱਕ ਕੇ ਲੈ ਗਏ, ਥੋੜੇ ਦਿਨਾਂ ਨੂੰ ਬਰਾਤ ਆਉਣੀ, ਰਿਸ਼ਤੇਦਾਰਾਂ ਨੂੰ ਕੀ ਮੂੰਹ ਦਿਖਾਊਂਗਾ। ਸੰਤ ਕਹਿੰਦੇ ਲੈ ਵੀ ਭਰਾਵਾ, ਉਹ ਤੇਰੀ ਬੇਟੀ ਨੀ ਮੇਰੀ ਬੇਟੀ ਆ, ਤੇ ਸਮਾਂ ਨੋਟ ਕਰ। ਸਮਾਂ ਨੋਟ ਕੀਤਾ, ਕਹਿੰਦੇ ਜੇ ਤੇ ਹੋਇਆ ਬਾਬਾ ਦੀਪ ਸਿੰਘ ਦੀ ਗੱਦੀ ਦਾ ਚੌਦਵਾਂ ਵਾਰਸ ਤੇ ਗੁਰੂ ਗੋਬਿੰਦ ਸਿੰਘ ਦਾ ਸਿੱਖ ਤੇ ਹੱਥ ਨੇ 5 ਵਜੇ ਤੋਂ ਪਹਿਲਾਂ ਤੇਰੀ ਬੇਟੀ ਤੇਰੇ ਘਰ ਹਾਜ਼ਰ ਹੋਊ, ਤੂੰ ਨਾਂ ਤੇ ਐਡਰੈਸ ਦੱਸ। ਉਹਨੇ ਬਦਮਾਸ਼ਾਂ ਦੇ ਨਾਮ ਹੀ ਦੱਸਤੇ, ਐਡਰੈਸ ਵੀ ਦੱਸਤਾ, ਭੇਜੇ ਫਿਰ ਗੁਰਮੁਖ ਪਿਆਰਿਓ ਤਿਆਰ ਬਰ ਤਿਆਰ ਸਿੰਘ ਸੰਤ ਭਿੰਡਰਾਂ ਵਾਲਿਆਂ ਨੇ ਜਾ ਕੇ ਨਾਲੇ ਤਾਂ ਚੰਗੀ ਛਤਰ ਪਰੇਡ ਕੀਤੀ ਉਹ ਬਦਮਾਸ਼ ਦੀ, ਉਹਦੇ ਸਾਥੀਆਂ ਦੀ, ਉਸ ਗਰੀਬ ਬ੍ਰਾਹਮਣ ਦੀ ਲੜਕੀ ਉਹਦੇ ਚੁੰਗਲ ਚੋਂ ਛੁਡਾ ਕੇ ਤੇ ਲਿਆ ਕੇ ਜਲਾਲਾਬਾਦ। ਉਸ ਬ੍ਰਾਹਮਣ ਉਹਦਾ ਨਾਮ ਹੀ ਲਿਖਿਆ ਗੁਰਮੁਖ ਪਿਆਰਿਓ ਸੰਤਾਂ ਦੇ ਜੀਵਨ ਵਿੱਚ। ਸਿੰਘਾਂ ਨੇ ਲਿਆ ਕੇ ਆਖਿਆ ਲੈ ਭਰਾਵਾ, ਤੇਰੀ ਬੇਟੀ ਅਮਾਨਤ ਤੇਰੀ ਤੇਰੇ ਕੋਲ ਹਾਜ਼ਰ ਹੈ, ਬਦਮਾਸ਼ਾਂ ਕੋ ਛੁਡਾ ਕੇ ਲੈ ਆਂਦੀ ਆ, ਉਹ ਧੰਨਵਾਦ ਕਰਦਾ ਨਾ ਥੱਕੇ ਗੁਰੂ ਕੇ ਖਾਲਸੇ ਦਾ। ਤੇ ਸਿੰਘ ਕਹਿੰਦੇ ਕਹਿੰਦੇ ਭਲਿਆ ਜਰਾ ਘੜੀ ਵੱਲ ਨਿਗਾਹ ਮਾਰੀ, ਟਾਈਮ ਕਿੰਨਾ ਹੋਇਆ। ਕਹਿੰਦਾ ਜੀ ਆਥਣ ਦੇ 5:45 ਆ। ਕਹਿੰਦੇ ਸੰਤਾਂ ਨੇ 5 ਵਜੇ ਦਾ ਵਚਨ ਕੀਤਾ, 15 ਮਿੰਟ ਪਹਿਲਾਂ ਤੇਰੀ ਲੜਕੀ ਤੇਰੇ ਘਰ ਪਹੁੰਚਾ ਦਿੱਤੀ। ਗੁਰਮੁਖ ਪਿਆਰਿਓ ਜੇ ਸੰਤ ਕਿਸੇ ਫਿਰਕੇ ਦੇ ਵਿਰੋਧੀ ਹੁੰਦੇ ਤੇ ਉਹ ਕਿਉਂ ਬ੍ਰਾਹਮਣਾਂ ਦੀਆਂ ਧੀਆਂ ਵਸਾਉਂਦੇ, ਕਿਉਂ ਬਦਵਾਸ਼ਾਂ ਕੋਲ ਗਈਆਂ ਘਰਾਂ 'ਚ ਲਿਆਉਂਦੇ ਗੁਰਮੁਖ ਪਿਆਰਿਓ ਮੋੜ ਕੇ, ਕਿਉਂ ਜੋਖਮ ਉਠਾਉਂਦੇ। ਗੁਰਦਾਸਪੁਰ ਦੀ ਜੇਲ੍ਹ ਵਿੱਚ ਬਾਬਾ 18 ਸਿੰਘ ਭਾਈ ਅਮਰੀਕ ਸਿੰਘ ਕਿਸੇ ਕੇਸ ਵਿੱਚ ਸਰਕਾਰ ਨੇ ਕੈਦ ਕੀਤੇ, ਗੁਰਦੁਆਰੇ ਦਾ ਨਿਰਮਾਣ ਕਰਾਇਆ, ਉੱਥੇ ਹਿੰਦੂ ਵੀਰਾਂ ਨੇ ਬੇਨਤੀ ਕੀਤੀ, ਕਹਿੰਦੇ ਸਾਡੇ ਕੋਲ ਇੰਨਾ ਚੜਾਵਾ ਨਹੀਂ ਆ ਕਿ ਅਸੀਂ ਮੰਦਿਰ 'ਚ ਮੰਦਿਰ ਬਣਾ ਸਕੀਏ, ਜੇਲ੍ਹ ਵਿੱਚ ਮੂਰਤੀ ਸਥਾਪਨ ਕਰ ਸਕੀਏ, ਏਡਾ ਸੋਹਣਾ ਗੁਰਦੁਆਰਾ ਬਣਾਇਆ ਜੇ ਗੁਰੂ ਕੇ ਸਿੱਖੋ, ਇੱਥੇ ਮੰਦਿਰ ਵੀ ਬਣਾ ਦਿਓ। ਅੱਜ ਵੀ ਜਾਓ ਗੁਰਦਾਸਪੁਰ ਜੇਲ੍ਹ ਦੇ ਵਿੱਚ, ਦੇਖੋ ਕਿਤੇ ਵਿਜਿਟ ਕਰਕੇ ਜਾਓ ਗੁਰਮੁਖ ਪਿਆਰੇ, ਤੇ ਦੇਖੋ ਅੱਜ ਵੀ ਜਿੱਥੇ ਪਵਿੱਤਰ ਸਥਾਨ ਸੋਹਣਾ ਗੁਰਦੁਆਰਾ ਉੱਥੇ ਸੋਹਣਾ ਮੰਦਿਰ ਬਣਿਆ ਗਿਆ। ਬਣਾਇਆ ਕਹਿੰਦਾ ਸੰਤ ਭਿੰਡਰਾਂ ਵਾਲਿਆਂ ਦੇ ਸੇਵਾਦਾਰਾਂ ਟਕਸਾਲੀ ਸਿੰਘ ਮੂਰਤੀ ਸਥਾਪਨ ਕੀਤੀ। ਕਪੂਰਥਲੇ ਰਾਮਾਇਣ ਨੂੰ ਅੱਗ ਲਾ ਦਿੱਤੀ ਕਿਸੇ ਸ਼ਰਾਰਤੀ ਨੇ, 500 ਰੁਪਇਆ ਉਸ ਵੇਲੇ ਦਾ ਲੱਗਿਆ ਕੇਸ ਲੜਨ ਤੇ, ਉਹ ਦਮਦਮੀ ਟਕਸਾਲ ਦੇ ਖਜ਼ਾਨੇ ਚੋਂ ਸੰਤਾਂ ਨੇ ਲਾਇਆ। ਜੀਵਨ ਪੜੋ ਕਿਤੇ ਉਹਨਾਂ ਦਾ ਗੁਰਮੁਖੋ, ਗੁਰੂ ਦੇ ਆਸੇ ਤੇ ਸਾਡੇ ਗੁਰੂਆਂ ਨੇ। ਸ੍ਰੀ ਹਰਗੋਬਿੰਦਪੁਰ ਗੁਰਦਾਸਪੁਰ ਜਾਓ, ਗੁਰੂ ਕੀ ਮਸੀਤ ਵੱਜਦੀ ਅੱਜ ਵੀ, ਗੁਰੂ ਕੀ ਮਸੀਤ ਜਿੱਥੇ ਸਤਿਗੁਰਾਂ ਦੇ ਗੁਰਦੁਆਰੇ ਆ। ਗੁਰੂ ਹਰਗੋਬਿੰਦ ਸਾਹਿਬ ਨੇ ਮੁਸਲਮਾਨ ਵੀਰਾਂ ਵਾਸਤੇ ਉੱਥੇ ਮਸੀਤ ਬਣਵਾਈ ਜਿੱਥੇ ਉਹ ਮਸਜਿਦ ਵਿੱਚ ਸਿਜਦਾ ਕਰ ਸਕਣ। ਅੱਜ ਵੀ ਉਹਨੂੰ ਗੁਰੂ ਕੀ ਮਸੀਤ ਕਹਿੰਦੇ। ਮੈਂ ਦਰਸ਼ਨ ਕਰਕੇ ਆਇਆ, ਤੁਸੀਂ ਵੀ ਦਰਸ਼ਨ ਕਰ ਸਕਦੇ ਹੋ। ਸ੍ਰੀ ਹਰਗੋਬਿੰਦਪੁਰ ਬਿਆਸ ਦਰਿਆ ਦੇ ਕੰਢੇ ਤੇ ਗੁਰਦਾਸਪੁਰ ਗੁਰੂ ਕੀ ਮਸੀਤ, ਅੱਜ ਵੀ ਉੱਥੇ ਮਸੀਤ ਸਥਾਪਿਤ ਆ, ਗੁਰੂ ਦਾ ਆਸਾ ਇੱਥੇ। ਗੁਰਮੁਖ ਪਿਆਰਿਓ ਸਭੇ ਸੰਜੀਵਾਲ ਸਦਾਇਣ, ਤੂੰ ਕਿਸੇ ਨਾ ਦੱਸਿਆ ਮਹਾਰਾਜ। ਸਿੱਖ ਦਾ ਜ਼ੋਰ ਤੇ ਜ਼ਬਰ ਜ਼ਾਲਮ ਦੇ ਨਾਲ ਵਿਰੋਧ ਆ, ਕਿਸੇ ਧਰਮ ਤੇ ਫਿਰਕੇ ਕਿਸੇ ਨਸਲ ਦੇ ਨਾਲ ਨਹੀਂ, ਹੱਕ ਸੱਚ ਦੀ ਲੜਾਈ ਲੜਦਾ। ਸੰਤ ਕਿਹਾ ਕਰਦੇ ਸਨ ਗੁਰਮੁਖੋ ਐਵੇਂ ਨਾ ਗੁੰਮਰਾਹ ਹੋਵੋ ਪਖੰਡੀਆਂ ਪਿੱਛੇ, ਸਾਡੇ ਗੁਰੂ ਨੇ ਡੁੱਬਦਾ ਜਹਾਜ਼ ਮੋਢਾ ਲਾ ਕੇ ਪਾਰ ਲਾ ਦਿੱਤਾ। ਅਜਨਾ ਪਿੱਛੇ ਭਟਕਦੇ ਇਹਨਾਂ ਨੂੰ ਕੋ ਖੰਡ ਦੀ ਬੋਰੀ ਸਿਰ ਤੇ ਚੱਕ ਕੇ ਦਰਿਆ ਪਾਰ ਕਰਕੇ ਦਿਖਾ ਦੇਣ, ਡੁਬਕੀਆਂ ਲੈਂਦੇ ਉੱਥੇ ਹੀ ਬਸ ਰਾਮ ਨਾਮ ਸੱਤ ਹੋ ਜਾਣਾ, ਫੁੱਲ ਕੇ ਉੱਤੇ ਆ ਜਾਣਗੇ, ਪਾਰ ਨਹੀਂ ਹੋਣਾ। ਰਹੋ ਵਿਚਾਰ ਪਰ ਅਧੂਰਿਆਂ ਪਿੱਛੇ ਲੱਗ ਕੇ ਪੂਰੇ ਦਾ ਨਰਾਦਰ ਦੇਖੋ। ਬਾਬੇ ਅਮਰਦਾਸ ਤੋਂ ਸਹਾਰਿਆ ਨਾ ਗਿਆ, ਆ ਕਿੰਨੀਆਂ ਘਟਨਾਵਾਂ ਵਾਪਰਦੀਆਂ। ਫਿਰ ਜਦੋਂ ਨਹੀਂ ਕੋਈ ਇਨਸਾਫ਼ ਹੁੰਦਾ ਤੇ ਫਿਰ ਇਨਕਲਾਬ ਵੀ ਉੱਠਦਾ, ਫਿਰ ਗੁਰੂ ਕੇ ਸਿੱਖ ਖੁਦ ਇਨਸਾਫ਼ ਲੈਂਦੇ ਪੁਰਾਤਨ ਰਵਾਇਤਾਂ ਅਨੁਸਾਰ, ਖਾਲਸਾਈ ਸਿਧਾਂਤਾਂ ਅਨੁਸਾਰ। ਜਦੋਂ ਗੁਰੂ ਗ੍ਰੰਥ ਪੰਥ ਦੇ ਅਪਮਾਨ ਦਾ ਕੋਈ ਇਨਸਾਫ਼ ਨਹੀਂ ਤੇ ਫਿਰ ਆਪ ਗੁਰਮੁਖ ਪਿਆਰੇ ਤੂੰ ਕਹਿ ਰਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ, ਉਹ ਭਾਰਤ ਦੇ ਲੋਕ ਜਦੋਂ ਹੱਕ ਸੱਚ ਇਨਸਾਫ਼ ਲਈ ਸਾਰੇ ਵਕੀਲਾਂ ਅਪੀਲਾਂ ਦਲੀਲਾਂ ਦੇ ਦਰਵਾਜ਼ੇ ਬੰਦ ਹੋ ਜਾਣ, ਉਦੋਂ ਹੱਥ ਤਲਵਾਰ ਦੇ ਮੁੱਠੇ ਤੇ ਜਾਣਾ ਜਾਏਗਾ। ਜਦੋਂ ਇਨਸਾਫ਼ ਹੀ ਨਹੀਂ ਹੁੰਦਾ ਉਦੋਂ ਹੱਥ ਹਥਿਆਰ ਤੇ ਜਾਣਾ, ਤਲਵਾਰ ਤੇ ਜਾਣਾ ਜਾਏਗਾ। ਗੁਰੂ ਗੋਬਿੰਦ ਸਿੰਘ ਨੇ ਜ਼ਫ਼ਰਨਾਮੇ ਵਿੱਚ ਲਿਖਿਆ, ਬੜਾ ਜ਼ਬਰ ਜ਼ੁਲਮ ਸੀ ਭਾਰਤ ਦੀ ਧਰਤੀ ਤੇ। ਫਿਰ ਸਤਿਗੁਰ ਨੇ ਤਲਵਾਰ ਉਠਾਈ, ਖਾਲਸਾ ਸਾਜਿਆ, ਮੂੰਹ ਮੋੜਿਆ ਜ਼ਾਲਮ ਜਰਵਾਣਿਆਂ ਦਾ। ਆਉਂਦੇ ਸੀ ਬਹੁ ਬੇਟੀਆਂ ਦੇ ਡੋਲੇ ਉਠਾ ਕੇ ਲੈ ਜਾਂਦੇ ਸੀ। ਰਹੋ ਵਿਚਾਰ, ਮੈਂ ਵਿਸਥਾਰ ਵਿੱਚ ਨਾ ਜਾਵਾਂ। ਗੁਰਮੁਖ ਪਿਆਰਿਓ, ਨਰਾਦਰ ਸਹਾਰਿਆ ਨਹੀਂ ਜਾਂਦਾ। ਜਿਹੜਾ ਸਿੱਖ ਆ, ਜਿਹੜਾ ਸਿੱਖ ਨਹੀਂ ਉਹ ਤਾਂ ਕਹੂਗਾ ਹੋਊ ਪਰੇ, ਚੱਲ ਆਪਾਂ ਕੀ ਲੈਣਾ। ਜਾਂ ਇੱਕ ਗੱਲ ਹੁੰਦੀ ਆ ਸਾਡੀ, ਕਿਤੇ ਕੋਈ ਬੇਅਦਬੀ ਕਰੇ ਜਾਂ ਕੋਈ ਅਪਮਾਨ, ਆਪਾਂ ਕਹਿੰਦੇ ਲੈ ਬਈ ਹੁਣ ਕੋਈ ਉੱਠੂਗਾ ਸੂਰਮਾ, ਕੋਈ ਕਰੂਗਾ ਕੁਰਬਾਨੀ, ਬਈ ਲਾਊਗਾ ਸੋਧਾ। ਆਹੀ ਗੱਲਾਂ ਕਰਦੇ ਆਪਾਂ, ਕੋਈ ਉੱਠੂਗਾ ਸੂਰਮਾ, ਕੋਈ ਕਰੂਗਾ ਕੁਰਬਾਨੀ। ਭਲੇ ਮਾਨਸ, ਤੈਨੂੰ ਮਾਂ ਨੇ ਪਰੌਂਠੇ ਖਾਣ ਨੂੰ ਜੰਮਿਆ, ਤੇਰਾ ਕੋਈ ਫਰਜ਼ ਨਹੀਂ ਬਣਦਾ। ਕੋਈ ਕਿਸੇ ਧਰਮ ਗ੍ਰੰਥ ਦੀ ਬੇਅਦਬੀ ਕਰਦਾ, ਚਾਹੇ ਗੁਰੂ ਗ੍ਰੰਥ ਸਾਹਿਬ ਦੀ, ਚਾਹੇ ਉਹ ਬਾਈਬਲ ਦੀ, ਚਾਹੇ ਕੁਰਾਨ ਦੀ, ਚਾਹੇ ਰਾਮਾਇਣ ਦੀ, ਕੀ ਹੱਕ ਆ ਕਿਸੇ ਨੂੰ ਕਿਸੇ ਧਰਮ ਗ੍ਰੰਥ ਦੀ ਜਾਂ ਧਰਮ ਦੀ ਬੇਅਦਬੀ ਕਰੇ। ਪਰ ਆਪਾਂ ਕਹਿੰਦੇ ਆ ਭਗਤ ਸਿੰਘ ਹੈ ਸੂਰਮਾ, ਪਰ ਜੰਮੇ ਗੁਆਂਢੀਆਂ ਦੇ ਸਾਡੇ ਨਾ ਜੰਮ ਕੇ ਕਿਤੇ ਬਿਪਤਾ ਪਊਗੀ। ਭਗਤ ਸਿੰਘ ਸੂਰਮਾ, ਕਰਤਾਰ ਸਿੰਘ ਸਰਾਭਾ, ਊਧਮ ਸਿੰਘ ਹੈ ਸੂਰਮੇ, ਪਰ ਜੰਮਣ ਗੁਆਂਢੀਆਂ ਦੇ ਸਾਡੇ ਨਾ ਜੰਮ ਪੈਣ ਕੇ। ਦੇਖੋ ਗੁਰਮੁਖ ਪਿਆਰ, ਸਾਡੀ ਆਹੀ ਭਾਵਨਾ। ਪਰ ਨਹੀਂ ਗੁਰਮੁਖੋ, ਸਾਨੂੰ ਵੀ ਆਪਣਾ ਫਰਜ਼ ਯਾਦ ਰੱਖਣਾ ਚਾਹੀਦਾ ਤੇ ਨਿਭਾਉਣਾ ਚਾਹੀਦਾ। ਬਗਾਵਤ ਉੱਠਦੀ ਜਦੋਂ ਇਨਸਾਫ਼ ਨਹੀਂ, ਗੁਰ ਕੀ ਨਿੰਦਾ ਸੁਣੇ ਨਾ ਕਾਣ, ਭੇਟ ਕਰੇ ਤੇ ਸਤਸੰਗ ਕਰ ਪਾਣ। ਬਾਬਾ ਅਮਰਦਾਸ ਸਹਾਰਿਆ ਨਾ ਗਿਆ, ਗੁਰੂ ਅੰਗਦ ਦੇਵ ਦਾ ਨਰਾਦਰ। ਤੇ ਆਖਿਆ ਕਿੱਥੇ ਨੇ ਸਾਰੇ ਲੋਕ, ਕਹਿੰਦੇ ਸੱਥ ਵਿੱਚ ਬੈਠੇ ਆ। ਖੈਰੇ ਗੋਦੇ ਜੱਟ ਵੇਖ ਰਹੇ ਕਦੋਂ ਬਾਰਸ ਪਵੇ, ਤਾਂ ਨੂੰ ਨੀਝ ਲਾਈ ਬੈਠੇ ਨਜ਼ਰਾਂ, ਅਸਮਾਨ ਗੱਡੀ ਬੈਠੇ ਆ ਕਿ ਸਾਡੇ ਹੁਣ ਗੁਰੂ ਦੇਵ ਨੇ ਮੰਤਰ ਆਰਾਧ ਦੇਣੇ ਆ ਤੇ ਬਾਰਸ ਪੈ ਜਾਣੀ। ਪਰ ਬੜਾ ਜ਼ੋਰ ਲਾਇਆ ਤਪੇ ਨੇ, ਨਾ ਪਿਆ ਮੀਂਹ, ਗਏ ਤਪੇ ਕੋਲ, ਤਪਾ ਪਹਿਲਾਂ ਹੀ ਸਦਿਆ ਪਿਆ ਸੀ, ਅੱਜ ਕੋਈ ਮੰਤਰ ਨਹੀਂ ਫੁਰ ਰਿਹਾ। ਉਹ ਮੰਤਰ ਫੁਰਦਾ ਕਿਵੇਂ, ਜਿਹਦੇ ਅੱਗੇ ਮੰਤਰ ਫੁਰਨਾ ਸੀ ਉਹਨੂੰ ਤੇ ਪਿੰਡ ਚੋਂ ਕਢਵਾ ਦਿੱਤਾ। ਪੂਰੇ ਗੁਰੂ ਨਾਨਕ ਦੀ ਜੋਤ, ਰੱਬ ਦੀ ਜੋਤ, ਤਪਿਆ ਬੈਠਾ ਸੀ, ਸੜਿਆ ਬੈਠਾ ਸੀ ਨਿੰਦਕ ਤਪਾ। ਉਹ ਸੰਨਿਆਸੀ ਸਰੇਵੜਾ ਜਦੋਂ ਜਾ ਕੇ ਜ਼ਿਮੀਂਦਾਰ ਖਡੂਰ ਦੇ ਲੋਕ ਆਖਿਆ, ਗੁਰਦੇਵ ਤਪਾ ਜੀ ਬਾਰਿਸ਼ ਨਹੀਂ ਪੈ ਰਹੀ, ਕੀ ਗੱਲ, ਕੋਈ ਮੰਤਰ ਨਹੀਂ ਫੁਰਦਾ? ਪੈ ਗਿਆ ਉਹਨਾਂ ਨੂੰ, ਕਹਿੰਦਾ ਜਾਓ ਜਾ ਕੇ ਬਹਿ ਜਾਓ, ਮੈਂ ਕਰ ਰਿਹਾ ਬਾਰਿਸ਼ ਪਾਵਾਂਗਾ। ਇੱਕ ਦਿਨ ਲੰਘਿਆ, ਦੋ ਦਿਨ ਲੰਘੇ, ਨਾ ਪਈ ਬਾਰਿਸ਼ ਤੇ ਬਾਬਾ ਅਮਰਦਾਸ ਪਹੁੰਚੇ ਸੱਥ ਵਿੱਚ। ਉਹਨਾਂ ਲੋਕਾਂ ਨੂੰ ਜਾ ਕੇ ਕਹਿੰਦੇ, ਕੀ ਗੱਲ, ਚਿਹਰੇ ਉੱਤਰੇ ਬੜੇ ਉਦਾਸ। ਕਹਿੰਦੇ ਕੀ ਦੱਸੀਏ ਗੁਰੂ ਕੇ ਸਿੱਖਾ, ਆਹ ਕਹਾਣੀ ਹੈ ਸਾਰੀ। ਬਾਬਾ ਅਮਰਦਾਸ ਕਹਿੰਦੇ, ਬਾਰਿਸ਼ ਤੇ ਪੈ ਸਕਦੀ ਹੈ? ਉਹਨਾਂ ਦੇ ਚਿਹਰੇ ਚਮਕ ਉੱਠੇ। ਸਿੱਖਾ, ਬਾਰਿਸ਼ ਪੈ ਸਕਦੀ ਹੈ? ਉਹ ਕਿਵੇਂ? ਕਹਿੰਦਾ ਬਸ ਮੈਂ ਦੱਸ ਦਿੰਦਾ ਫਾਰਮੂਲਾ, ਤੁਹਾਨੂੰ ਅਪਣਾ ਲਓ, ਬਾਰਿਸ਼ ਪੈ ਜਾਓ। ਉਹ ਕਹਿੰਦੇ ਦੱਸ ਫਾਰਮੂਲਾ। ਬਾਬਾ ਅਮਰਦਾਸ ਕਹਿੰਦੇ, ਤੁਹਾਡੇ ਗੁਰੂ ਚ ਬੜੀ ਤਾਕਤ ਆ, ਤੁਹਾਡਾ ਗੁਰੂ ਜਿਹੜੇ ਖੇਤ ਚ ਚਰਨ ਪਾਊਗਾ ਨਾ, ਪਿੰਡੋਂ ਬਾਹਰ ਕੱਢੋ, ਤੁਹਾਡਾ ਗੁਰੂ ਜਿਹੜੇ ਖੇਤਾਂ ਚ ਪੈਰ ਪਾਊਗਾ ਉੱਥੇ ਬਾਰਿਸ਼ ਪੈ ਜਾਣੀ, ਮੀਂਹ ਪੈ ਜਾਣਾ, ਕਾਲ ਚੁੱਕਿਆ ਜਾਣਾ। ਉਹ ਕਹਿੰਦੇ ਕਮਾਲਿਆ, ਸਾਨੂੰ ਤੇ ਤਪੇ ਨੇ ਦੱਸਿਆ ਨੀ ਸਾਡੇ ਗੁਰਦੇਵ ਨੇ। ਉਹ ਕਹਿੰਦਾ ਚਲੋ ਜਾ ਕੇ ਕਰੋ ਬੇਨਤੀ। ਉਹ ਕਹਿੰਦੇ ਸੱਚ ਕਿਵੇਂ ਆਵੇ? ਬਾਬਾ ਅਮਰਦਾਸ ਕਹਿੰਦੇ, ਪਿੰਡੋਂ ਬਾਹਰ ਨਿਕਲਦੇ ਆ, ਜੇਕਰ ਮੱਥੇ ਕਾਲੀਆਂ ਘਟਾਵਾਂ ਬੱਦਲ ਨਾ ਵਜੇ ਤਾਂ ਵਾਪਸ ਮੁੜ ਆਇਓ, ਨਾ ਜਾਇਓ, ਮੇਰੇ ਵਜਣ ਤੇ ਯਕੀਨ ਨਾ ਕਰਿਓ। ਉਹ ਕਹਿੰਦੇ ਸੱਤ ਵਜਣ, ਤੂੰ ਵੀ ਨਾਲ? ਬਾਬਾ ਅਮਰਦਾਸ ਕਹਿੰਦੇ, ਮੈਂ ਵੀ ਨਾਲ ਆ। ਚਲੋ ਗਏ ਤਬੇ ਕੋਲ, ਤਬਾ ਵੇਖ ਕੇ ਸੜਿਆ ਬਲਿਆ ਬੈਠਾ ਸੀ। ਕਹਿੰਦਾ ਤੁਸੀਂ ਫੇਰ ਆ ਗਏ, ਮੈਂ ਕਰ ਰਿਹਾ ਮੰਤਰ, ਆਰਾਧ ਰਿਹਾ, ਮੰਤਰ ਫੁਰ ਨਹੀਂ ਰਹੇ ਅਜੇ। ਉਹ ਕਹਿੰਦੇ, ਤਪਾ ਜੀ ਅਸੀਂ ਇੱਕ ਬੇਨਤੀ ਕਰਨੇ ਆਏ। ਕਹਿੰਦਾ ਦੱਸੋ। ਕਹਿੰਦੇ ਆ ਗੁਰੂ ਕੇ ਸਿੱਖ ਨੇ ਇੱਕ ਵਚਨ ਕੀਤਾ, ਜਿਹੜੇ ਖੇਤ ਚ ਤੁਸੀਂ ਪੈਰ ਪਾਓਗੇ ਉੱਥੇ ਮੀਂਹ ਪੈ ਜਾਣਾ, ਪਿੰਡੋਂ ਬਾਹਰ ਨਿਕਲੋ ਖੇਤਾਂ ਚ ਪੈਰ ਪਾਓ ਤੁਹਾਡੇ ਬਾਹਰ ਜਾਣ ਨਾਲ ਮੀਂਹ ਪੈਣਾ। ਤਪੇ ਨੇ ਵੇਖਿਆ ਵੀ ਇਹਦੇ ਚ ਮਹਿਮਾ ਮੇਰੀ ਹੀ ਫੈਲਣੀ ਆ, ਵੀ ਮੇਰੇ ਜਾਣ ਨਾਲ ਪੈਰ ਪਾਉਣ ਨਾਲ ਮੀਂਹ ਪਿਆ, ਸ਼ਕਤੀ ਸਿੱਖ ਦੀ, ਸ਼ਕਤੀ ਗੁਰੂ ਕੇ ਸਿੱਖ ਦੀ ਲੱਗ ਜਾਣੀ ਆ, ਤੇ ਬੱਲੇ ਬੱਲੇ ਮੇਰੀ ਹੋ ਜਾਣੀ ਆ, ਮਹਿਮਾ ਮੇਰੀ ਹੋ ਜਾਣੀ, ਨਾਮ ਮੇਰਾ ਹੋ ਜਾਣਾ। ਉਹਨੂੰ ਤਾਂ ਮਹਿਮਾ ਹੀ ਨਾਮ ਹੀ ਚਾਹੀਦਾ ਸੀ, ਵਡਿਆਈ ਨਾਲ ਜੁੜਿਆ ਸੀ। ਕਹਿੰਦਾ ਚਲੋ ਮੈਂ ਤਿਆਰ ਹਾਂ, ਝੱਟ ਤੁਰ ਪਿਆ ਨਾਲ, ਨਾਲ ਹੀ ਬਾਬਾ ਅਮਰਦਾਸ, ਨਾਲ ਹੀ ਖਡੂਰ ਦੇ ਲੋਕ। ਲਓ ਗੁਰਮੁਖੋ, ਗੁਰੂ ਦੇ ਸਿੱਖ ਦਾ ਵਚਨ, ਸਾਧੂ ਬੋਲੇ ਸਹਿ ਸੁਭਾਏ, ਸਾਧੂ ਕਾ ਬੋਲਿਆ ਬਿਰਥਾ ਨਾ ਜਾਏ, ਸੂਰਬੀਰ ਬਚਨ ਕੇ ਬਲੀ, ਇੱਕ ਸਾਠ ਬਚਨ ਅਟਲਾਦਾ। ਜਦੋਂ ਪਿੰਡੋਂ ਬਾਹਰ ਪੈਰ ਪਾਇਆ ਨਾ ਨਿਆਈ ਖੇਤਾਂ ਦੇ ਵਿੱਚ, ਗੁਰਮੁਖ ਪਿਆਰੇ ਇਕਦਮ ਕਾਲੀਆਂ ਘਟਾਵਾਂ ਮੱਥੇ ਵੱਜੀਆਂ, ਸਿਖਰ ਦੁਪਹਿਰੇ ਬੱਦਲ ਛਾ। ਬਾਬੇ ਅਮਰਦਾਸ ਦਾ ਬੋਲ ਲੋਕਾਂ ਨੂੰ ਸੱਚ ਆ ਗਿਆ, ਉਹ ਬੱਦਲ ਹੋ ਗਏ। ਸੂਰਜ ਬੱਦਲਾਂ ਚ ਸੁਭਦਾ, ਬੱਦਲ ਕਦੇ ਸੂਰਜ ਨੂੰ ਢੱਕਦੇ, ਕਦੇ ਸੂਰਜ ਨਿਕਲਦਾ, ਕਦੇ ਬੱਦਲ ਢੱਕ ਲੈਂਦੇ, ਇੰਨੀਆਂ ਕਾਲੀਆਂ ਘਟਾਵਾਂ ਛਾ ਗਈਆਂ। ਲੋਕਾਂ ਨੂੰ ਬੜਾ ਚਾਅ, ਥੋੜੀ ਜੀ ਗਾਂ ਹੋਏ ਤੇ ਕਿਣ ਮਿਣ ਸ਼ੁਰੂ ਹੋ ਗਈ, ਬਾਰਿਸ਼ ਸ਼ੁਰੂ ਹੋ ਗਈ। ਬੜਾ ਲੋਕਾਂ ਨੂੰ ਗੁਰਮੁਖ ਪਿਆਰ, ਥੋੜਾ ਹੋਰ ਗਾਂ ਵਧੇ, ਜਿਹੜੇ ਜਿਹੜੇ ਖੇਤ ਚੋਂ ਲੰਘਦੇ ਬਾਰਿਸ਼ ਪਈ ਜਾਂਦੀ ਆ। ਬਾਬਾ ਅਮਰਦਾਸ ਨੀਤੀ ਦਾ ਵਚਨ ਆਖਿਆ, ਇਹਨੇ ਗੁਰੂ ਦਾ ਵਿਰੋਧ ਕੀਤਾ, ਇਹਨੂੰ ਸਜ਼ਾ ਮਿਲਣੀ ਚਾਹੀਦੀ, ਸਬਕ ਇਹਦੇ ਹੀ ਪੈਰੋਕਾਰਾਂ ਦੇ ਕੋਲੋਂ। ਬਾਬੇ ਅਮਰਦਾਸ ਨੇ ਆਖਿਆ, ਉਹ ਖਡੂਰ ਦੇ ਲੋਕੋ, ਜਿਹੜਾ ਮੈਂ ਤੁਹਾਨੂੰ ਵਚਨ ਕੀਤਾ, ਇਹ ਦਿਨ ਛਿਪਦੇ ਤੱਕ ਸੱਤ ਰਹਿਣਾ, ਜਦੋਂ ਆ ਸੂਰਜ ਛਿਪ ਗਿਆ ਨਾ ਫਿਰ ਮੇਰੇ ਵਚਨ ਨੇ ਕੰਮ ਨੀ ਕਰਨਾ, ਸੂਰਜ ਛਿਪਦੇ ਤੱਕ ਆ। ਉਹ ਕਹਿੰਦੇ ਫਿਰ ਕੀ ਕਰੀਏ, ਖਡੂਰ ਦੇ ਲੋਕ, ਖੈਰੇ ਗੋਦੇ ਜੱਟ, ਜ਼ਿਮੀਂਦਾਰ ਕਿਸਾਨ। ਬਾਬਾ ਅਮਰਦਾਸ ਕਹਿੰਦਾ, ਦਿਨ ਛਿਪਦੇ ਤੱਕ ਜਿਹੜੇ ਜਿਹੜੇ ਖੇਤ ਚ ਲੈ ਜਾਓਗੇ ਤੇ ਬਾਰਿਸ਼ ਪੈ ਜਾਣੀ ਆ, ਜਿਹੜਾ ਖੇਤ ਰਹਿ ਗਿਆ ਰਹਿ ਗਿਆ, ਲੋਕਾਂ ਨੂੰ ਤੇ ਮੀਂਹ ਚਾਹੀਦਾ, ਫੜ ਲਿਆ ਬਾਹੋਂ ਤੇ ਲਈ ਜਾਣ ਛੇਤੀ। ਉਹ ਕਹਿੰਦਾ, ਓਏ ਹਟ ਜਾਓ, ਠਹਿਰ ਜਾਓ, ਥੋੜਾ ਸਾਹ ਤੇ ਲੈ ਲੈਣ ਦੋ। ਹਫਿਆ ਪਿਆ ਤਾਂ ਪਰ ਲੋਕਾਂ ਨੂੰ ਕੀ, ਉਹਦੇ ਨਾਲ ਲੋਕਾਂ ਤੇ ਬਾਰਿਸ਼ ਚਾਹੀਦੀ, ਮੀਂਹ ਚਾਹੀਦਾ ਸੀ, ਖਿੱਚੀ ਜਾਂਦੇ। ਉਹ ਕਹਿੰਦਾ, ਸਾਹ ਤੇ ਲੈ ਲੈਂਦੋ, ਪਾਣੀ ਦਾ ਪਿਆ ਦੋ ਮੈਨੂੰ। ਕਹਿੰਦੇ, ਪਾਣੀ ਬਾਅਦ ਚ ਦਿਆਂਗੇ, ਪਹਿਲਾਂ ਕਾਲ ਚੱਕ। ਪਾਣੀ ਕਿੱਥੇ, ਸਵਾਰਥ ਨਾਲ ਜੁੜੇ ਹੋਏ ਲੋਕ, ਪਖੰਡੀਆਂ ਦੇ ਸੇਵਾਦਾਰ, ਸਵਾਰਥ ਪਖੰਡੀ ਗੁਰੂ ਤੇ ਸਵਾਰਥੀ ਚੇਲੇ। ਕਹਿੰਦੇ, ਸਾਨੂੰ ਤੇ ਮੀਂਹ ਚਾਹੀਦਾ, ਤੈਨੂੰ ਪਾਣੀ ਦੀ ਪਈ ਆ, ਲਈ ਜਾਣ ਗੁਰਮੁਖ ਪਿਆਰੇ। ਇੰਨਾ ਸਾਹ ਦਾ ਸਾਹ ਨਾ ਰਲੇ ਤੇ ਹਫੜ ਕੇ ਜਾ ਡਿੱਗਿਆ ਖੇਤ ਦੇ ਵਿੱਚ। ਕਹਿੰਦਾ, ਓਏ ਹੁਣ ਨੀ ਜੇ ਤੁਰਿਆ ਜਾਂਦਾ ਫਿਰ ਕੀ ਸੀ ਗੁਰਮੁਖੋ। ਲੋਕ ਕਹਿੰਦੇ, ਹੁਣ ਕੀ ਕਰੀਏ। ਬਾਬਾ ਅਮਰਦਾਸ ਕਹਿੰਦੇ, ਭਾਈ ਜਿਹੜੇ ਖੇਤ ਗਿਆ ਮੀਂਹ ਤੇ ਉੱਥੇ ਹੀ ਪੈਣਾ, ਕਿਸੇ ਨੇ ਬਾਹੋਂ ਫੜ ਲਿਆ, ਕਿਸੇ ਲੱਤੋਂ ਫੜ ਲਿਆ। ਹੁਣ ਬੂਟਾ ਸੋ ਕਹਿੰਦਾ ਮੇਰਾ ਖੇਤ ਨਾ ਰਹਿ ਦੇ, ਤੇ ਸੰਤਾ ਸੋ ਕਹਿੰਦਾ ਮੇਰਾ ਖੇਤ ਨਾ ਰਹਿ ਦੇ, ਬੰਤਾ ਸੋ ਕਹਿੰਦਾ ਮੇਰਾ ਖੇਤ ਨਾ ਰਹਿ ਦੇ, ਤੇ ਬੂੜ ਸਿਉ ਕਹਿੰਦਾ ਮੇਰਾ ਖੇਤ ਨਾ ਰਹਿ ਦੇ, ਚੂੜ ਸਿਉ ਕਹਿੰਦਾ ਮੇਰਾ ਖੇਤ ਨਾ ਰਹਿ ਦੇ। ਤੇ ਗੁਰਮੁਖ ਪਿਆਰਿਓ, ਫੇਰ ਕੀ, ਕੋਈ ਲੱਤ ਖਿੱਚਦਾ, ਕੋਈ ਬਾਂਹ ਖਿੱਚਦਾ, ਨਿੰਦਕ ਤਪਾ ਰੋਂਦਾ, ਕਰਲਾਉਂਦਾ, ਚੀਕਾਂ ਮਾਰਦਾ, ਉਹ ਸੇਵਾਦਾਰੋ ਛੱਡ ਦਿਓ ਮੈਨੂੰ, ਜਾਣ ਲੈਣੀ ਮੇਰੀ, ਉਹ ਛੱਡ ਦਿਓ ਮੈਨੂੰ, ਮੇਰੇ ਪੈਰੋ ਘਰ ਚੇਲਿਓ ਛੱਡ ਦਿਓ ਮੈਨੂੰ। ਉਹ ਕਹਿੰਦੇ, ਨਹੀਂ ਹੁਣ ਨੀ ਤਪਾ ਜੀ, ਮਸੀਹ ਬਾਰਿਸ਼ ਪਈ, ਮਸੀਹ ਕਾਲ ਚੱਕਿਆ ਜਾਣ ਲੱਗਾ। ਹੁਣ ਫੇਰ ਕੀ ਸੀ ਗੁਰਮੁਖ ਪਿਆਰਿਓ, ਸਾਰਿਆਂ ਨੂੰ ਆਪੋ ਆਪਣੀ ਪੈ ਗਈ, ਲੋਕਾਂ ਆਪੋ ਆਪਣੀ, ਮੈਂ ਆਪਣੀ ਪਈ, ਆਪੋ ਆਪਣੀ ਸਾਰਿਆਂ ਨੂੰ। ਤੇ ਫੇਰ ਕੀ ਸੀ ਗੁਰਮੁਖੋ, ਕਿਸੇ ਦੇ ਹੱਥ ਚ ਬਾਂਹ ਤੇ ਕਿਸੇ ਦੇ ਹੱਥ ਚ ਲੱਤ। ਉਹ ਖਡੂਰ ਦੇ ਖੇਤਾਂ ਚ ਖਲਾਰਿਆ ਪਿਆ ਸਰੇਵੜਾ, ਉਹਦੇ ਹੀ ਚੇਲਿਆਂ ਨੇ ਕਿਸੇ ਦੇ ਹੱਥ ਚ ਲੱਤ, ਕਿਸੇ ਦੇ ਬਾਂਹ, ਆਪਣੇ ਖੇਤ ਨੂੰ ਲੱਤ ਲੈ ਕੇ ਦੌੜਾ ਜਾਂਦਾ, ਕੋਈ ਬਾਂਹ ਲੈ ਕੇ ਦੌੜਾ ਜਾਂਦਾ ਵੀ ਮੇਰੇ ਖੇਤ ਚ ਪੈ ਜੇ ਬਾਰਿਸ਼, ਮੇਰਾ ਖੇਤ ਨਾ ਸੁੱਕਾ ਰਹਿ ਜੇ। ਬਾਬਾ ਅਮਰਦਾਸ ਕਹਿੰਦੇ, ਇੱਕ ਅੰਗ ਵੀ ਜਿਹੜੇ ਖੇਤ ਚ ਲੈ ਜਾਓਗੇ ਉੱਥੇ ਵੀ ਪੈ ਜਾਣਾ। ਖਲਾਰ ਤਾਂ ਖਡੂਰ ਸਾਹਿਬ ਦੇ ਖੇਤਾਂ ਵਿੱਚੋਂ, ਨਿੰਦਕ ਗੁਰੂ ਕਾ, ਨਿੰਦਕ ਤਪਾ ਉਹਦੇ ਹੀ ਪੈਰੋਕਾਰਾਂ ਨੇ। ਤੇ ਜਦੋਂ ਉਹਦੀ ਕਾਇਆ ਮਡੋਲੀ ਚੋਂ ਪ੍ਰਾਣ ਪਖੇਰੂਆਂ ਨੇ ਮਾਰੀ ਉਡਾਰੀ, ਤੇ ਗੁਰਮੁਖ ਪਿਆਰਿਓ, ਰੱਬ ਵੀ ਪ੍ਰਸੰਨ ਹੋ ਗਿਆ ਪਖੰਡੀ ਦੇ ਅੰਤ ਤੇ। ਮੋੜੇ ਧਾਰ ਬਾਰਿਸ਼ ਪਈ, ਜਲ ਥਲ ਕਰ ਦਿੱਤਾ ਰੱਬ ਨੇ ਚਾਰ ਸਫੇਰੇ, ਜਲ ਥਲ ਹੋ ਗਿਆ, ਬਾਰਿਸ਼ ਪੈ ਗਈ, ਕਾਲ ਚੁੱਕਿਆ ਗਿਆ ਉਸ ਪਖੰਡੀ ਦੇ ਅੰਤ ਨਾਲ। ਖਡੂਰ ਸਾਹਿਬ ਦੇ ਖੇਤਾਂ ਚ ਖਿਲ ਰਿਹਾ ਪਿਆ, ਤੇ ਖੈਰੇ ਗੋਦ ਦੇ ਜੱਟ ਜ਼ਿਮੀਂਦਾਰ ਖਡੂਰ ਸਾਹਿਬ ਦੇ ਲੋਕ ਉਹ ਬਾਬਾ ਅਮਰਦਾਸ ਦੇ ਚਰਨਾਂ ਚ ਪੈ ਕੇ ਕਹਿੰਦੇ, ਇਹ ਤੇ ਮਰ ਗਿਆ, ਅੱਜ ਤੋਂ ਤੂੰ ਸਾਡਾ ਗੁਰੂ ਆ। तैनू गुरु धारिया तेरे बचना नाल ही होया सारा कुछ। बाबा अमरदास कहिंदे भलियो मैं ते आप सिखिया मैं गुरु नहीं है, गुरु ते ओ आ जिनू तुसी पिंडों कढ दिता, गुरु ते ओ जिनू तुसी पिंडों कढता ते तुहाडे भले लई सत वचन कह के सारियां शक्तियां दा मालक गुरु अंगद देव महाराज तुहाडे भले लई तुहाडा वचन मन पिंडों बाहर चले गए आ गुरु ते ओ आ। मैं गुरु नहीं हां ते बाबा अमरदास सी अपने अर्गा हुंदा कहिंदा इन्ने पिंड पिछे लगदा इन्ने चेले ला के गद्दी उदों ही बह जांदा टेको मथा मरवाओ कन्न च भू कन्ना बाटे गुर तू मेरा चेला ते मैं तेरा गुर। आई कुछ होंदा होना जिन्हू चार बंदे मथा टेकदे ओही गुरु बन के बह जांदा। पुरातन धर्मां दी गल कोई नहीं है, कलयुग दा वरतारा जिन के मन में हर ध्यान नहीं सुपंथन ते मिट जावेंगे, तज संयम नियम असंख रहें जग भीतर सिद्ध कहावेंगे, तज पंथ सनातन माहे कलु मन बांस तो पंथ चलावेंगे, जग फैले गोहे भांत कलु शुभ संत अनादर पावेंगे। पखंडियां दा सत्कार ते शुभ संतां दा निरादर उहनां दे तां झूठे मुकदमे जेलां 'च डकणगे उहनां नूं सरकारां, क्योंकि पखंडियां नाल नोटां वोटां दे समझौते हो जांदे सियासी पार्टियां दे कि सानूं वोटां पा दिओ तुहानूं कोई दुख नहीं, जड सिक्योरिटियां लिओ भावें बुलट प्रूफ कारां लो तुसीं भावें, माफ करिओ गुरमुख प्यारियो पखंड दियां बातां पखंडियां नाल समझौते रहो विचार विस्तार विच ना जावां। जग फैले गोहे भांत कलु कलयुग दा वरतारा बाबा अमरदास सी भले अमरदास गुण तेरे तेरी उपमा तोहे बण आवा आके तोहे बण आवा आके भलियो मैं ते आप सिखिया। आओ गुरु दे चरणा च भुल दी खिमा मंग लो, आए गुरु दे चरणा च ओ सारे किसान जमींदार खैरे गोदे जट खडूर साहब दे लोग जिथे गुरु अंगद देव महाराज जाके बैठे सी उथे ही दरबार लग्या पिया सी, क्योंकि जिथे सतगुर उथे ही दरबार सतगुर ते कलरा च बह जान सतगुर ते मारू थल च बह जान उथे ही गुरमुख प्यारे जल थल उथे ही मंगल लग जांदे आ जंगलां विच मंगल ला दिंदे जिथे होवे वासा संतां दा ओ जिथे सतगुर दा वासा। आ आपां दाणा मंडी च बैठे आ गुरमुखो आ देखो इथे किवें सतगुर सच्चे पातशाह ने मंगल लाए पे गुरु ग्रंथ साहब आके विराजमान हो गए ते आपां सारे धा धा के दर्शन करन लई वचन सुनन लई बाणी दे आपां इथे आके मंगल ला दित्ते सतगुरां नाज मंडी आ दाणा मंडी लालड़ू मोहाली साहिबजादा अजीत सिंह नगर गुरमुख प्यारियो सतगुर ने मंगल ला दिते आ। पंजाब चो संगत आ रही हरियाणे चो संगत आ रही ने ये सतगुर आए ते ताइया उदा भावे आपां इथों दी लंघदे भी ना गुरमुख प्यारे जिथे सतगुर विराजे सी उथे ही मंगल लग गए। आए खडूर साहब दे लोग हुण बाबा अमरदास दे नाल ते सतगुरु अंगद देव महाराज दे जिन्हां ने गुरु नानक साहब दा वचन मन्निया सेवा कमाई हुक्म कमाया गुरु नानक दा रूप बने अजाए महाराज दे चरणा ते जे आके की कहिंदे आ महाराज मेल लहो दयाल टह पए दुआरिया रख लेवो दीन दयाल प्रमत बहु हारिया। आख्या महाराज कृपा करो दीन के दाते मेरा गुण अवगुण ना विचारो कोई माटी का कह तो कह स्वामी मानस की गाते यही सारे लोग हुण सतगुर दे चरणा ते मथे रख रख सिजदा करदे आ भुलां दी खिमा मंगदे ते नाले करदे बेनतियां कहिंदे महाराज ओ जावा बलहार जी मैं पूरे अंग जावा बलहार जी मैं पूरे अंग रात
जावा बलहार जी मैं पूरे अंग रात जावा बलहार जी मैं पूरे अंग रात
जावा बलहार जी मैं पूरे अंग रात जावा बलहार जी मैं पूरे अंग
I'm not afraid.
ਪੂਰਾ ਪਾਇਆ, ਪੂਰੇ ਕੇ ਗੁਣ ਗਾਵਾ, ਪੂਰੇ ਗੁਰੂ ਦੇ ਲੜ ਲੜ ਕੇ ਆਪਣਾ ਜੀਵਨ ਸਫਲ ਕਰ ਲਈ ਸਮਰਪਿਤ ਹੋ ਜਾਈਏ, ਜਿਵੇਂ ਬਾਬਾ ਲਹਿਣਾ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਸਮਰਪਿਤ ਹੋ ਬਖਸ਼ਿਸ਼ਾਂ ਲੈ ਕੇ ਐਸਾ ਪਿਆਰ ਬਣ ਜਾਵੇ, ਜਿਵੇਂ ਹਨੂੰਮਾਨ ਜੀ ਨੇ ਆਖਿਆ ਭਗਵਾਨ ਜੀ ਪ੍ਰਾਣ ਵਸੇ ਪਦ ਪੰਕਜ ਮੈਂ ਜਮਿਆਵਤ ਹੈ ਪਰ ਪਾਵਤ ਨਹੀਂ, ਤੁਹਾਡੇ ਚਰਨਾਂ ਚ ਪ੍ਰਾਣ ਵਸਦੇ ਆ, ਧਿਆਨ ਤੁਹਾਡੇ ਚਰਨਾਂ ਨਾਲ ਜੁੜਿਆ ਜਮ ਆਉਂਦੇ ਆ, ਸਰੀਰ ਵੇਖਦੇ ਮੁੜ ਜਾਂਦੇ ਆ, ਜਮ ਆਵਤ ਹੈ ਪਰ ਪਾਵਤ ਨਹੀਂ। ਆਓ ਗੁਰਮੁਖੋ ਆਪੋ ਆਪਣੇ ਧਰਮਾਂ ਨਾਲ ਜੁੜੋ, ਸਿੱਖਾਂ ਦੇ ਘਰ ਦਾ ਜਨਮ ਹੈ, ਸਿੱਖੀ ਨਾਲ ਜੁੜੀਏ, ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਤਿਆਰ ਬਰ ਤਿਆਰ ਹੋਣਾ, ਕੱਲ ਨੂੰ ਤਕਰੀਬਨ 3 ਵਜੇ ਗੁਰਦੁਆਰਾ ਸਾਹਿਬ ਸਿੰਘ ਸਭਾ ਆਪ ਜੀ ਨੂੰ ਸਮਾਪਤੀ ਤੋਂ ਬਾਅਦ ਵੀ ਅਨਾਊਂਸ ਕਰ ਦਿੰਦੇ ਗੁਰਮੁਖ ਪਿਆਰੇ ਸਥਾਨ ਬਾਰੇ, ਉੱਥੇ ਅੰਮ੍ਰਿਤ ਸੰਚਾਰ ਹੋਵੇਗਾ, ਗੁਰੂ ਕੇ ਸਾਜੇ ਨਵਾਜੇ ਸਿੰਘ 5 ਪਿਆਰਿਆਂ ਨੂੰ ਸ਼ਾਮਿਲ ਹੋ ਕੇ ਅੰਮ੍ਰਿਤ ਦੀ ਦਾਤ ਬਖਸ਼ਣਗੇ, ਜਿਨ੍ਹਾਂ ਅਜੇ ਤੱਕ ਅੰਮ੍ਰਿਤ ਨਹੀਂ ਛਕਿਆ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੋ, ਤੇ ਫਿਰ ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ। ਮੈਂ ਵੈਸੇ ਦੇਖ ਰਿਹਾ ਬਹੁਤ ਸੰਗਤ ਅੰਮ੍ਰਿਤ ਧਾਰੀ ਬੈਠੀ ਹੈ, ਹੱਥ ਖੜੇ ਕਰੋਗੇ ਗੁਰਮੁਖੋ? ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੱਥ ਖੜੇ ਰੱਖਿਓ, ਪਤਾ ਲੱਗੇ ਪੰਡਾਲ ਵਿੱਚ ਕਿੰਨੀ ਸੰਗਤ ਅੰਮ੍ਰਿਤ ਧਾਰੀ ਬੈਠੀ ਹੈ, ਹੱਥ ਖੜੇ ਰੱਖਿਓ। ਮਾਈ ਭਾਈ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਖੜੇ ਰੱਖਿਓ ਹੱਥ, ਖੁਸ਼ੀ ਦਾ ਜੈਕਾਰ
ਬੋਲੇ
ਧੰਨਵਾਦ। ਤਕਰੀਬਨ ਜੇ ਕਹਿ ਲਈਏ ਕਿ 70-80% ਸੰਗਤ ਅੰਮ੍ਰਿਤ ਧਾਰੀ ਬੈਠੀ ਹੈ, ਏਡੇ ਵੱਡੇ ਪੰਡਾਲ ਵਿੱਚ ਹਜ਼ਾਰਾਂ ਸੰਗਤਾਂ ਚ ਕੋਈ ਅਤ ਕਥਨੀ ਨਹੀਂ ਹੈ। ਮੈਂ ਤੇ ਐਂ ਸਮਝੂ ਵੀ ਇਸ ਇਲਾਕੇ ਦੀ ਸਾਰੀ ਮਲਾਈ ਉਹ ਬੈਠੀ ਹੈ, ਗੁਰੂ ਕੇ ਸਿੱਖ ਹੀ ਬੈਠੇ ਆ ਸਾਰੇ, ਵੱਖ ਵੱਖ ਧਰਮਾਂ ਦੇ ਸੁਨੇਹੀ ਆ, ਜਾਂ ਕੋਈ ਸਿੱਖ ਪਦਤ ਨਹੀਂ, ਜਿਹੜਾ ਪਦਤ ਆ ਉਹ ਕੱਲ ਨੂੰ ਗੁਰੂ ਕੇ ਜਹਾਜੇ ਚੜ੍ਹ ਜੇ। ਆਓ ਗੁਰਮੁਖ ਪਿਆਰੇ ਸਤਿਗੁਰ ਸਭ ਦੀ ਹਾਜ਼ਰੀ ਤੇ ਸੇਵਾ ਪ੍ਰਵਾਨ ਕਰਨ, ਲਾਇਆ ਹੋਇਆ ਇੱਥੇ ਸਮਾਂ ਸਤਿਗੁਰ ਦਰਗਾਹ ਵਿੱਚ ਸਫਲਾ ਕਰਨ, ਜੋ ਵੀ ਆਏ ਆ ਚਾਹੇ ਕੋਈ ਹਿੰਦੂ ਕੋਈ ਮੁਸਲਮਾਨ ਕੋਈ ਸਿੱਖ ਕੋਈ ਈਸਾਈ, ਸਮੂਹ ਧਰਮਾਂ ਦੇ ਸੁਨੇਹੀ ਸਭ ਨੂੰ ਜੀ ਆਇਆ ਨਾ, ਗੁਰੂ ਕਿਰਪਾ ਕਰੇ ਸਭ ਦੀ ਹਾਜ਼ਰੀ ਗੁਰੂ ਦੇ ਦਰ ਤੇ ਪ੍ਰਵਾਨ ਹੋਏ, ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਬਦੋ ਪੁਰਖ ਵਧਾਤਾ ਤਾਂ ਤੂੰ ਸੋਹਿਆ, ਐਸੇ ਸਤਿਗੁਰ ਸੱਚੇ ਪਾਤਸ਼ਾਹ ਦਾ ਦਰ, ਆਓ ਐਸੇ ਸਤਿਗੁਰ ਦੇ ਲੜ ਲੜ ਕੇ ਜੀਵਨ ਸਫਲਾ ਕਰੀਏ। ਧੰਨਵਾਦ ਸਮੂਹ ਆਈਆਂ ਸੰਗਤਾਂ ਦਾ, ਪ੍ਰਬੰਧਕਾਂ ਦਾ, ਸੇਵਾਦਾਰਾਂ ਦਾ, ਗੁਰੂ ਮਾਨਿਓ ਗ੍ਰੰਥ ਨਿਸ਼ਕਾਮ ਸੇਵਾ ਸੁਸਾਇਟੀ ਦੇ ਗੁਰਮੁਖ ਪਿਆਰੇ ਜਿਨ੍ਹਾਂ ਵੱਲੋਂ ਉਦਮ ਉਪਰਾਲਾ ਆਪ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਗਿਆ। ਆਓ ਵੱਧ ਚੜ ਕੇ ਸਾਥ ਦਿਓ ਤਾਂ ਕਿ ਐਸੇ ਗੁਰਮਤ ਚੇਤਨਾ ਸਮਾਗਮ ਹੋਣ, ਭੁੱਲੇ ਭਟਕੇ ਸਾਡੇ ਭੈਣ ਭਰਾ ਰੱਬ ਦੇ ਰਾਹੀ ਪੈਣ, ਕੋਈ ਨਸ਼ੇ ਛੱਡੇ, ਕੋਈ ਪਤਪੁਣਾ ਛੱਡੇ, ਕੋਈ ਭਰੂਣ ਹੱਤਿਆ ਵਰਗੀਆਂ ਸਮਾਜਿਕ ਰੀਤੀਆਂ ਤੋਂ ਖਹਿੜਾ ਛੁਡਾ ਕੇ ਸਾਫ਼ ਸੁਥਰੇ ਸਮਾਜ ਦੀ ਸਿਰਜਣਾ ਹੋਵੇ, ਸਾਰੇ ਰਲ ਕੇ ਸ਼ੁਕਰ ਗੁਜ਼ਾਰ ਹੋਈਏ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ, ਜਿਨ੍ਹਾਂ ਦੀਆਂ ਰਹਿਮਤਾਂ ਬਖਸ਼ਿਸ਼ਾਂ ਦੇ ਸਦਕਾ ਸਾਰੇ ਸਮਾਗਮ ਤੇ ਸਾਰੀਆਂ ਸੇਵਾਵਾਂ ਚੱਲ ਰਹੀਆਂ ਨੇ। ਬੇਨਤੀ ਹੈ ਪੰਚਕ ਸੇਵਾ ਲਹਿਰ ਦਾਦੂ ਸਾਹਿਬ ਸਾਡੀ ਜਥੇਬੰਦੀ ਵੱਲੋਂ, ਜੋ ਦੁਨੀਆਂ ਭਰ ਦੇ ਅੰਦਰ ਦੇਸਾਂ ਪ੍ਰਦੇਸਾਂ ਚ ਧਰਮ ਪ੍ਰਚਾਰ ਦੀ ਲੜੀ ਚੱਲ ਰਹੀ ਹੈ, ਉਸੇ ਦੇ ਤਹਿਤ ਧਰਮ ਪ੍ਰਚਾਰ ਪ੍ਰਸਾਰ ਅੰਮ੍ਰਿਤ ਸੰਚਾਰ ਸਤਿਗੁਰ ਦੀ ਕਿਰਪਾ ਨਾਲ ਅੱਜ ਇਸ ਪੰਡਾਲ ਦੇ ਦੂਸਰੇ ਦੀਵਾਨ ਦੀ ਸਮਾਪਤੀ ਹੈ। ਕੱਲ ਨੂੰ ਸਮਾਪਤੀ ਦਾ ਦੀਵਾਨ ਸਜਣਾ, ਸਮੇਂ ਸਿਰ ਪਹੁੰਚਿਓ, ਦਾਸ ਤੋਂ ਪਹਿਲਾਂ ਆਏ ਹੋਏ ਮਹਾਂਪੁਰਖਾਂ ਵਿਦਵਾਨਾਂ ਪ੍ਰਚਾਰਕਾਂ ਪਾਸੋਂ ਗੁਰੂ ਦੀ ਗੱਲ ਸਰਵਣ ਕਰਿਆ ਕਰੋ, ਸਮੇਂ ਨਾਲ ਸਾਰੀਆਂ ਸੰਗਤਾਂ ਅੱਜ ਜਿਵੇਂ ਕੱਲ ਨਾਲੋਂ ਆਪਾਂ ਪਹਿਲਾਂ ਹਾਜ਼ਰੀ ਗੁਰਮੁਖ ਪਿਆਰਿਓ ਭਰੀ ਹੈ, ਕੱਲ ਨੂੰ ਹੋਰ ਕੋਸ਼ਿਸ਼ ਕਰਾਂਗੇ ਅੱਜ ਨਾਲੋਂ ਵੀ ਕੁਝ ਸਮਾਂ ਪਹਿਲਾਂ ਹਾਜ਼ਰੀ ਭਰ ਕੇ ਸਮਾਪਤੀ, ਕਿਉਂਕਿ ਬਾਅਦ ਵਿੱਚ ਆਈਆਂ ਸ਼ਖਸੀਅਤਾਂ ਦਾ ਸਨਮਾਨ, ਸੇਵਾਦਾਰਾਂ ਦਾ, ਮਹਾਂਪੁਰਖਾਂ ਦਾ ਸਨਮਾਨ ਵੀ ਕਰਨਾ, ਇਸ ਕਰਕੇ ਸਮੇਂ ਨਾਲ ਹੀ ਸਮਾਪਤੀ ਹੋ ਸਕੇ। ਸਮੂਹ ਸੰਗਤਾਂ ਆਓ ਹੁਣ ਆਨੰਦ ਸਾਹਿਬ ਦੇ ਪਾਠ ਵਿੱਚ ਸ਼ਾਮਿਲ ਹੋਈਏ। ਗੁਰਮੁਖ ਪਿਆਰਿਓ ਕੋਈ ਰਸਨਾ ਵਾਂਝੀ ਨਾ ਰਹੇ, ਧੰਨਵਾਦ ਜਿੱਥੇ ਆਈਆਂ ਸੰਗਤਾਂ ਦਾ, ਮੀਡੀਆ ਵਾਲੇ ਵੀਰਾਂ ਦਾ, ਟੀ ਸੀਰੀਜ਼ ਕੰਪਨੀ, ਔਰ ਇਸੇ ਤਰ੍ਹਾਂ ਗੁਰਮੁਖ ਪਿਆਰਿਓ ਸਿੱਖ ਚੈਨਲ ਯੂਕੇ ਜਿਨ੍ਹਾਂ ਵੱਲੋਂ ਇਹ ਪ੍ਰੋਗਰਾਮ ਜਿਹੜੇ ਆ ਫੋਰਨ ਦੇ ਅੰਦਰ ਵੀ ਇੰਟਰਨੈਟ ਰਾਹੀਂ ਇੰਡੀਆ ਔਰ ਲਾਈਵ ਟੈਲੀਕਾਸਟ ਸਿੱਖ ਚੈਨਲ ਯੂਕੇ ਤੇ ਗੁਰਮੁਖ ਪਿਆਰਿਓ ਇਹਨਾਂ ਦੀ ਰਿਕਾਰਡਿੰਗ ਨੂੰ ਵੀ ਲਾਈਵ ਦੁਨੀਆਂ ਚ ਪ੍ਰਸਾਰਨ ਕੀਤਾ ਜਾਣਾ, ਔਰ ਕੱਲ ਦਾ ਸਮਾਗਮ ਚੜ੍ਹਦੀ ਕਲਾ ਟਾਈਮ ਟੀਵੀ ਤੇ ਵੀ 56 ਦੇਸ਼ਾਂ ਦੇ ਅੰਦਰ ਗੁਰਮੁਖ ਪਿਆਰਿਓ ਰਿਲੇ ਹੋਣਾ। ਮੈਂ ਬੇਨਤੀ ਕਰੂੰ ਇਸੇ ਤਰ੍ਹਾਂ ਪਿਆਰ ਨਾਲ ਸਮੇਂ ਸਿਰ ਸੰਗਤਾਂ ਨੇ ਪਹੁੰਚ ਕੇ ਸਮਾਗਮਾਂ ਦੇ ਲਾਹੇ ਲੈਣੇ ਆ, ਦੁਨੀਆਂ ਦੇ ਅੰਦਰ ਗੁਰਮੁਖ ਪਿਆਰਿਓ ਚੜ੍ਹਦੀ ਕਲਾ ਦੇ ਨਾਲ ਕੀਤੇ ਪ੍ਰੋਗਰਾਮ ਗੁਰੂ ਮਾਨਿਓ ਗ੍ਰੰਥ ਨਿਸ਼ਕਾਮ ਸੇਵਾ ਸੁਸਾਇਟੀ ਦੇ ਸਮੂਹ ਸੇਵਾਦਾਰ ਵਧਾਈ ਦੇ ਪਾਤਰ ਆ, ਜਿਨ੍ਹਾਂ ਥੋੜੇ ਸਮੇਂ ਦੇ ਅੰਦਰ ਹੀ ਸੰਸਥਾ ਬਣਾ ਕੇ ਏਡਾ ਵੱਡਾ ਉਪਰਾਲਾ ਕੀਤਾ ਸੰਗਤਾਂ ਦੇ ਸਹਿਯੋਗ ਨਾਲ, ਮੇਰੇ ਨਾਲ ਜਿਸ ਵੇਲੇ ਇਸ ਪ੍ਰੋਗਰਾਮ ਬਾਬਤ ਵਿਚਾਰਾਂ ਹੋਈਆਂ ਸਮਾਂ ਦਿੱਤਾ ਗਿਆ, ਸਤਿਗੁਰੂ ਦੀ ਕਿਰਪਾ ਦੇ ਨਾਲ ਇਹਨਾਂ ਬੜੀ ਚੜ੍ਹਦੀ ਕਲਾ ਨਾਲ ਪ੍ਰਬੰਧ ਕੀਤਾ, ਧੰਨਵਾਦ। ਆਓ ਸਾਰੇ ਆਨੰਦ ਸਾਹਿਬ ਦੇ ਪਾਠ ਵਿੱਚ ਸ਼ਾਮਿਲ ਹੋਈਏ, ਕੋਈ ਰਸਨਾ ਵਾਂਝੀ ਨਾ ਰਹੇ, ਫਿਰ ਅਰਦਾਸ ਵਿੱਚ ਜੁੜਨਾ। ਸਤਿਗੁਰਾਂ ਦੇ ਮੁੱਖ ਵਾਕ ਕੜਾ ਪ੍ਰਸ਼ਾਦ ਦੀ ਦੇਗ ਵਰਤਣੀ ਹੈ, ਕਾਫੀ ਸੇਵਾਦਾਰ 50-60 ਸੇਵਾਦਾਰ ਸੇਵਾ ਚ ਲੱਗਿਆ ਕਰੋ ਤਾਂ ਕਿ ਜਲਦੀ ਗੁਰੂ ਦੀ ਕਿਰਪਾ ਪ੍ਰਸ਼ਾਦ ਵਰਤ ਜਾਵੇ। ਜਿਨ੍ਹਾਂ ਅਜੇ ਤੱਕ ਲੰਗਰ ਨਹੀਂ ਛਕਿਆ, ਸਮਾਪਤੀ ਉਪਰੰਤ ਸਤਿਗੁਰਾਂ ਨੂੰ ਵਧਾਈ ਦੇ ਕੇ ਸਤਿਗੁਰ ਨਿਜ ਆਸ਼ਨਾਂ ਨੂੰ ਚਾਲੇ ਮਾਰਨਗੇ ਸੁਖਾਸਨ ਸੇਵਾ ਤੋਂ ਬਾਅਦ, ਬਾਅਦ ਵਿੱਚ ਗੁਰੂ ਕੇ ਲੰਗਰ ਛਕ ਕੇ ਜਾਣੇ। ਜਿੱਥੇ ਜਿੱਥੇ ਜਿਨ੍ਹਾਂ ਵੀ ਸੇਵਾ ਨਿਭਾਈ ਹੈ, ਚਾਹੇ ਗੁਰੂ ਕੇ ਲੰਗਰਾਂ ਚ, ਚਾਹੇ ਵਹੀਕਲਾਂ ਨੂੰ ਸਾਂਭਣ ਦੀ ਸੇਵਾ, ਚਾਹੇ ਜੋੜੇ ਸਾਂਭਣ ਦੀ ਸੇਵਾ, ਚਾਹੇ ਪੰਡਾਲਾਂ ਦੀ ਸੇਵਾ, ਸਤਿਗੁਰ ਸਭ ਦੀ ਸੇਵਾ ਘਾਲਣਾ ਥਾਏ ਪਾਉਣੇ ਗੁਰੂ ਚਰਨਾਂ ਚ ਅਰਦਾਸ ਹੈ। ਸਤਿਗੁਰ ਸਭ ਨੂੰ ਦੇਹ ਅਰੋਗਤਾ ਤੰਦਰੁਸਤੀ ਚੜ੍ਹਦੀ ਕਲਾ ਹਰ ਮੈਦਾਨ ਫਤਿਹ ਬਖਸ਼ਣ, ਆਪਣੇ ਦਰ ਘਰ ਦੀ ਸੇਵਾ ਗੁਰਸਿੱਖੀ ਜੀਵਨ ਨਾਮਦਾਨ ਦੀਆਂ ਦਾਤਾਂ ਬਖਸ਼ਣ, ਮਨ ਦੀਆਂ ਮੁਰਾਦਾਂ ਗੁਰਮਤ ਅਨੁਸਾਰ ਪੂਰੀਆਂ ਕਰਨ। ਇਹ 10 ਪਾਤਸ਼ਾਹੀਆਂ ਦੀ ਜੋ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਅਰਦਾਸ ਹੈ।